ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ।
ਸਤਿ ਸ੍ਰੀ ਅਕਾਲ ਦੋਸਤੋ, ਹਰਮਨ ਰੇਡੀਓ ਦੇ ਵਿਹੜੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹੈ ਜੀ। ਤੁਹਾਡੀ ਦੋਸਤ ਬਲਰਾਜ ਬੰਨੂ ਅੱਜ ਦਾ ਸਾਂਝ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਨਾਬ ਤੁਹਾਡੀ ਖਿਦਮਤ ਵਿਚ। ਦੋਸਤੋ ਚਲੋ ਫਿਰ ਸਾਂਝ ਪ੍ਰੋਗਰਾਮ ਦੇ ਰਾਹੀਂ ਸਾਂਝ ਦੀਆਂ ਜਿਹੜੀਆਂ ਨੇ ਗੰਢਾਂ ਉਨ੍ਹਾਂ ਨੂੰ ਆਪਾਂ ਹੋਰ ਪੀੜਿਆਂ ਕਰੀਏ ਤੇ ਸੁਣਾਓ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ, ਕਿਵੇਂ ਹੋ ਤੁਸੀਂ ਸਾਂਝ ਪ੍ਰੋਗਰਾਮ ਸੁਣਨ ਵਾਲੇ ਹੋ? ਠੀਕ ਠਾਕ ਹੋ ਨਾ? ਦੋਸਤੋ ਜੇ ਅੱਜ ਦੇ ਮਨੁੱਖ ਦੀ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮਾਜ ਦੇ ਵਿਚ ਦੋਸਤੋ ਸੰਵੇਦਨਾ ਜਿਹੜੀ ਆ ਉਹ ਲਗਾਤਾਰ ਮਨਫੀ ਹੁੰਦੀ ਜਾ ਰਹੀ ਹੈ ਨਾ? ਤੁਹਾਨੂੰ ਵੀ ਲੱਗ ਰਿਹਾ ਕਿ ਨਹੀਂ? ਬਈ ਹੁੰਦਾ, ਮਹਿਸੂਸ ਜ਼ਰੂਰ ਹੁੰਦਾ। ਤੇ ਦੋਸਤੋ ਮੌਜੂਦਾ ਜਿਹੜੀ ਸਮੇਂ ਦੀ ਸੋਚ ਹੈ ਨਾ ਤੇ ਸੁਭਾਅ ਉੱਤੇ ਜਿਹੜਾ ਉਹ ਬਜ਼ਾਰੂ ਪਦਾਰਥਵਾਦ ਜਿਹੜਾ ਉਸਦਾ ਪ੍ਰਭਾਵ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਤੇ ਦੋਸਤੋ ਕਿਹਾ ਜਾਂਦਾ ਕਿ ਮਨੁੱਖ ਆਪਣੀ ਸੰਵੇਦਨਸ਼ੀਲਤਾ ਦੇ ਕਰਕੇ ਹੀ ਮਨੁੱਖ ਹੈ। ਜੇ ਇਹ ਵੀ ਖਤਮ ਹੋ ਜਾਏ ਤਾਂ ਫਿਰ ਤਾਂ ਇਹ ਸਮਝਿਆ ਜਾਂਦਾ ਕਿ ਜਾਨਵਰ ਤੇ ਮਨੁੱਖ ਦੇ ਵਿਚ ਕੋਈ ਫਰਕ ਹੀ ਨਹੀਂ ਹੈ, ਹੈ ਨਾ? ਤੇ ਵੈਸੇ ਦੋਸਤੋ ਸਮਾਜ ਦੇ ਵਿਚ ਜਿਹੜੀਆਂ ਨੇ ਇਹ ਫੈਲ ਰਹੀਆਂ ਕੁਰੀਤੀਆਂ ਦਾ ਵੱਡਾ ਕਾਰਨ ਜਿਹੜਾ ਨਾ ਉਹ ਬਹੁਤ ਹੱਦ ਤੱਕ ਮੇਰੇ ਮੁਤਾਬਕ ਤਾਂ ਇਹੀ ਹੈ ਕਿ ਦੋਸਤੋ ਕਿ ਸੰਵੇਦਨਸ਼ੀਲਤਾ ਦੀ ਜਿਹੜੀ ਹੈ ਨਾ ਉਹ ਘਾਟ ਆ ਗਈ ਹੈ। ਤੁਸੀਂ ਵੀ ਇਹੀ ਸੋਚਦੇ ਹੋ ਨਾ? ਤੇ ਦੋਸਤੋ ਇੱਕ ਸੰਵੇਦਨਸ਼ੀਲ ਵਿਅਕਤੀ ਜਿਹੜਾ ਹੁੰਦਾ ਉਹ ਦੂਜੇ ਦੇ ਦੁੱਖ ਨੂੰ ਵੇਖ ਕੇ ਜ਼ਰੂਰ ਦੁਖੀ ਹੁੰਦਾ ਤੇ ਉਹ ਕਿਸੇ ਦੂਜੇ ਨੂੰ ਦੁੱਖ ਦੇਣ ਦਾ ਕਾਰਨ ਵੀ ਨਹੀਂ ਬਣਦਾ। ਇਹ ਸੰਵੇਦਨਸ਼ੀਲ ਜਿਹੜਾ ਵਿਅਕਤੀ ਹੁੰਦਾ ਉਹਦੇ ਵਿਚ ਖਾਸ ਗੁਣ ਜਿਹੜੇ ਨੇ ਹੁੰਦੇ ਨੇ। ਤੇ ਰਹੀ ਗੱਲ ਕਿਸੇ ਦੂਸਰੇ ਦੇ ਦੁੱਖ ਦੇ ਵਿਚ, ਦੋਸਤੋ ਜੇ ਆਪਾਂ ਦੁੱਖ ਦੇ ਵਿਚ ਦੋ ਘੜੀ ਉਸ ਨੂੰ ਪੁੱਛ ਲਾਂਗੇ ਤਾਂ ਮੇਰੇ ਹਿਸਾਬ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਹਨਾ? ਤੇ ਪੁੱਛਣਾ ਵੀ ਚਾਹੀਦਾ ਜਨਾਬ। ਇੱਕ ਜੇ ਤੁਸੀਂ ਇੱਕ ਦੁਖੀ ਇਨਸਾਨ ਦੇ ਕੋਲ ਬੈਠ ਕੇ ਦੋ ਘੜੀ ਗੱਲਾਂ ਕਰਕੇ ਉਸਦੇ ਮਨ ਦੀ ਜਿਹੜੀ ਭੜਾਸ ਹੈ ਉਹ ਹੀ ਨਿਕਲ ਜਾਂਦੀ ਹੈ, ਜਾਂ ਉਸਦੇ ਕੋਈ ਮਨ ਦੇ ਵਿਚ ਗੱਲ ਕਢਵਾਉਣ ਦੇ ਵਿਚ ਤੁਸੀਂ ਕਾਮਯਾਬ ਹੋ ਜਾਂਦੇ ਹੋ ਜਿਸ ਦੇ ਨਾਲ ਉਹਦਾ ਮਨ ਹਲਕਾ ਹੋ ਜਾਂਦਾ, ਤੇ ਮੇਰੇ ਹਿਸਾਬ ਦੇ ਨਾਲ ਇਸ ਤੋਂ ਵੱਡਾ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਇਸ ਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ? ਵੈਸੇ ਜ਼ਰੂਰ ਦੱਸਿਓ ਜਨਾਬ। ਤੇ ਖੈਰ ਤੁਹਾਨੂੰ ਵੀ ਮੈਂ ਦੱਸ ਦੇਵਾਂ ਹੁਣ ਕਿ ਪ੍ਰੋਗਰਾਮ ਦੇ ਵਿਚ ਕੀ ਕੀ ਹੋਣਾ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਮੌਸਮ ਦੇ ਮਿਜ਼ਾਜ ਬਾਰੇ ਦੱਸਾਂਗੇ, ਉਸ ਤੋਂ ਬਾਅਦ ਹੋਣਗੀਆਂ ਜੀ ਪ੍ਰੋਗਰਾਮ ਦੇ ਵਿਚ ਨਿਊਜ਼ ਅਪਡੇਟਸ, ਤੇ ਦੋਸਤੋ ਕੁਝ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਜੀ ਗੁਰਪ੍ਰੀਤ ਸਿੰਘ ਚੰਦ ਬਾਜਾ ਜੀ ਦੇ ਨਾਲ, ਜੋ ਕਿ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ। ਹਾਂਜੀ ਦੋਸਤੋ, ਮੁਖਤਾਰ ਮਾਈ ਦੀ ਜ਼ਿੰਦਗੀ ਤੇ ਆਧਾਰਿਤ ਲੜੀਵਾਰ ਬੁੱਕ ਸੀਰੀਜ਼ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਉਸਦਾ ਅੱਜ 8ਵਾਂ ਭਾਗ ਤੁਹਾਨੂੰ ਸਾਂਝ ਪ੍ਰੋਗਰਾਮ ਦੇ ਵਿਚ ਸੁਣਾਇਆ ਜਾਏਗਾ। ਤੇ ਦੋਸਤੋ ਮਨੁੱਖੀ ਚਿੰਤਨ ਦੇ ਝਰੋਖੇ ਤਹਿਤ ਕੁਝ ਗੱਲਾਂ ਕਰਾਂਗੇ ਜੀ ਆਪਾਂ ਰਣਜੀਤ ਸਿੰਘ ਪ੍ਰੀਤ ਜੀ ਦੇ ਨਾਲ। ਤੇ ਦੋਸਤੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਬਣ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਦੇ ਵਿਚ ਪਹੁੰਚਣ ਦੇ ਲਈ ਆਸਟ੍ਰੇਲੀਆ ਵਾਲੇ ਜਿਹੜੇ ਸਾਨੂੰ ਸੁਣਨ ਵਾਲੇ ਨੇ ਉਹ ਨੰਬਰ ਡਾਇਲ ਕਰ ਸਕਦੇ ਨੇ ਜੀ 0284883122 ਤੇ USA ਕੈਨੇਡਾ ਤੋਂ ਜੀ 213226709, ਇੰਗਲੈਂਡ ਵਾਲੇ 2035191138, ਨਿਊਜ਼ੀਲੈਂਡ ਤੋਂ ਜੀ 9887533 4 ਤੇ ਦੋਸਤੋ ਸਕਾਈਪ ਤੇ ਸਾਨੂੰ ਤੁਸੀਂ harman.radio.com ਐਡ ਕਰਕੇ ਕਾਲ ਕਰ ਸਕਦੇ ਹੋ ਤੇ ਦੋਸਤੋ ਇਸ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਜਾਂ ਅੱਜ ਦੇ ਜਿਹੜੇ ਵਿਸ਼ਿਆਂ ਤੇ ਅਸੀਂ ਗੱਲਾਂ ਬਾਤਾਂ ਕਰਾਂਗੇ ਉਸ ਦੇ ਬਾਰੇ ਚ ਤੁਹਾਡੇ ਕੀ ਅਲੱਗ ਵਿਚਾਰ ਨੇ ਉਹ ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਚਲੋ ਦੋਸਤੋ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਮੌਸਮ ਦਾ ਮਿਜ਼ਾਜ ਲੈ ਚਲਦੇ ਹਾਂ ਦੋਸਤੋ ਤੁਹਾਨੂੰ ਨਿਊ ਦਿੱਲੀ ਜਿੱਥੇ ਘੱਟੋ ਘੱਟ ਟੈਂਪਰੇਚਰ ਰਹੇਗਾ ਜੀ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ 26 ਡਿਗਰੀ ਸੈਲਸੀਅਸ ਤੇ ਲਾਹੌਰ ਦੇ ਵਿੱਚ ਦੋਸਤੋ 31 ਡਿਗਰੀ ਸੈਲਸੀਅਸ ਘੱਟੋ ਘੱਟ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਵਾਸ਼ਿੰਗਟਨ ਦੇ ਵਿੱਚ 21 ਡਿਗਰੀ ਸੈਲਸੀਅਸ ਘੱਟੋ ਘੱਟ ਤੇ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਨਿਊਯਾਰਕ ਦੇ ਵਿੱਚ ਦੋਸਤੋ 19 ਡਿਗਰੀ ਸੈਲਸੀਅਸ ਘੱਟੋ ਘੱਟ ਤੇ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਸਨੀ ਡੇ ਰਹੇਗਾ ਵੈਨਕੂਵਰ ਦੇ ਵਿੱਚ ਘੱਟ ਤੋਂ ਘੱਟ 13 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ ਤੇ ਸਨੀ ਡੇ ਰਹੇਗਾ ਟੋਰਾਂਟੋ ਦੇ ਵਿੱਚ ਦੋਸਤੋ 17 ਡਿਗਰੀ ਘੱਟ ਤੋਂ ਘੱਟ ਤੇ 30 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਰਹੇਗਾ ਤੇ ਸਨੀ ਡੇ ਰਹੇਗਾ ਹਾਂਗਕਾਂਗ ਦੇ ਵਿੱਚ 28 ਡਿਗਰੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਟੈਂਪਰੇਚਰ ਨੋਟ ਕੀਤਾ ਗਿਆ ਤੇ ਟੁੱਟਵੀਂ ਜਿਹੀ ਬੱਦਲਵਾਈ ਰਹੇਗੀ ਤੇ ਦੁਬਈ ਦੇ ਵਿੱਚ ਦੋਸਤੋ 32 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ 39 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਸਨੀ ਡੇ ਰਹੇਗਾ ਸਿੰਗਾਪੁਰ ਦੇ ਵਿੱਚ ਦੋਸਤੋ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ 29 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਟੈਂਪਰੇਚਰ ਰਹੇਗਾ ਤੇ ਬੱਦਲਵਾਈ ਰਹੇਗੀ ਲੈ ਚਲਦੇ ਹਾਂ ਦੋਸਤੋ ਤੁਹਾਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਜਿੱਥੇ ਟੈਂਪਰੇਚਰ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 31 ਡਿਗਰੀ ਸੈਲਸੀਅਸ ਰਹੇਗਾ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਲੰਧਰ ਦੇ ਵਿੱਚ ਦੋਸਤੋ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ 27 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਟੈਂਪਰੇਚਰ ਰਹੇਗਾ ਅੰਮ੍ਰਿਤਸਰ ਦੇ ਵਿੱਚ 24 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਹੁਸ਼ਿਆਰਪੁਰ ਦੇ ਵਿੱਚ ਦੋਸਤੋ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਹਲਕੀ ਹਲਕੀ ਬਾਰਿਸ਼ ਜਿਹੜੀ ਹੋਣ ਦੀ ਸੰਭਾਵਨਾ ਤੇ ਬਠਿੰਡਾ ਦੇ ਵਿੱਚ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 31 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਸ੍ਰੀਨਗਰ ਦੇ ਵਿੱਚ ਦੋਸਤੋ 25 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 31 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ ਸ਼ਿਮਲਾ ਦੇ ਵਿੱਚ ਦੋਸਤੋ ਘੱਟ ਤੋਂ ਘੱਟ 16 ਡਿਗਰੀ ਸੈਲਸੀਅਸ ਤੇ 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਟੈਂਪਰੇਚਰ ਰਹੇਗਾ ਇਹ ਸੀ ਜੀ ਮੌਸਮ ਦਾ ਮਜ਼ਾਜ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਦੋਸਤੋ ਬਿਹਾਰ ਚ ਰੇਲ ਗੱਡੀ ਹੇਠ ਆ ਕੇ 37 ਲੋਕ ਹਲਾਕ ਹੋ ਗਏ ਮ੍ਰਿਤਕਾਂ ਵਿਚ ਬਹੁਤੇ ਸ਼ਰਧਾਲੂ ਸ਼ਾਮਲ ਤੇ ਇਹ ਧਮਾਰਾ ਘਾਟ ਰੇਲਵੇ ਸਟੇਸ਼ਨ ਉਤੇ ਵਾਪਰਿਆ ਇਹ ਹਾਦਸਾ ਦੋਸਤੋ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਧਰ ਰੇਲਵੇ ਬੋਰਡ ਦੇ ਚੇਅਰਮੈਨ ਅਰੁਨੇਂਦਰਾ ਕੁਮਾਰ ਨੇ ਇਸ ਹਾਦਸੇ ਦੀ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਦੋਸਤੋ ਸਾਡੇ ਕੋਲ ਨਵੀਂ ਦਿੱਲੀ ਤੋਂ ਹੈ ਲਸ਼ਕਰ ਏ ਤੋਇਬਾ ਦੇ ਗ੍ਰਿਫ਼ਤਾਰ ਕੀਤੇ ਬੰਬ ਮਾਹਿਰ ਅਬਦੁਲ ਕਰੀਮ ਟੁੰਡਾ ਨੇ ਦਿੱਲੀ ਪੁਲਿਸ ਕੋਲ ਮੰਨਿਆ ਕਿ ਉਸਨੇ ISI ਦੇ ਸਾਬਕਾ ਮੁਖੀ ਹਾਮਿਦ ਗੁਲ ਨਾਲ ਪਾਕਿਸਤਾਨ ਵਿਚ ਮੀਟਿੰਗ ਕੀਤੀ ਸੀ ਤੇ ਉਸਦੇ ਬਾਅਦ ਲਗਾਤਾਰ ਇਸ ਖੁਫੀਆ ਏਜੰਸੀ ਦੇ ਸੰਪਰਕ ਵਿਚ ਰਿਹਾ ਸੀ ਲੰਡਨ ਵਿਚ ਪਿਛਲੇ ਹਫ਼ਤੇ लंडन विच पिछले हफ्ते सिख बजुर्ग उपर शराबी गोरी लड़की वालों किते नस्ली हमले करके इस दे खिलाफ नस्ली हमले खिलाफ रोस जेड़ा ओह होर वध्या ते लोकसभा मैंबर हरसिमरत कौर बादल ते भारतीय जनता पार्टी दे उप प्रधान एस एस आलूवालिया ने प्रधानमंत्री तो इसका दखल जेड़ा ओ मंगया। अगली खबर दोस्तों साडे कोले लखनऊ तो है। इलाहाबाद हाई कोर्ट ने ओ रिट पटीशन खारज कर दिती है जिस विच अरविंद केजरीवाल ते प्रशांत भूषण वालों डीएलएफ ते रॉबर्ट वाड्रा समझौते बारे लाए दोषां दी जांच दी मांग कीती गई सी। दोस्तों अमरीकी डालर के मुकाबले भारतीय रूपये के गिरावट जी गिरावट जारी है। दरअसल रूपये की कीमत 148 पैसों की रिकॉर्ड कमी आई है जिस सदका डालर 63.13 रूपये का हो गया। साल 2010 हुए दुवल्ले समझौते तहत श्रीलंका ने करीब 30 भारतीय कैदियों को भारत हवाले किया। दोस्तों कश्मीर वादी दे किश्तवाड़ ते डोडा जिलों विच भूचाल दे दो बार लगे झटकियां कारण लोग सहम गए ने। अगली खबर दोस्तों नवी दिल्ली तो है। जनतक जायदाद तो नजायज धार्मिक अस्थाना नू हटाने लई अदालत दे फैसले नू लागू करन दे दोष विच आईएएस अधिकारी दुर्गा शक्ति नागपाल नू मुवत्तल करन वाली उत्तर प्रदेश सरकार विरुद्ध मानहानी पटीशन दी सुनवाई लई सुप्रीम कोर्ट ने हामी भर दिती है। रखड़ियां दे त्यौहार ते पूर्वली संध्या ते राष्ट्रपति प्रणब मुखर्जी ने राष्ट्र नूं वधाई दिंदिया कहा कि यह त्यौहार भैणां ते भरावां दे पवित्र प्यार भरोसे ते वचनबद्धता दा प्रतीक है। दोस्तों नजर मारांगे होर अहम खबरां ते पर इस छोटी जी ब्रेक तों बाद। ब्रेक तो बाद फिर तो एक बार स्वागत है जी तो हरमन रेडियो दे वेड़े प्रोग्राम चल रहा जी सांझ ते सांझ प्रोग्राम दे विच नजर मारदे आं जी आपां अज दियां होर कुछ मुख खबरां ते। दोस्तों गदर लहर दी 100वें वरेगंढ दे मद्देनजर गदरी बाबियां दी पंजाब विच ढुकवीं यादगार बनाउण तों केंद्र सरकार ने कोरा जवाब दे दिता है। इस तों राज्यसभा मैंबर ते साबका केंद्रीय खेड मंत्री डॉ मनोहर सिंह गिल खासे निराश ने ते डॉ गिल ने गदर लहर नूं देश दी आजादी लई अहम संघर्ष दसदे होए प्रधानमंत्री नूं 2012 विच बेनती कीती सी कि इस दी 100वीं वरेगंढ नूं वड्डी पद्धर ते मनाया जावे। उधर दोस्तों ਦੋਸਤੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਆਪਣੀ ਸ਼ਕਤੀ ਤੇ ਵਸੀਲੇ ਜੰਗਾਂ ਵਿਚ ਬਰਬਾਦ ਨਹੀਂ ਕਰਨੇ ਚਾਹੀਦੇ ਸਗੋਂ ਰਲ ਕੇ ਗਰੀਬੀ ਦੇ ਖਾਤਮੇ ਲਈ ਹੰਭਲਾ ਮਾਰਨਾ ਚਾਹੀਦੈ। ਉਹ ਗੱਦੀ ਸੰਭਾਲਣ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰ ਰਹੇ ਸਨ। ਦੋਸਤੋ ਕੋਲਾ ਮੰਤਰਾਲੇ ਦੀਆਂ ਫਾਈਲਾਂ ਗੁੰਮ ਹੋਣ ਦਾ ਮੁੱਦਾ ਰਾਜ ਸਭਾ ਦੇ ਵਿਚ ਇਕ ਵਾਰੀ ਫਿਰ ਤੋਂ ਗੁੰਜਿਆ। ਵਿਰੋਧੀ ਧਿਰ ਨੇ ਰਾਜ ਸਭਾ ਵਿਚ ਇਕ ਸੁਰ ਹੁੰਦਿਆਂ ਕੋਲਾ ਮੰਤਰਾਲੇ ਦੀਆਂ ਗੁੰਮ ਹੋਈਆਂ ਫਾਈਲਾਂ ਦਾ ਮੁੱਦਾ ਚੁੱਕਦਿਆਂ ਦੋਸ਼ ਲਾਇਆ ਕਿ ਉਹ ਬਹੁ ਕਰੋੜੀ ਕੋਲਾ ਘਟਾਲੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ ਸਾਜਿਸ਼ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਜਾਂ ਕੋਲਾ ਮੰਤਰੀ ਦੇ ਬਿਆਨ ਦੀ ਮੰਗ ਕਰਕੇ ਸਰਕਾਰ ਨੂੰ ਨੁਕਰੇ ਲਾ ਦਿੱਤਾ। ਅਗਲੀ ਖਬਰ ਦੋਸਤੋ ਨਿਊਯਾਰਕ ਤੋਂ ਹੈ। ਭਾਰਤ ਦੇ ਆਜ਼ਾਦੀ ਦਿਵਸ ਦੇ ਜਸ਼ਨਾਂ ਮੌਕੇ ਇੱਥੇ ਹੋਈ ਵੱਡਕਾਰੀ ਪਰੇਡ ਦੀ ਅਗਵਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਨਾਇਕ ਅੰਨਾ ਹਜ਼ਾਰੇ ਤੇ ਬਾਲੀਵੁੱਡ ਅਦਾਕਾਰ ਵਿਦਿਆ ਬਾਲਨ ਨੇ ਕੀਤੀ। ਤਿਰੰਗਾ ਚੁੱਕ ਕੇ ਪਰੇਡ ਵਿਚ ਸ਼ਾਮਲ ਹੋਏ 2 ਲੱਖ ਤੋਂ ਵੱਧ ਲੋਕਾਂ ਨੇ ਭਾਰਤ ਦੇ ਗਤੀਸ਼ੀਲ ਸਭਿਆਚਾਰ ਦੀ ਝਲਕ ਪੇਸ਼ ਕੀਤੀ। ਅਸਮਾਨ ਨੂੰ ਛੂ ਰਹੀਆਂ ਪਿਆਜ਼ ਦੀਆਂ ਕੀਮਤਾਂ ਦਾ ਮਾਮਲਾ ਰਾਜ ਸਭਾ ਵਿਚ ਵੀ ਗੁੰਜਿਆ ਜਦੋਂ ਭਾਜਪਾ ਆਗੂ ਬਲਬੀਰ ਪੁੰਜ ਨੇ ਮੰਗ ਕੀਤੀ ਕਿ ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਉਤੇ ਸਦਨ ਵਿਚ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਆਮ ਆਦਮੀ ਪ੍ਰਭਾਵਿਤ ਹੋਇਆ। ਦੋਸਤੋ ਰਾਜ ਸਭਾ ਵਿਚ ਮੈਂਬਰਾਂ ਵੱਲੋਂ ਸਰਕਾਰੀ ਰਿਕਾਰਡ ਵਿਚ ਭਗਤ ਸਿੰਘ ਨੂੰ ਸ਼ਹੀਦ ਨਾ ਦਰਸਾਉਣ ਸਬੰਧੀ ਉਠਾਈ ਆਵਾਜ਼ ਤੋਂ ਬਾਅਦ ਸਰਕਾਰ ਨੂੰ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਪ੍ਰਤੀ ਭਰੋਸਾ ਦਿਵਾਉਣਾ ਪਿਆ। ਮਾਰਦਿਆਂ ਨਜ਼ਰ ਕੁਝ ਖੇਡ ਖਬਰਾਂ ਤੇ। ਚੌਥੀ ਸੀਡ ਸਪੇਨ ਤੇ ਰਾਫੇਲ ਨਡਾਲ ਨੇ ਜ਼ਬਰਦਸਤ ਫਾਰਮ ਜਾਰੀ ਕਰਦੇ ਹੋਏ ਅਮਰੀਕਾ ਦੇ ਜਾਨ ਇਸਨਰ ਨੂੰ 7-6, 7-6 ਨਾਲ ਹਰਾ ਕੇ ਪਹਿਲੀ ਵਾਰ ਸਿਨਸਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ। ਮੇਜ਼ਬਾਨ ਰੂਸ ਐਤਵਾਰ ਨੂੰ ਇੱਥੇ ਸਮਾਪਤ ਹੋਈ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਚ 7 ਸੋਨੇ ਦੇ ਤਮਗੇ, 4 ਚਾਂਦੀ ਦੇ ਤੇ 6 ਕਾਂਸੀ ਦੇ ਤਮਗਿਆਂ ਸਮੇਤ ਕੁੱਲ 17 ਤਮਗੇ ਜਿੱਤ ਕੇ ਤਮਗਿਆਂ ਦੀ ਸੂਚੀ ਚ ਪਹਿਲੇ ਸਥਾਨ ਤੇ ਰਿਹਾ। ਅਮਰੀਕਾ 6 ਸੋਨੇ, 14 ਚਾਂਦੀ ਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 25 ਤਮਗਿਆਂ ਨਾਲ ਦੂਜੇ ਤੇ ਜਮਾਇਕਾ 6 ਸੋਨੇ, 2 ਚਾਂਦੀ ਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 9 ਤਮਗਿਆਂ ਨਾਲ ਤੀਜੇ ਨੰਬਰ ਤੇ ਰਿਹਾ, ਜਦੋਂ ਕਿ ਭਾਰਤ ਇਕ ਵਾਰ ਫਿਰ ਇਸ ਟੂਰਨਾਮੈਂਟ ਤੋਂ ਖਾਲੀ ਹੱਥ ਪਰਤਿਆ। ਤੇ ਇਹ ਸੀ ਜਨਾਬ ਅੱਜ ਦੀਆਂ ਨਿਊਜ਼ ਅਪਡੇਟਸ ਤੇ ਲੋ ਫਿਰ ਸਾਂਝ ਪ੍ਰੋਗਰਾਮ ਨੂੰ ਆਪਾਂ ਹੋਰ ਅੱਗੇ ਵਧਾਉਂਦੇ ਹਾਂ। ਸੁਣਦੇ ਹਾਂ ਜੀ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿਚ ਖੂਬਸੂਰਤ ਜਿਹਾ ਟਰੈਕ। ਜੀ ਦੋਸਤੋ। ਸਾਂਝ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਸੀਂ ਆਪਣੀ ਦੋਸਤ ਬਲਰਾਜ ਪੰਨੂ ਦੇ ਨਾਲ ਤੇ ਦੋਸਤੋ ਸਾਡੇ ਸਾਂਝ ਪ੍ਰੋਗਰਾਮ ਦੇ ਵਿਚ ਤੁਹਾਨੂੰ ਇਕ ਖਾਸ ਸ਼ਖਸੀਅਤ ਦੇ ਰੂਬਰੂ ਕਰ ਰਹੀ ਹਾਂ ਵੈਸੇ ਦੋਸਤੋ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿਚ ਹਰ ਕੋਈ ਆਪਣੇ ਤੋਂ ਇਲਾਵਾ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਰੱਖਦਾ ਪਰ ਕੁਝ ਸ਼ਖਸੀਅਤਾਂ ਦੋਸਤੋ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਸੋਚ ਆਮ ਲੋਕਾਂ ਦੇ ਨਾਲੋਂ ਕੁਝ ਵੱਖਰੀ ਜਿਹੀ ਹੁੰਦੀ ਹੈ ਜੋ ਆਪਣੇ ਤੋਂ ਪਹਿਲਾਂ ਦੂਸਰੇ ਦਾ ਭਲਾ ਲੋਚਦੇ ਨੇ ਅੱਜ ਇਹੋ ਜਿਹੀ ਸ਼ਖਸੀਅਤ ਨੂੰ ਹੀ ਤੁਹਾਡੇ ਰੂਬਰੂ ਕਰ ਰਹੀ ਹਾਂ ਜੀ ਅੱਜ ਸਾਡੇ ਨਾਲ ਨੇ ਜੀ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਜੀ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਹਰਮਨ ਰੇਡੀਓ ਦੇ ਸਾਰੇ ਸਰੋਤੇ ਅਤੇ ਪ੍ਰਬੰਧਕਾਂ ਨੂੰ ਸਤਿ ਸ੍ਰੀ ਅਕਾਲ ਜੀ
ਜੀ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਪਿੰਡ ਤੋਂ ਤੁਸੀਂ ਭਾਈ ਕਨਈਆ ਕੈਂਸਰ ਰੋਕੋ ਸੁਸਾਇਟੀ ਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਸ਼ੁਰੂ ਕੀਤਾ ਸੀ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਸੀ ਕਦਮ ਹੈ ਤੇ ਉਸ ਸਮੇਂ ਕਿਸ ਗੱਲ ਨੇ ਤੁਹਾਨੂੰ ਇਸ ਮਿਸ਼ਨ ਦੀ ਸਥਾਪਨਾ ਦੇ ਲਈ ਮਜਬੂਰ ਕੀਤਾ
ਸਭ ਤੋਂ ਪਹਿਲਾਂ 2007 ਦੇ ਵਿਚ ਮੇਰੇ ਆਪਣੇ ਪਿੰਡ ਦੇ ਵਿਚ ਕਾਫੀ ਗਰੀਬ ਲੋਕ ਇਸ ਬਿਮਾਰੀ ਤੋਂ ਪੀੜਿਤ ਸਨ
ਜੀ ਜੀ
ਉਹਨਾਂ ਦੇ ਇਲਾਜ ਦੇ ਲਈ ਅਸੀਂ ਪ੍ਰਬੰਧ ਕਰਨ ਦੇ ਲਈ ਮਤਲਬ ਸਰਕਾਰ ਤੱਕ
ਜੀ ਜੀ
ਸਮਾਜ ਸੇਵੀ ਜਥੇਬੰਦੀਆਂ ਤੱਕ ਪਹੁੰਚ ਕੀਤੀ
ਜੀ
ਲੇਕਿਨ ਉਸ ਦਰਮਿਆਨ ਉਹ ਆਪਣੀ ਜ਼ਿੰਦਗੀ ਨਹੀਂ ਹਟਾ ਸਕੇ ਤੇ ਉਹਨਾਂ ਦੇ ਦੁੱਖ ਨੂੰ ਦੇਖਿਆ ਵੀ ਉਹਨਾਂ ਦੇ ਘਰੇ ਗਰੀਬੀ ਆ ਘਰ ਵਿਕ ਗਏ
ਜੀ
ਬੱਚੇ ਪੜ੍ਹਾਈ ਵੱਲੋਂ ਵਾਂਝੇ ਰਹਿ ਗਏ ਤੇ ਮਹਿਸੂਸ ਕੀਤਾ ਵੀ ਇਹਨਾਂ ਵਰਗੇ ਹੋਰ ਪਤਾ ਨੀ ਕਿੰਨੇ ਕੀ ਪਰਿਵਾਰ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਮਤਲਬ ਸਮੱਸਿਆ ਨਾਲ ਜੂਝ ਰਹੇ ਹਨ
ਜੀ ਯਾਨੀ ਕਿ ਇਹਨਾਂ
ਚਾਹੁਣਾ ਵੀ ਆਪਾਂ ਹੋਰ ਲੋਕਾਂ ਦੀ ਮਤਲਬ ਮਦਦ ਦੇ ਲਈ ਅੱਗੇ ਵਧਗੇ
ਜੀ ਤੇ ਇਹ ਕਦੋਂ ਤੁਸੀਂ ਇਸ ਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਸੀ ਕਦੋਂ ਕੀਤੀ ਤੁਸੀਂ
ਇਹ 2007 ਦੇ ਵਿਚ ਅਸੀਂ ਆਰੰਭ ਕੀਤਾ ਸੀਗਾ ਜੀ
ਜੀ ਤੁਸੀਂ ਆਪਣੇ ਪਿੰਡ
ਤੋਂ ਇਲਾਵਾ
ਤੁਸੀਂ ਆਪਣੇ ਪਿੰਡ ਚੰਦਬਾਜਾ ਤੋਂ ਸ਼ੁਰੂ ਕੀਤਾ
ਹਾਂਜੀ ਹਾਂਜੀ ਇੱਕ ਹਾਂਜੀ ਆਵਾਜ਼ ਦੀ ਪ੍ਰੋਬਲਮ ਆ ਰਹੀ ਆਵਾਜ਼ ਮੁੜ ਰਹੀ ਆ ਸਾਫ ਨੀ ਸਮਝ ਰਹੀ
ਜੀ ਤੇ ਚਲੋ ਜੀ ਮੈਂ ਤੁਹਾਨੂੰ ਬੈਕ ਕਾਲ ਫਿਰ ਤੋਂ ਕਰਦੀ ਹਾਂ ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਗੁਰਪ੍ਰੀਤ ਸਿੰਘ ਚੰਦਬਾਜਾ ਜੀ ਦੇ ਨਾਲ ਜੋ ਕਿ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਤੇ ਆਪਾਂ ਗੱਲਾਂ ਬਾਤਾਂ ਕੀਤੀਆਂ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਚੰਦਬਾਜਾ ਉਨ੍ਹਾਂ ਦਾ ਪਿੰਡ ਹੈ ਜਿੱਥੋਂ ਇਨ੍ਹਾਂ ਨੇ ਇਹ ਜਿਹੜੀ ਸੀਗੀ ਮਿਸ਼ਨ ਦੀ ਜਿਹੜੀ ਸੀ ਸਥਾਪਨਾ ਕੀਤੀ ਤੇ ਉਨ੍ਹਾਂ ਦੇ ਪਿੰਡ ਦੇ ਵਿਚ ਕੁਝ ਅਜਿਹੀਆਂ ਘਟਨਾਵਾਂ ਜਿਹੜੀਆਂ ਸੀ ਵਾਪਰੀਆਂ ਸੀ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਮਨ ਨੂੰ ਹੋਇਆ ਕਿ ਇਸ ਹੋਰ ਵੀ ਬਹੁਤ ਸਾਰੀਆਂ ਫੈਮਿਲੀਜ਼ ਹੋਣਗੀਆਂ ਜਿਹੜੀਆਂ ਕਿ ਇਹੋ ਜਿਹੇ ਜਿਹੜੀ ਜ਼ਿੰਦਗੀ ਨੇ ਗੁਜ਼ਾਰ ਰਹੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਜਿਹੜੇ ਹੋਣਗੇ ਉਹ ਬਹੁਤ ਜ਼ਿਆਦਾ ਤੰਗ ਨੈਚੁਰਲੀ ਹੈ ਘਰ ਦੇ ਵਿਚ ਬਿਮਾਰੀ ਹੋਈ ਤਾਂ ਬੰਦਾ ਬਹੁਤ ਤੰਗ ਹੋ ਜਾਂਦਾ ਤੇ ਖੈਰ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਤੇ ਗੁਰਪ੍ਰੀਤ ਜੀ ਉਸ ਸਮੇਂ ਤੁਸੀਂ ਬਿਮਾਰੀ ਸਬੰਧੀ ਸਰਵੇਖਣ ਕਰਵਾਇਆ ਸੀਗਾ ਤੇ ਤੁਸੀਂ ਰਾਸ਼ਟਰਪਤੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਕੁਝ ਪੱਤਰ ਵੀ ਲਿਖੇ ਸੀਗੇ ਤੇ ਕੀ ਤੁਹਾਨੂੰ ਉਸ ਸਮੇਂ ਉਹ ਹੰਗਾਰਾ ਮਿਲਿਆ ਸੀਗਾ ਸਾਡੀਆਂ ਸਰਕਾਰਾਂ ਵੱਲੋਂ
ਨਹੀਂ ਅਸੀਂ MLA ਤੋਂ ਲੈ ਕੇ ਮੁੱਖ ਮੰਤਰੀ ਰਾਜਪਾਲ ਤੱਕ MP ਤੋਂ ਲੈ ਕੇ ਪ੍ਰਧਾਨ ਮੰਤਰੀ ਹੈਲਥ ਮਿਨਿਸਟਰੀ ਇੰਡੀਆ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਸੀ ਚਿੱਠੀਆਂ ਪਾਈਆਂ ਸੀ 156 ਗ੍ਰਾਮ ਪੰਚਾਇਤਾਂ ਤੋਂ ਮਤੇ ਪਵਾ ਕੇ ਜੀ
ਜੀ ਜੀ
ਲੇਕਿਨ ਦੁੱਖ ਇਸ ਗੱਲ ਦਾ ਵੀ ਕਿਸੇ ਵੀ ਇੱਕ ਵੀ ਰਾਜਨੀਤਿਕ ਪਾਰਟੀ ਨੇ ਉਸ ਦਾ ਜਵਾਬ ਨਹੀਂ ਦਿੱਤਾ ਸਿਵਾਏ ਸਰਦਾਰ ਤਰਲੋਚਨ ਸਿੰਘ ਜਿਹੜੇ ਘੱਟ ਗਿਣਤੀ ਦੇ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੀ ਮੈਂਬਰ ਰਾਜ ਸਭਾ ਸੀ ਸਿਰਫ ਉਨ੍ਹਾਂ ਨੇ ਇਸ ਵਿਸ਼ੇ ਤੇ ਗੱਲ ਕੀਤੀ ਬਾਕੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਦ ਵੋਟਾਂ ਦਾ ਸਮਾਂ ਹੁੰਦਾ ਤੇ ਦੋ ਵੋਟਾਂ ਆਉਣ ਤੇ ਇਹ ਲੋਕ ਮੰਜਿਆਂ ਤੇ ਜਾ ਕੇ ਪਿੰਡਾਂ ਤੇ ਬਹਿੰਦੇ ਆ ਜਦ ਮਰੀਜ਼ਾਂ ਦੇ ਦੁੱਖ ਦੀ ਗੱਲ ਆ ਤੇ 156 ਗ੍ਰਾਮ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਸੀ ਵੀ ਇਸ ਬਿਮਾਰੀ ਪਾਸੇ ਧਿਆਨ ਦਿਓ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਸ ਸਮੇਂ ਕੋਈ ਧਿਆਨ ਨਹੀਂ ਦਿੱਤਾ ਜੀ
ਜੀ ਯਾਨੀ ਕਿ ਇੱਕ ਤੁਹਾਡਾ ਹੀ ਜਿਹੜਾ ਹੰਭਲਾ ਸੀਗਾ ਉਹ ਹੀ ਮਾਰਿਆ ਸੀਗਾ ਬਾਕੀ ਸਰਕਾਰਾਂ ਵੱਲੋਂ ਕੋਈ ਹੰਗਾਰਾ ਨਹੀਂ ਸੀਗਾ ਮਿਲਿਆ ਹੈਗਾ ਤੇ ਜੇ ਦੇਖਿਆ ਜਾਵੇ ਤਾਂ ਗੁਰਪ੍ਰੀਤ ਜੀ ਦਿੱਲੀ ਚ ਗੁਰੂ ਤੇਗ ਬਹਾਦਰ ਹਸਪਤਾਲ ਹੋ ਗਿਆ ਸਫਦਰਗੰਜ ਹਸਪਤਾਲ ਮੌਲਾਨਾ ਆਜ਼ਾਦ IS ਇਸ ਵਰਗੇ ਹਸਪਤਾਲਾਂ ਦੇ ਵਿਚ ਇਸ ਬਿਮਾਰੀ ਦੇ ਲਈ ਜਿਹੜੀਆਂ ਦਵਾਈਆਂ ਨੇ ਉਹ ਮੁਫ਼ਤ ਜਿਹੜੀ ਆ ਸਹੂਲਤ ਦਿੱਤੀ ਗਈ ਹੈ ਕੀ ਸਾਡੀ ਪੰਜਾਬ ਸਰਕਾਰ ਨੇ ਵੀ ਇਹ ਸਹੂਲਤਾਂ ਦਿੱਤੀਆਂ ਨੇ
ਸਰਕਾਰ ਦਾਅਵੇ ਬੜੇ ਕਰਦੀ ਹੈ ਜੀ, ਬੜੀਆਂ ਖਬਰਾਂ ਲੱਗਦੀਆਂ ਇਹਨਾਂ ਦੀਆਂ ਵੀ ਅਸੀਂ ਕੈਂਸਰ ਦੇ ਮਰੀਜ਼ਾਂ ਨੂੰ 1.5 ਲੱਖ ਰੁਪਇਆ ਸਹਾਇਤਾ ਰਾਸ਼ੀ ਦੇ ਰਹੇ ਹਾਂ
ਜੀ ਜੀ।
ਪੰਜਾਬ ਦੇ ਵਿੱਚ ਜਿਹੜੀਆਂ ਘੱਟ ਰੇਟ ਵਾਲੀਆਂ ਦਵਾਈਆਂ ਅਸੀਂ ਮੈਡੀਕਲ ਕਾਲਜਾਂ ਨੂੰ ਮੁਹੱਈਆ ਕਰਵਾ ਰਹੇ ਹਾਂ
ਜੀ।
ਹਕੀਕਤ ਵਿੱਚ ਅੱਜ ਤੱਕ ਇਹ ਨਹੀਂ ਹੋਇਆ ਜੀ।
ਜੀ
ਜਿਹੜਾ 1.5 ਲੱਖ ਦੀ ਇਹ ਗੱਲ ਕਰ ਰਹੇ ਨੇ ਅਸੀਂ ਮਰੀਜ਼ਾਂ ਦੇ ਇਲਾਜ ਲਈ ਦੇ ਰਹੇ ਹਾਂ
ਜੀ। ਇੱਕ ਮਰੀਜ਼ ਨੂੰ 1.5 ਲੱਖ ਰੁਪਏ ਦੀ ਇਹਨਾਂ ਨੇ ਕਮਿਟਮੈਂਟ ਕੀਤੀ ਹੋਈ ਹੈ ਜੀ।
ਹਾਂ ਨਹੀਂ ਇਸ ਤਰ੍ਹਾਂ ਨੀ, ਉਹ ਡਾਕਟਰ ਐਸਟੀਮੇਟ ਬਣਾਏਗਾ ਜੀ, ਕਿਸੇ ਦਾ 30,000 ਕਿਸੇ ਦਾ 1 ਲੱਖ, ਵੱਧ ਤੋਂ ਵੱਧ 1.5 ਲੱਖ ਤੱਕ।
ਅੱਛਾ ਜੀ, ਕਿ 1.5 ਲੱਖ ਤੋਂ ਲਿਮਿਟ ਇਹਨਾਂ ਨੇ ਰੱਖੀ ਹੋਈ ਹੈ ਕਿ 1.5 ਲੱਖ ਤੱਕ ਅਸੀਂ ਕੈਂਸਰ ਦੇ ਮਰੀਜ਼ ਨੂੰ ਇਹ ਰਾਸ਼ੀ ਦੇਵਾਂਗੇ ਜੀ। ਜੀ
ਜੀ, ਉਹਦੇ ਵਿੱਚ ਕੀ ਹੈ, ਗੁਰੂ ਕ੍ਰਿਸ਼ਨ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ 12,35,00,000 ਰੁਪਇਆ ਪੰਜਾਬ ਗੌਰਮੈਂਟ ਨੇ ਜਾਰੀ ਕੀਤਾ
ਜੀ
2 ਸਾਲਾਂ ਦੇ ਵਿੱਚ, ਤੇ ਲੇਕਿਨ ਮਰੀਜ਼ਾਂ ਨੂੰ ਮਿਲਿਆ 1,36,00,000, ਟੋਟਲ ਦਾ 9%।
ਅੱਛਾ ਜੀ,
9% ਨੇ ਦੱਸੋ ਵੀ ਜਿਹੜਾ ਗਰੀਬ ਆਦਮੀ ਆ ਉਹ ਕੀ ਇਲਾਜ ਕਰਵਾ ਲੂ, ਪੈਸੇ ਜਿਹੜਾ 11 ਕਰੋੜ ਹਸਪਤਾਲ ਨੱਪ ਕੇ ਰੱਖੀ ਬੈਠਾ, ਮਰੀਜ਼ਾਂ ਦੇ ਬਿੱਲ ਹੀ ਨੀ ਪਾਸ ਕਰ ਰਿਹਾ।
ਅੱਛਾ ਜੀ, ਤੇ ਇਹਦੇ ਵਿੱਚ
8-8 ਮਹੀਨੇ ਦੇ 5,000 ਰੁਪਏ ਦੇ ਬਿੱਲ ਨੇ ਮਰੀਜ਼ਾਂ ਦੇ, ਵਿਚਾਰੇ ਉਹ ਗੇੜੇ ਕੱਢਦੇ ਨੇ, ਕੋਈ ਮਾਨਸਾ ਤੋਂ ਆਉਂਦਾ, ਕੋਈ ਹੁਸ਼ਿਆਰਪੁਰ ਤੋਂ ਆਉਂਦਾ, ਕਈ ਤਾਂ ਅੱਕ ਕੇ ਬਿੱਲ ਹੀ ਪਾੜ ਜਾਂਦੇ ਆ
ਜੀ ਜੀ ਜੀ। ਤੇ
ਸਰਕਾਰ ਪਰ ਇਸ ਭ੍ਰਿਸ਼ਟ ਤੰਤਰ ਲਈ ਧਿਆਨ ਨਹੀਂ ਦੇ ਰਹੀ
ਜੀ। ਤੇ ਕਿਤੇ ਨਾ ਕਿਤੇ ਗੁਰਪ੍ਰੀਤ ਜੀ, ਤੁਸੀਂ ਇਸ ਦੇ ਵਿੱਚ ਡਾਕਟਰਾਂ ਨੂੰ ਵੀ ਇਨਵੋਲਵ ਮਤਲਬ ਹੋਏ ਹੋਏ ਸਮਝਦੇ ਹੋ?
ਇਹਦੇ ਵਿੱਚ ਹੀ ਸਾਰਾ ਸਿਸਟਮ ਹੀ ਰਲਿਆ ਹੋਇਆ। ਕੁਝ ਜਿਹੜੇ ਚੰਗੇ ਡਾਕਟਰ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ, ਜਿਹੜੇ ਮਰੀਜ਼ਾਂ ਦੇ ਨਾਲ ਖੜਦੇ ਨੇ, ਲੇਕਿਨ ਡਾਕਟਰ ਜਿਹੜੇ ਅੰਦਰ ਮੈਡੀਕਲ ਸਟੋਰ ਵਾਲੇ ਆ, ਜਿਹੜਾ ਯੂਨੀਵਰਸਿਟੀ ਦਾ ਸਾਰਾ ਤੰਤਰ ਹੀ ਇਸ ਦੇ ਵਿੱਚ, ਅਸੀਂ ਇਹ ਸਮਝਦੇ ਆ ਵੀ ਮਤਲਬ ਦਖਲਦਾਜੀ ਹੋਈ ਸਾਰੇ ਦੀ ਮੇਰੀ ਭੁਗਤ ਆ ਜੀ
ਜੀ। ਤੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਨੇ ਜੋ ਕੈਂਸਰ ਵਰਗੀ ਨਾ ਬਰਾਦ ਬਿਮਾਰੀ ਸੀਗੀ ਉਹਦੇ ਲਈ ਰਕਮ ਦੇਣ ਦੀ ਜੋ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਕੀਤੀ, ਸਿਰਫ ਗੱਲਾਂ ਤੱਕ ਹੀ ਸੀਮਤ ਜਿਹੜੀ ਉਹ ਰਹਿ ਗਈ ਹੈ।
ਗੱਲ ਇਸ ਤਰ੍ਹਾਂ ਨਾ ਜੀ, ਜੇ ਮਰੀਜ਼ ਦਾ ਇਲਾਜ ਚੱਲ ਰਿਹਾ ਵੀ ਜੇ ਉਹਨੂੰ ਪੂਰਾ ਇਲਾਜ ਦੇ ਲਈ ਸਹਾਇਤਾ ਮਿਲੂ, ਉਹ ਪੂਰਾ ਇਲਾਜ ਤਾਂ ਹੀ ਕਰਵਾ ਸਕੂ ਨਾ।
ਹਾਂਜੀ ਹਾਂਜੀ ਬਿਲਕੁਲ,
ਜਦੋਂ ਮਰੀਜ਼ ਦਾ ਇਲਾਜ ਹੀ ਨਹੀਂ ਹੁੰਦਾ, 8-8 ਮਹੀਨੇ ਬਿੱਲ ਨਹੀਂ ਪਾਸ ਕਰਦੇ ਉਹਨਾਂ ਦੇ ਜਿਹੜੇ ਘਰੋਂ ਪੈਸੇ ਲੱਗੇ ਹੁੰਦੇ ਆ
ਜੀ ਜੀ ਜੀ,
ਮਰੀਜ਼ ਇਲਾਜ ਦੇ ਮਤਲਬ ਦਵਾਈ ਨਹੀਂ ਲੈ ਸਕਦਾ, ਉਹ ਇਲਾਜ ਨਹੀਂ ਕਰਵਾ ਸਕਦਾ, ਮੌਤ ਹੋਈ ਦੀ ਪੈਸਾ ਸਾਰਾ ਵਾਪਸ ਹੋ ਜਾਂਦਾ ਜੀ, ਉਹ ਮਰੀਜ਼ ਨੂੰ ਕੁਛ ਨਹੀਂ ਮਿਲਦਾ ਅੱਗੇ।
ਅੱਛਾ ਜੀ, ਤੇ ਗੁਰਪ੍ਰੀਤ ਜੀ, ਇਹ ਦਵਾਈਆਂ ਦੀ MRP ਬਾਰੇ ਵੀ ਤੁਸੀਂ ਸਰਕਾਰ ਕੋਲ ਮੁੱਦਾ ਉਠਾਇਆ ਸੀ, ਇਹ ਗੱਲ ਕਿੱਥੇ ਕੁ ਤੱਕ ਪਹੁੰਚ ਗਈ ਹੈ?
ਅਸੀਂ ਜੀ ਸਰਕਾਰ ਕੋਲ ਵੀ ਪਹੁੰਚਾਏ, ਸਰਕਾਰ ਨੇ ਤਾਂ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ, ਨਾ ਗੌਰਮੈਂਟ ਪੰਜਾਬ ਨਾ ਇੰਡੀਆ ਨੇ
ਜੀ ਜੀ ਜੀ।
ਇਸ ਤੋਂ ਬਾਅਦ ਅਸੀਂ ਇੱਕ ਲੈਟਰ ਲਿਖਿਆ ਸੀ ਚੀਫ ਜਸਟਿਸ ਹਾਈ ਕੋਰਟ ਨੂੰ
ਜੀ,
ਉਹਨਾਂ ਨੇ ਸਾਡੇ ਲੈਟਰ ਨੂੰ PL ਮੰਨ ਕੇ ਤੇ ਕਾਰਵਾਈ ਸ਼ੁਰੂ ਕੀਤੀ ਸੀ, ਜਿਹਦੀ ਕੱਲ ਤਰੀਕ ਸੀਗੀ
ਜੀ,
ਤੇ ਉਹਨਾਂ ਨੇ NPPA 1 ਮਹੀਨੇ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਦੇ ਰੇਟ ਤੈਅ ਕਰਨ ਦੇ ਲਈ 33 ਦਵਾਈਆਂ ਬਾਰੇ 1 ਮਹੀਨੇ ਦਾ ਨੋਟਿਸ ਦਿੱਤਾ ਜੀ ਉਹਨਾਂ ਨੂੰ
ਜੀ। ਤੇ ਗੁਰਪ੍ਰੀਤ ਜੀ, ਇਹ ਜਿਹੜੀ MRP ਹੈ ਦਵਾਈਆਂ ਦੇ ਉੱਤੇ, ਇਹ ਵੀ ਵੱਧ ਘੱਟ ਜਿਹੜੀ ਆ ਉਹ ਕੀਤੀ ਹੁੰਦੀ ਹੈ ਹਨਾ ਇਹਨਾਂ ਨੇ, ਕਿ ਕੁਝ ਦਵਾਈਆਂ ਦੇ ਉੱਤੇ?
ਬਿਲਕੁਲ ਜੀ, ਇਹ ਤਾਂ ਹੈਰਾਨੀ ਵਾਲੀ ਗੱਲ ਹੈ ਵੀ ਆਪਾਂ ਇਹ ਸਮਝਦੇ ਆ ਵੀ ਜਿਹੜਾ ਦਵਾਈਆਂ ਤੇ ਆ ਕੋਈ 10-20-50% ਹੋਊਗਾ ਵੱਧ ਤੋਂ ਵੱਧ
ਜੀ ਜੀ ਜੀ,
ਜਿਹੜਾ ਸਾਡੀ ਸੰਸਥਾ ਦੇ ਧਿਆਨ ਦੇ ਵਿੱਚ ਇਹ ਆਇਆ ਕਿ 10-12 ਗੁਣਾ ਵੱਧ ਰੇਟ ਲਿਖੇ ਹੋਏ ਨੇ
ਜੀ।
ਅਸੀਂ ਕੁਛ ਕੰਟਰੋਲ ਰੇਟ ਤੇ ਦਵਾਈਆਂ ਖਰੀਦੀਆਂ ਸੀ, ਜਿਹੜੀ 611 ਰੁਪਏ ਦੀ ਅਸੀਂ ਸੇਲ ਦਵਾਈ ਲਈ ਸੀ ਮਰੀਜ਼ਾਂ ਵਾਸਤੇ
ਜੀ ਜੀ,
ਉਹਦਾ MRP 7200 ਰੁਪਇਆ।
ਅੱਛਾ ਜੀ,
ਇੱਕ ਕੀਮੋ ਦੀ ਦਵਾਈ ਤੇ ਬਕਾਰ ਆ ਵੀ ਉਹ 1738 ਰੁਪਏ ਦੀ ਆਪਣੀ ਸੰਸਥਾ ਨੇ ਖਰੀਦੀ ਸੀਗੀ
ਜੀ,
ਉਹਦਾ MRP 19800 ਰੁਪਇਆ। ਜਾਣੀ ਕਿ ਫਰੀਦਕੋਟ ਦਾ ਅਸੀਂ ਰੌਲਾ ਪਾ ਕੇ ਰੇਟ ਕੰਟਰੋਲ ਕਰਵਾ ਲਏ, ਆਲ ਭਾਰਤ ਦੇ ਵਿੱਚ MRP ਤੇ ਦਵਾਈਆਂ ਵੇਚੀਆਂ ਜਾ ਰਹੀਆਂ ਜੀ
ਜੀ। ਤੇ ਤੁਸੀਂ ਉਹਨਾਂ ਨੂੰ ਕਾਰਨ ਪੁੱਛਿਆ ਕਿ ਇਹ ਕਾਰਨ, ਜਿਨ੍ਹਾਂ ਤੋਂ ਤੁਸੀਂ ਦਵਾਈਆਂ ਪਰਚੇਜ਼ ਕੀਤੀਆਂ ਉਹਨਾਂ ਨੂੰ ਤੁਸੀਂ ਪੁੱਛਿਆ ਕਿ ਇਹ ਕੀ ਕਾਰਨ ਹੈ, ਇਸ ਦੇ ਪਿੱਛੇ ਵੀ ਕੋਈ ਕਾਰਨ, ਉਹਨਾਂ ਦਾ ਕੀ ਵਿਚਾਰ ਸੀਗਾ?
ਨਹੀਂ, ਕਾਰਨ ਤਾਂ ਹੁਣ ਆਪਾਂ ਨੂੰ ਆਪ ਹੀ ਦੱਸ ਰਿਹਾ ਵੀ ਅਸੀਂ ਮਤਲਬ ਲੈਟਰ ਲਿਖੇ ਨੇ, ਹਾਈ ਕੋਰਟ ਗਏ ਨੇ
ਜੀ,
ਮਤਲਬ ਇਹ ਸਾਰੇ ਕੰਪਨੀਆਂ ਮੰਤਰੀ ਸਾਰੀਆਂ ਸਰਕਾਰਾਂ ਇਸ ਦੇ ਵਿੱਚ ਮਿਲੀ ਭੁਗਤਾ, ਇਹ ਲੋਕਾਂ ਨੂੰ ਸਹੀ ਮਤਲਬ ਰੇਟ ਤੇ ਦਵਾਈ ਮੁਹੱਈਆ ਕਰਾਉਣ ਚ ਨਾਕਾਮ ਨੇ
ਜੀ 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 ਜੀ। ਤੇ ਗੁਰਪ੍ਰੀਤ ਜੀ, ਹੁਣ ਤੱਕ ਕਿਹੜੀਆਂ ਕਿਹੜੀਆਂ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ?
ਲੇਕਿਨ ਹੁਣ ਤਾਂ ਇਸ ਤਰ੍ਹਾਂ ਜੀ, ਕੱਲੀ ਪਹਿਲਾਂ ਸਾਡੀ ਸੰਸਥਾ ਆਪ ਸੀ, ਹੁਣ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਲੰਡਨ ਵੀ ਸਾਡਾ ਸਹਿਯੋਗ ਦੇ ਰਹੀ ਹੈ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੇ ਲਈ
ਜੀ,
ਗਲੋਬਲ ਪੰਜਾਬ ਫਾਊਂਡੇਸ਼ਨ ਪਟਿਆਲਾ ਵੀ ਸਹਿਯੋਗ ਦੇ ਰਹੀ ਹੈ ਜੀ
ਜੀ।
ਤੇ ਜਿਹੜੇ ਹੁਣ ਅਸੀਂ ਲੋਕਾਂ ਦੇ ਜਨਤਕ ਮੁੱਦੇ ਨੇ, ਜਿਹੜੇ ਜ਼ਿਲ੍ਹੇ ਲੈਵਲ ਤੇ ਹਸਪੀਟਲ ਤੇ ਘਬਲੇਬਾਜ਼ੀਆਂ ਹੋ ਰਹੀਆਂ, ਉਹਨਾਂ ਦੀ ਲੜਾਈ ਅਸੀਂ ਜ਼ਿਲ੍ਹੇ ਲੈਵਲ ਤੇ ਲੜਦੇ, ਉਹਦੇ ਵਿੱਚ ਸਾਨੂੰ ਕਿਸਾਨ
ਜੀ,
ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਸਹਿਯੋਗ ਕਰ ਰਹੀਆਂ ਜੀ
ਜੀ। ਤੇ ਗੁਰਪ੍ਰੀਤ ਜੀ, ਹੁਣ ਤੱਕ ਤੁਸੀਂ ਕੈਂਸਰ ਦੇ ਮਰੀਜ਼ਾਂ ਨੂੰ ਸਾਡੀਆਂ ਸਰਕਾਰਾਂ ਵੱਲੋਂ ਕਿਹੜੀਆਂ ਕਿਹੜੀਆਂ ਸਹੂਲਤਾਂ ਦਿਵਾਉਣ ਦੇ ਵਿੱਚ ਕਾਮਯਾਬ ਹੋ ਚੁੱਕੇ ਹੋ?
ਇਸ ਤੋਂ ਪਹਿਲਾਂ ਵੀ ਅਸੀਂ 2010 ਦੇ ਵਿੱਚ ਵੀ ਜਿਹੜੇ ਪੰਚਾਇਤਾਂ ਤੋਂ ਮਤਾ ਪਵਾ ਕੇ ਦਿੱਤਾ ਸੀਗਾ, ਟਰਾਂਸਪੋਰਟ ਮੰਤਰੀ ਉਦੋਂ ਸ੍ਰੀ ਮਦਨ ਮੋਹਨ ਮਿੱਤਲ ਜੀ ਸੀਗੇ
ਜੀ ਜੀ,
ਕੈਂਸਰ ਮਰੀਜ਼ਾਂ ਦਾ ਮਤਲਬ ਵੀ ਬੱਸ ਪਾਸ ਜਾਰੀ ਕੀਤੇ ਜਾਣ, ਮਰੀਜ਼ ਤੇ ਉਹਨਾਂ ਦੇ ਸਹਿਜ ਨੂੰ ਉਹ ਜਾਰੀ ਹੋ ਗਏ ਨੇ
ਜੀ।
ਉਸ ਤੋਂ ਜਿਹੜੀਆਂ ਮੈਡੀਕਲ ਦੇ ਵਿੱਚ ਇਹਨਾਂ ਦੇ ਮਤਲਬ ਰੇਡੀਓ ਥੈਰੇਪੀ ਮਸ਼ੀਨਾਂ ਸਥਾਪਿਤ ਕੀਤੀਆਂ ਚਾਲੂ ਨਹੀਂ ਕਰਦੇ ਸੀ, ਉਹ ਅਸੀਂ ਮਤਲਬ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਸਮੇਂ ਸਿਰ ਚਾਲੂ ਕਰਵਾਈਆਂ
ਜੀ।
ਤੇ ਜਿਹੜੀਆਂ ਹੁਣ ਜਿਵੇਂ ਦਵਾਈ ਵਾਲਾ ਮੁੱਦਾ ਇਹ ਲੈ ਕੇ ਗਏ ਆ, ਹੁਣ ਜਿਹੜੀ ਅੰਦਰ ਮਰੀਜ਼ਾਂ ਦੀ ਮੈਡੀਕਲ ਦੇ ਵਿੱਚ ਲੁੱਟ ਘਸੁੱਟ ਹੋ ਰਹੀ ਆ, ਉਹਦੇ ਵਿਰੁੱਧ ਅਸੀਂ ਅੱਜ ਲੜ ਰਹੇ ਹਾਂ ਜੀ।
ਜੀ, ਤੇ ਚਲਦੇ ਚਲਦੇ ਆਖਰੀ ਸਵਾਲ ਤੁਹਾਨੂੰ ਪੁੱਛਾਂਗੇ ਗੁਰਪ੍ਰੀਤ ਜੀ, ਇਸ ਬਿਮਾਰੀ ਦੇ ਨਾਲ ਅਕਸਰ ਆਪਾਂ ਦੇਖਦੇ ਹਾਂ ਕਿ ਲੋਕ ਆਰਥਿਕ ਪੱਖੋਂ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ, ਤੇ ਸਾਡਾ ਸਮਾਜ ਵੀ ਇਨ੍ਹਾਂ ਤੋਂ ਕਿਤੇ ਨਾ ਕਿਤੇ ਕੰਨੀ ਕਤਰਾਉਂਦਾ ਹੈ। ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸੁਨੇਹੇ ਦੇ ਰੂਪ ਦੇ ਵਿੱਚ?
ਬਸ ਸੁਨੇਹੇ ਦੇ ਵਿੱਚ ਇਹੀ ਬੇਨਤੀ ਆ ਵੀ ਜਿਨ੍ਹਾਂ ਦੇ ਘਰ ਬਿਮਾਰੀ ਆਉਂਦੀ ਹੈ ਦੁੱਖ, ਤਾਂ ਉਹਨਾਂ ਪਰਿਵਾਰਾਂ ਨੂੰ ਪਤਾ ਵੀ ਦੁੱਖ ਕੀ ਹੁੰਦਾ
ਜੀ।
ਇਸ ਬਿਮਾਰੀ ਨੇ ਜਿੱਥੇ ਪਰਿਵਾਰਾਂ ਦੇ ਰਿਸ਼ਤੇ ਤੋੜ ਦਿੱਤੇ ਆਰਥਿਕ ਤੰਗੀਆਂ ਕਰਕੇ
ਜੀ,
ਉੱਥੇ ਲੋਕਾਂ ਦੇ ਘਰ ਜ਼ਮੀਨਾਂ ਵਹਿ ਗਈਆਂ ਤੇ ਪਰਿਵਾਰ ਦੇ ਜੀਅ ਵੀ ਨਹੀਂ ਬਚ ਪਾਉਂਦੇ ਤੇ ਉਹਨਾਂ ਦੇ ਬੱਚੇ ਵੀ ਵਿਚਾਰੇ ਪੜ੍ਹਾਈ ਦੇ ਪੱਖੋਂ ਵਾਂਝੇ ਰਹਿ ਜਾਂਦੇ ਆ ਜੀ।
ਜੀ,
ਇਹਦਾ ਦੁੱਖ ਤਾਂ ਉਹਨਾਂ ਪਰਿਵਾਰਾਂ ਨੂੰ ਵੀ ਆ ਜਿਹਨਾਂ ਤੇ ਬੀਤ ਰਹੀ ਆ ਜੀ।
ਜੀ, ਕਿ ਕਿਤੇ ਨਾ ਕਿਤੇ ਰਿਸ਼ਤੇ ਵੀ ਜਿਹੜੀ ਇਸ ਬਿਮਾਰੀ ਦੇ ਕਾਰਨ ਰਿਸ਼ਤੇ ਵੀ ਜਿਹੜੇ ਨੇ ਉਹ ਵੀ ਫਿੱਕੇ ਫਿੱਕੇ ਜੇ ਪੈ ਗਏ ਨੇ। ਤੇ ਖੈਰ ਗੁਰਪ੍ਰੀਤ ਜੀ, ਤੁਹਾਡੀ ਸੰਸਥਾ ਨੇ ਕੁਝ ਬੱਚੇ ਅਡਾਪਟ ਵੀ ਕੀਤੇ ਆ, ਹਨਾ, ਤੇ ਉਹਨਾਂ ਦੇ ਬਾਰੇ ਚ ਜਾਣਨਾ ਚਾਹਾਂਗੇ।
ਹਾਂਜੀ, ਅਸੀਂ ਜਿਹੜੇ ਮਤਲਬ ਜਿਨ੍ਹਾਂ ਦੇ ਮਾਤਾ ਪਿਤਾ ਦੀ ਕੈਂਸਰ ਦੀ ਬਿਮਾਰੀ ਕਰਕੇ ਮੌਤ ਹੋ ਗਈ, ਆਰਥਿਕ ਤੰਗੀਆਂ ਕਰਕੇ ਮਤਲਬ ਪੜ੍ਹਾਈ ਨਹੀਂ ਕਰ ਸਕਦੇ, ਉਹਨਾਂ ਬੱਚਿਆਂ ਨੂੰ ਅਸੀਂ ਅੱਜ ਇਸ ਸਾਲ ਦੇ ਵਿੱਚ 6 ਬੱਚਿਆਂ ਨੂੰ ਅਪਣਾਇਆ
ਜੀ।
ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਜੋ ਵੀ ਖਰਚਾ ਆਏਗਾ, ਜਿੰਨਾ ਉਹ ਪੜ੍ਹਨਾ ਚਾਹੁੰਗੇ ਸਾਡੀ ਸੰਸਥਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਉਹਨਾਂ ਨੂੰ ਪੜ੍ਹਾਵੇਗੀ ਜੀ।
ਜੀ, ਤੇ ਇਸ ਜਿਹੜੀ ਸੰਸਥਾ ਤੁਸੀਂ ਚਲਾ ਰਹੇ ਹੋ ਗੁਰਪ੍ਰੀਤ ਜੀ, ਇਸ ਦੇ ਲਈ ਤੁਸੀਂ ਜਿਵੇਂ ਕਿ ਦਵਾਈਆਂ ਤੁਸੀਂ ਲੈਂਦੇ ਹੋ, ਤੁਸੀਂ ਉਹਨਾਂ ਦੇ ਵਿੱਚ ਮਰੀਜ਼ਾਂ ਦੇ ਵਿੱਚ ਦਵਾਈਆਂ ਵੰਡਦੇ ਹੋ, ਇਹ ਬੱਚਿਆਂ ਨੂੰ ਤੁਸੀਂ ਪਾਲ ਰਹੇ ਹੋ, ਪੜ੍ਹਾਈ ਉਹਨਾਂ ਦੇ ਕਰਵਾ ਰਹੇ ਹੋ, ਤੇ ਇਸ ਦੇ ਲਈ ਪੈਸਾ ਜਿਹੜਾ ਨੈਚੁਰਲੀ ਖਰਚ ਹੁੰਦਾ, ਤੇ ਤੁਹਾਡੀ ਆਮਦਨ ਦਾ, ਤੁਹਾਡੀ ਸੰਸਥਾ ਦੀ ਆਮਦਨ ਦਾ ਸਾਧਨ ਕੀ ਹੈ ਫਿਰ?
ਬਸ ਸਾਡੇ ਆਪਦੀ ਸੰਸਥਾ ਦੇ ਜਿਹੜੇ ਅਸੀਂ ਮੈਂਬਰ ਹਾਂ, ਅਸੀਂ ਆਪਦੇ ਕੋਲੋਂ ਮਹੀਨੇ ਬਾਅਦ ਸੇਵਾ ਲਾਉਣੇ ਆ ਜੀ ਆਪਸ ਦੇ, ਜਿਹੜੇ 40-50 ਜਾਣੇ ਹੈਗੇ ਆ। ਉਸ ਤੋਂ ਇਲਾਵਾ ਮੈਂ ਇੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਹਰਮਨ ਰੇਡੀਓ ਦੇ ਸਰੋਤਿਆਂ ਦਾ
ਜੀ।
ਸਿਡਨੀ ਤੋਂ ਮਤਲਬ ਪਿੱਛੇ ਪ੍ਰੋਗਰਾਮ ਹਰਮਨ ਰੇਡੀਓ ਤੇ ਸਾਡਾ ਇੱਥੇ ਆਇਆ ਸੀਗਾ
ਜੀ ਜੀ ਜੀ,
ਤੇ ਜਿਹੜੇ ਕਿ ਸਿਡਨੀ ਦੀ ਸੰਗਤ ਦੇ ਵਿੱਚ ਸਰਦਾਰ ਚਰਨਜੀਤ ਸਿੰਘ, ਝਰਮਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਲਗਾਤਾਰ ਲੋੜਵੰਦ ਮਰੀਜ਼ਾਂ ਦੀ ਤੇ ਉਹਨਾਂ ਦੇ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਜੀ।
ਜੀ ਜੀ ਜੀ, ਤੇ ਗੁਰਪ੍ਰੀਤ ਜੀ, ਤੁਸੀਂ ਇੱਕ ਬਹੁਤ ਵੱਡਾ ਜਿਹੜਾ ਕਦਮ ਚੁੱਕਿਆ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਣੇ ਦੇ ਲਈ ਤਾਂ ਹਰੇਕ ਕੋਈ ਕਰਦਾ, ਪਰ ਆਪਣੇ ਆਪ ਨੂੰ ਭੁਲਾ ਕੇ ਜਿਹੜਾ ਦੂਸਰਿਆਂ ਦੇ ਲਈ ਕੰਮ ਕਰਦਾ ਉਹ ਸਭ ਤੋਂ ਵੱਡਾ ਜਿਹੜਾ ਇੱਕ ਕਿਸਮ ਦਾ ਕਰਮ ਕੰਮ ਜਿਹੜਾ ਉਹੀ ਹੁੰਦਾ। ਸੋ ਦੁਆ ਕਰਾਂਗੇ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਵੋ। ਕੀਮਤੀ ਸਮਾਂ ਸਾਡੇ ਸ਼ੋਅ ਨੂੰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਸਾਂਝ ਪ੍ਰੋਗਰਾਮ ਨੂੰ ਆਪਾਂ ਹੋਰ ਅੱਗੇ ਵਧਾਉਂਦੇ ਹਾਂ। ਤੇ ਦੋਸਤੋ, ਮੁਖਤਾਰ ਮਾਈ ਦੀ ਜ਼ਿੰਦਗੀ ਦੇ ਆਧਾਰਿਤ ਲੜੀਵਾਰ ਬੁੱਕ ਸੀਰੀਜ਼ ਜਿਹੜੀ ਆ ਉਹ ਚੱਲ ਰਹੀ ਹੈ, ਤੇ ਚਲੋ ਸੁਣਦੇ ਹਾਂ ਜੀ ਆਪਾਂ ਅਗਲੀ ਸੀਰੀਜ਼।
ਕਿਸੇ ਜਿਰਗੇ ਦੇ ਅੰਦਰ ਕਬਾਇਲੀ ਇਨਸਾਫ਼ ਦੇ ਜਿਹੜੇ ਅਸੂਲ ਹੁੰਦੇ ਨੇ, ਉਨ੍ਹਾਂ ਦੀਆਂ ਜੜਾਂ ਪਸ਼ਤੈਨੀ ਰਿਵਾਜ਼ਾਂ ਵਿਚ ਹੁੰਦੀਆਂ ਨੇ, ਜੋ ਮਜ਼ਹਬ ਤੇ ਕਾਨੂੰਨ ਨਾਲ ਮੇਲ ਨਹੀਂ ਖਾ ਸਕਦੇ। ਖੁਦ ਪਾਕਿਸਤਾਨ ਸਰਕਾਰ ਨੇ ਸੂਬਿਆਂ ਦੇ ਗਵਰਨਰਾਂ ਤੇ ਪੁਲਿਸ ਨੂੰ ਇਹ ਸਲਾਹ ਦੇਣ ਦੀ ਪਹਿਲਕਦਮੀ ਕੀਤੀ ਸੀ ਕਿ ਉਹ ਕਾਰੋਬਾਰੀ ਯਾਨੀ ਇੱਜ਼ਤ ਦੇ ਨਾਂ ਤੇ ਕੀਤੇ ਗਏ ਜੁਰਮਾਂ ਦੇ ਇਸ ਮਾਮਲੇ ਦੀ ਜਾਂਚ ਪੜਤਾਲ ਵਿਚ ਸਹੂਲਤ ਦੇਣ ਲਈ ਲਾਜ਼ਮੀ ਤੌਰ ਤੇ ਇਕ ਸ਼ੁਰੂਆਤੀ ਰਿਪੋਰਟ ਦਰਜ ਕਰਨ, ਤਾਂ ਕਿ ਕਿਸੇ ਸੰਗੀਨ ਜੁਰਮ ਦੇ ਮਾਮਲੇ ਵਿਚ ਮੁਜਰਮਾਂ ਨੂੰ ਜਿਰਗੇ ਦੇ ਫੈਸਲੇ ਦੀ ਓਟ ਵਿਚ ਖੁਦ ਨੂੰ ਬਚਾਉਣ ਤੋਂ ਰੋਕਿਆ ਜਾ ਸਕੇ। ਤੇ ਪੁਲਿਸ ਲਗਾਤਾਰ ਮੈਥੋਂ ਅੰਗੂਠੇ ਦਾ ਨਿਸ਼ਾਨ ਲਗਵਾ ਕੇ ਇਕ ਕੋਰਾ ਕਾਗਜ਼ ਹਾਸਲ ਕਰਨਾ ਚਾਹੁੰਦੀ ਸੀ। ਇਲਾਕੇ ਦੀ ਪੁਲਿਸ ਦਾ ਇਰਾਦਾ ਸੀ ਕਿ ਮੇਰੀ ਸ਼ਿਕਾਇਤ ਆਪਣੀ ਸਹੂਲਤ ਦੇ ਹਿਸਾਬ ਨਾਲ ਜੋੜ ਕੇ ਲਿਖ ਲੈਣ, ਜਿਸ ਨਾਲ ਉੱਚੀ ਜਾਤ ਵਾਲਿਆਂ ਦੇ ਨਾਲ ਕਿਸੇ ਵੀ ਪੰਗੇ ਤੋਂ ਬਚੇ ਰਹਿਣ। ਇਹ ਨਾ ਇਨਸਾਫ਼ੀ ਇਕ ਘਟੀਆ ਬੁਜ਼ਦਿਲੀ ਮਰਦਾਂ ਦਾ ਕੰਮ ਸੀ। ਪਿੰਡਾਂ ਦੀਆਂ ਪੰਚਾਇਤਾਂ ਵਿਚ ਜਿਹੜੇ ਆਦਮੀ ਘਰੇਲੂ ਝਗੜਿਆਂ ਨੂੰ ਸੁਲਝਾਉਣ ਲਈ ਇਕੱਠੇ ਹੁੰਦੇ ਨੇ ਉਹ ਸਿਆਣੇ ਮੰਨੇ ਜਾਂਦੇ ਨੇ, ਬੇਸ਼ਰਮ ਜਾਨਵਰ ਨਹੀਂ। ਜਦੋਂ ਮੈਂ ਜਿਰਗੇ ਦੇ ਸਾਹਮਣੇ ਖੜੀ ਹੋਈ ਤਾਂ ਆਪਣੀ ਜਾਤ ਦੀ ਮਗਰੂਰ ਸ਼ਾਨ ਨਾਲ ਭਰੇ ਹੋਏ ਇਕ ਗਰਮ ਦਿਮਾਗ ਨੌਜਵਾਨ ਨੇ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਤੇ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ ਆਪਣੀ ਮਰਜ਼ੀ ਮਨਵਾ ਲਈ ਸੀ। ਪਿੰਡ ਦੇ ਸਿਆਣੇ ਬਜ਼ੁਰਗ ਹੁਣ ਬਹੁਮਤ ਵਿਚ ਨਹੀਂ ਰਹੇ ਸਨ ਤੇ ਔਰਤ ਹਮੇਸ਼ਾ ਬੈਠਕ ਤੋਂ ਬਾਹਰ ਹੀ ਰਹਿੰਦੀ ਹੈ। ਹਾਂ, ਔਰਤਾਂ ਹਮੇਸ਼ਾ ਬੈਠਕ ਚੋਂ ਬਾਹਰ ਰੱਖੀਆਂ ਜਾਂਦੀਆਂ ਨੇ। ਹਾਲਾਂਕਿ ਉਹੀ ਨੇ ਮਾਵਾਂ, ਦਾਦੀਆਂ ਤੇ ਨਿੱਤ ਦਿਹਾੜੇ ਦੀ ਜ਼ਿੰਦਗੀ ਦੀ ਹਿਫਾਜ਼ਤ ਕਰਨ ਵਾਲੀਆਂ ਦੀਆਂ ਸ਼ਕਲਾਂ ਵਿਚ ਜੋ ਘਰੇਲੂ ਮਾਮਲਿਆਂ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੀਆਂ ਨੇ। ਔਰਤਾਂ ਦੀ ਇਸੇ ਵਡਿਆਈ ਨੂੰ ਲੈ ਕੇ ਮਰਦਾਂ ਦੀ ਹਕਾਰਤ ਹੀ ਉਨ੍ਹਾਂ ਨੂੰ ਕਿਨਾਰੇ ਵੱਲ ਧੱਕਦੀ ਏ। ਮੇਰੇ ਚ ਇਹ ਉਮੀਦ ਕਰਨ ਦੀ ਹਿੰਮਤ ਨਹੀਂ ਏ ਕਿ ਇਕ ਦਿਨ ਦੂਰ ਕਿਸੇ ਆਉਣ ਵਾਲੇ ਵਕਤ ਵਿਚ ਪਿੰਡ ਦੀ ਕੋਈ ਪੰਚਾਇਤ ਔਰਤਾਂ ਦੀ ਹਿੱਸੇਦਾਰੀ ਮਨਜ਼ੂਰ ਕਰੇਗੀ। ਇਸ ਤੋਂ ਵੀ ਵਧੇਰੇ ਖਤਰਨਾਕ ਇਹ ਹੈ ਕਿ ਝਗੜੇ ਸੁਲਝਾਉਣ ਤੇ ਜੁਰਮਾਨੇ ਵਸੂਲਣ ਵਿਚ ਮਾਲ ਮਤੇ ਵਾਂਗ ਔਰਤਾਂ ਦੀ ਵੀ ਅਦਲਾ ਬਦਲੀ ਹੁੰਦੀ ਏ ਤੇ ਜੁਰਮਾਨਾ ਹਮੇਸ਼ਾ ਇੱਕੋ ਜਿਹਾ ਹੁੰਦਾ ਏ। ਜਦ ਸਰੀਰਕ ਆਕਰਸ਼ਣ ਦੀ ਮਨਾਈ ਹੋਏ, ਜਦੋਂ ਪਾਕਿਸਤਾਨੀ ਸਮਾਜ ਦੇ ਮਰਦਾਂ ਦੀ ਇੱਜ਼ਤ ਔਰਤ ਦੀ ਪੈਵਸਤ ਹੋਵੇ ਜਾਣੀ ਔਰਤ ਨਾਲ ਜੁੜੀ ਹੋਵੇ, ਤਦ ਸਾਰੇ ਹਿਸਾਬ ਨੂੰ ਚੁਕਤਾ ਕਰਨ ਲਈ ਜਿਹੜਾ ਇਕੱਲਾ ਹੱਲ ਉਹ ਲੱਭ ਸਕਦਾ ਏ ਉਹ ਜਬਰੀ ਸ਼ਾਦੀ ਜਾਂ ਜਬਰੀ ਸਿਨਾ ਏ। ਇਹ ਤਾਂ ਵਰਤਾਵੇ ਦਾ ਉਹ ਤਰੀਕਾ ਨਹੀਂ ਜਿਹੜਾ ਕੁਰਾਨ ਸਾਨੂੰ ਸਿਖਾਉਂਦੀ ਏ। ਬਿਲਕੁਲ ਵੀ ਨਹੀਂ, ਇਹ ਤਾਂ ਤਰੀਕਾ ਨਹੀਂ ਜਿਹੜਾ ਕੁਰਾਨ ਸਿਖਾਉਂਦੀ ਏ। ਹਿਸਾਬ ਨੂੰ ਚੁਕਤਾ ਇਸ ਤਰ੍ਹਾਂ ਕੀਤਾ ਜਾਵੇ ਕਿ ਜਬਰੀ ਸ਼ਾਦੀ ਜਾਂ ਜਬਰੀ ਸਿਨਾ। ਜੇ ਮੇਰਾ ਅੱਬਾ ਜਾਂ ਚਾਚਾ ਮੇਰੀ ਸ਼ਾਦੀ ਵਿਚ ਕਿਸੇ ਮਸਤੋਈ ਨੂੰ ਸੌਂਪਣ ਲਈ ਰਾਜ਼ੀ ਹੋ ਗਿਆ ਹੁੰਦਾ ਤਾਂ ਮੇਰੀ ਜ਼ਿੰਦਗੀ ਜਹਨਮ ਬਰਾਬਰ ਹੋ ਜਾਂਦੀ। ਸ਼ੁਰੂ ਵਿਚ ਇਸ ਤਰ੍ਹਾਂ ਦੇ ਸਮਝੌਤਿਆਂ ਵਿਚ ਇਰਾਦਾ ਇਹ ਸੀ ਕਿ ਕਬੀਲਿਆਂ ਤੇ ਬਰਾਦਰੀਆਂ ਦੇ ਹੂਨ ਤੇ ਖਾਨਦਾਨ ਨੂੰ ਆਪਸ ਵਿਚ ਮਿਲਾ ਕੇ ਉਹਨਾਂ ਵਿਚਕਾਰ ਲੜਾਈ ਝਗੜਿਆਂ ਨੂੰ ਘੱਟ ਕੀਤਾ ਜਾਏ। ਮੌਜੂਦਾ ਹਕੀਕਤ ਬਿਲਕੁਲ ਵੱਖਰੀ ਏ। ਅਜਿਹੀ ਹਾਲਤ ਵਿਚ ਸ਼ਾਦੀ ਹੋਣ ਕਰਕੇ ਬੀਵੀ ਹੋਰ ਵੀ ਬਦਸਲੂਕੀ ਦਾ ਸ਼ਿਕਾਰ ਹੁੰਦੀ ਏ, ਦੂਜੀਆਂ ਔਰਤਾਂ ਦੀ ਦੁਰਕਾਰ ਸਹਿੰਦੀ ਏ ਤੇ ਗੁਲਾਮੀ ਦੇ ਜਾਲ ਵਿਚ ਫਸ ਜਾਂਦੀ ਏ। ਇਸ ਨਾਲ ਵੀ ਬੁਰਾ ਇਹ ਹੈ ਕਿ ਰੁਪਏ ਪੈਸੇ ਦੇ ਝਗੜੇ ਨਿਪਟਾਉਣ ਲਈ ਜਾਂ ਖੁਦ ਗੈਰ ਕਾਨੂੰਨੀ ਤਾਲੁਕਾਤ ਬਣਾਉਣ ਲਈ ਜਾਂ ਮਹਿਜ਼ ਦੋ ਗੁਆਂਢੀਆਂ ਦੀ ਆਪਸੀ ਚਰਨ ਸਦਕਾ ਕੁਝ ਔਰਤਾਂ ਨਾਲ ਬਲਾਤਕਾਰ ਕੀਤਾ ਜਾਂਦਾ ਏ। ਤੇ ਜਦੋਂ ਇਸ ਜ਼ੁਲਮ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਇਨਸਾਫ ਲਈ ਪੁਕਾਰ ਕਰਦੀਆਂ ਨੇ ਤਾਂ ਉਹਨਾਂ ਉੱਤੇ ਬਦਕਾਰੀ ਦਾ ਇਲਜ਼ਾਮ ਲਾਇਆ ਜਾਂਦਾ ਹੈ। ਫਿਰ ਉਹਨਾਂ ਦੇ ਉੱਤੇ ਬਦਕਾਰੀ ਦਾ ਇਲਜ਼ਾਮ ਲਾਇਆ ਜਾਂਦਾ ਹੈ। ਹੈ ਜੀ, ਮੇਰੇ ਘਰ ਵਾਲੇ ਜ਼ਿਆਦਾਤਰ ਘਰ ਵਾਲੇ ਨਾਲੋਂ ਕੁਝ ਅਲੱਗ ਨੇ। ਮੈਂ ਪੰਜਾਬ ਵਿਚ ਗੁੱਜਰ ਬਰਾਦਰੀ ਦਾ ਇਤਿਹਾਸ ਨਹੀਂ ਜਾਣਦੀ, ਜਾਂ ਇਹ ਕਿ ਮੇਰਾ ਕਬੀਲਾ ਕਿੱਥੋਂ ਆਇਆ ਹੈ, ਜਾਂ ਇਹ ਵੀ ਕਿ ਹਿੰਦੁਸਤਾਨ ਤੇ ਪਾਕਿਸਤਾਨ ਵਡਾਰੇ ਤੋਂ ਪਹਿਲਾਂ ਇਸ ਦੀਆਂ ਰਵਾਇਤਾਂ ਜਾਂ ਰਿਵਾਜ ਕੀ ਸਨ। ਸਾਡੀ ਬਰਾਦਰੀ ਦੇ ਵੱਡੇ ਵਡੇਰੇ ਕਿਸਾਨ ਤੇ ਸਿਪਾਹੀ ਦੋਵੇਂ ਹੀ ਸਨ। ਸਾਡੇ ਦੇਸ਼ ਦੀ ਸਰਕਾਰੀ ਜ਼ਬਾਨ ਉਰਦੂ ਏ ਤੇ ਬਹੁਤ ਸਾਰੇ ਪੜ੍ਹੇ ਲਿਖੇ ਪਾਕਿਸਤਾਨੀ ਅੰਗਰੇਜ਼ੀ ਬੋਲਦੇ ਨੇ, ਪਰ ਇੱਥੇ ਅਸੀਂ ਸਿਰਫ ਸਰਾਇਕੀ ਬੋਲਦੇ ਹਾਂ। ਦੱਖਣੀ ਪੰਜਾਬ ਵਿਚ ਬੋਲੀ ਜਾਣ ਵਾਲੀ ਇੱਕ ਛੋਟੀ ਜਿਹੀ ਬੋਲੀ ਮੈਂ ਸਿਰਫ ਸਰਾਇਕੀ ਬੋਲਦੀ ਹਾਂ। ਨਸੀਮ ਮੇਰੀ ਸਹੇਲੀ ਬਣ ਗਈ ਏ, ਉਹ ਮੇਰੇ ਬਾਰੇ ਇੱਕ ਇੱਕ ਗੱਲ ਜਾਣਦੀ ਏ। ਮੈਂ ਹੁਣ ਵੀ ਮਰਦਾਂ ਤੋਂ ਡਰਦੀ ਹਾਂ ਤੇ ਉਹਨਾਂ ਤੇ ਭਰੋਸਾ ਨਹੀਂ ਕਰਦੀ, ਪਰ ਉਸ ਨੂੰ ਉਹਨਾਂ ਦਾ ਡਰ ਨਹੀਂ ਹੈ। ਨਸੀਮ ਨੂੰ ਉਹਨਾਂ ਦਾ ਡਰ ਨਹੀਂ ਹੈ ਮਰਦਾਂ ਦਾ। ਕੁੜੀਆਂ ਨੂੰ ਤਾਲੀਮ ਦੇਣ, ਉਹਨਾਂ ਨੂੰ ਪੜ੍ਹ ਲਿਖ ਕੇ ਬਾਹਰਲੀ ਦੁਨੀਆ ਤੱਕ ਪਹੁੰਚਾਉਣ ਦਾ ਮੌਕਾ ਦੇਣ ਤੋਂ ਇਲਾਵਾ ਜੋ ਸਭ ਤੋਂ ਜ਼ਰੂਰੀ ਚੀਜ਼ ਮੈਨੂੰ ਪਤਾ ਲੱਗੀ ਹੈ, ਉਹ ਹੈ ਆਪਣੇ ਬਾਰੇ ਵਿੱਚ ਜਾਣਕਾਰੀ। ਇੱਕ ਇਨਸਾਨ ਦੇ ਨਾਤੇ ਖੁਦ ਆਪਣੀ ਜਾਣਕਾਰੀ। ਮੈਂ ਔਰਤ ਦੇ ਤੌਰ ਤੇ ਜਿਉਣਾ ਤੇ ਆਪਣੀ ਇੱਜ਼ਤ ਕਰਨਾ ਸਿੱਖਿਆ ਹੈ। ਅਜੇ ਤੱਕ ਮੇਰੀ ਬਗਾਵਤ ਮੇਰੇ ਸੁਭਾਅ ਦਾ ਹਿੱਸਾ ਸੀ। ਮੈਂ ਖੁਦ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਖਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸਾਂ। ਮੇਰੇ ਅੰਦਰ ਕੁਝ ਸੀ ਜਿਸ ਨੂੰ ਹਾਰਨਾ ਮਨਜ਼ੂਰ ਨਹੀਂ ਸੀ, ਵਰਨਾ ਮੈਂ ਖੁਦਕੁਸ਼ੀ ਦੇ ਲਾਲਚ ਅੱਗੇ ਝੁਕ ਗਈ ਹੁੰਦੀ। ਮੇਰੀ ਬੇਇੱਜ਼ਤੀ ਪਿੱਛੋਂ ਜਿਉਂਦਾ ਕਿੰਝ ਰਹਿ ਲੈਂਦਾ ਏ, ਕੋਈ ਮੇਰੇ ਉਸੇ ਨੂੰ ਖਿੰਚ ਚਿੱਤਦਾ ਏ। ਪਹਿਲਾਂ ਤਾਂ ਗੁੱਸੇ ਦੇ ਬਲ ਤੇ ਬਦਲਾ ਲੈਣ ਦੀ ਉਸ ਫਿਤਰਤ ਤੇ ਹੁਣ ਅੱਗੇ ਵਧਣ ਕਦਮ ਚੁੱਕਣ ਤੇ ਮਾਦਾ ਕਰਦੀ ਏ। ਜੇ ਖੇੜੇ ਦੀ ਫੇਟ ਨਾਲ ਡਿੱਗੀਆਂ ਕਣਕਾਂ ਦੀਆਂ ਬੱਲੀਆਂ ਫੇਰ ਸਿੱਧੀਆਂ ਹੋ ਸਕਦੀਆਂ ਨੇ, ਜੇ ਜਿੱਥੇ ਡਿੱਗੀਆਂ ਨੇ ਉੱਥੇ ਪਈਆਂ ਪਈਆਂ ਸੜ ਸਕਦੀਆਂ ਨੇ। ਪਹਿਲਾਂ ਮੈਂ ਇਕੱਲੀ ਮੁੜ ਉੱਠ ਖੜੀ ਹੋਈ ਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਇਨਸਾਨ ਹਾਂ ਜਿਸ ਦੇ ਜਾਇਜ਼ ਅਧਿਕਾਰ ਨੇ। ਮੈਂ ਖੁਦਾ ਤੇ ਯਕੀਨ ਰੱਖਦੀ ਹਾਂ। ਮੈਂ ਆਪਣੇ ਪਿੰਡ ਨਾਲ, ਪੰਜਾਬ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ। ਮੈਨੂੰ ਆਪਣੇ ਪੰਜਾਬ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਏ ਤੇ ਇਸ ਮੁਲਕ ਦੇ ਲਈ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਦੇ ਲਈ ਤੇ ਕੁੜੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਦੀ ਖਾਤਰ ਚੀਜ਼ਾਂ ਨੂੰ ਬਦਲਣਾ ਪਸੰਦ ਕਰਾਂਗੀ। ਮੈਂ ਦਰਅਸਲ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਜਸ਼ੀਲ ਕਾਰਜਕਰਤਾ ਨਹੀਂ ਸੀ। ਹਾਲਾਂਕਿ ਅਖਬਾਰ ਵਾਲੇ ਮੈਨੂੰ ਅਜਿਹੀ ਮੰਨਦੇ ਨੇ। ਮੈਂ ਤਜਰਬੇ ਚੋਂ ਲੰਘ ਕੇ ਅਜਿਹੀ ਬਣੀ ਕਿਉਂਕਿ ਮੈਂ ਜਿਉਂਦੇ ਬਚ ਨਿਕਲਣ ਵਾਲਿਆਂ ਵਿੱਚੋਂ ਹਾਂ। ਮਰਦਾਂ ਦੀ ਹਕੂਮਤ ਵਿੱਚ ਚੱਲਣ ਵਾਲੀ ਦੁਨੀਆ ਵਿੱਚ ਇੱਕ ਸਿੱਧੀ ਸਾਦੀ ਔਰਤ, ਪਰ ਇੱਜ਼ਤ ਹਾਸਲ ਕਰਨ ਦਾ ਤਰੀਕਾ ਮਰਦਾਂ ਨਾਲ ਹਿਕਾਰਤ ਕਰਨਾ ਨਹੀਂ ਏ। ਇਸ ਦਾ ਹੱਲ ਏ ਬਰਾਬਰ ਵਾਲਿਆਂ ਵਾਂਗ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਨਾ। ਹਾਂ, ਮਰਦਾਂ ਦੀ ਹਕੂਮਤ ਵਿੱਚ ਚੱਲਣ ਵਾਲੀ ਇੱਕ ਸਿੱਧੀ ਸਾਦੀ ਔਰਤ ਹੈ, ਪਰ ਇੱਜ਼ਤ ਹਾਸਲ ਕਰਨ ਦਾ ਤਰੀਕਾ ਮਰਦਾਂ ਨਾਲ ਹਿਕਾਰਤ ਕਰਨਾ ਨਹੀਂ ਏ। ਇਸ ਦਾ ਹੱਲ ਏ ਬਰਾਬਰ ਵਾਲੇ ਵਾਂਗ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਨਾ। ਪੰਜਾਬ ਦੇ ਦੱਖਣ ਪੱਛਮ ਵਿੱਚ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਸਿੰਧ ਨਦੀ ਦੇ ਮੈਦਾਨ ਵਿੱਚ ਗੁਆਚੇ ਹੋਏ ਮੇਰੇ ਪਿੰਡ ਦਾ ਨਾਂ ਵੀ ਕਿਸੇ ਤੇ ਕਦੇ ਨਹੀਂ ਸੀ ਸੁਣਿਆ। ਪੁਲਿਸ ਥਾਣਾ 3 ਮੀਲ ਦੂਰ ਜਤੋਈ ਜੇ ਤੇ ਸਭ ਤੋਂ ਨਜ਼ਦੀਕੀ ਵੱਡੇ ਸ਼ਹਿਰ ਡੇਰਾ ਗਾਜ਼ੀ ਖਾਨ ਤੇ ਮੁਲਤਾਨ ਕਾਰ ਚ ਸੜਕ ਤੇ ਤਕਰੀਬਨ 3 ਘੰਟਿਆਂ ਦੇ ਫਾਸਲੇ ਤੇ ਨੇ, ਜਿਹੜੇ ਵੱਡੇ ਵੱਡੇ ਟਰੱਕਾਂ, ਲੱਤੀਆਂ ਹੋਈਆਂ ਮੋਟਰਸਾਈਕਲਾਂ ਤੇ ਭਾਰੀਆਂ ਗੱਡੀਆਂ ਨਾਲ ਠਸਾ ਠਸ ਭਰੀ ਰਹਿੰਦੀ ਏ। ਮੀਰਵਾਲ ਚ ਦੁਕਾਨਾਂ ਨਹੀਂ ਤੇ ਸਕੂਲ ਵੀ ਨਹੀਂ ਸੀ। ਮੁਖਤਾਰ ਮਈ ਸਕੂਲ ਦਾ ਆਉਣਾ ਪਿੰਡ ਵਾਲਿਆਂ ਦੀ ਦਿਲਚਸਪੀ ਚੁਕਾਉਂਦਾ ਏ। ਸ਼ੁਰੂ ਚ ਸ਼ੱਕ ਨਾਲ ਭਰੀ ਦਿਲਚਸਪੀ ਤੇ ਥੋੜੇ ਜਿਹੇ ਸ਼ਗਿਰਦੀ ਮਿਲੇ ਨੇ ਮੈਨੂੰ। ਨਸੀਮ ਦੀ ਮਦਦ ਨਾਲ ਮੈਂ ਦਰਵਾਜ਼ੇ ਦਰਵਾਜ਼ੇ ਜਾ ਕੇ ਮਾਂ ਬਾਪ ਨੂੰ ਮਨਾਉਣਾ ਏ ਕਿ ਆਪਣੀਆਂ ਧੀਆਂ ਸਾਡੇ ਸਪੁਰਦ ਕਰਨ। ਇਹ ਦਰਵਾਜ਼ੇ ਸਾਡੇ ਮੂੰਹ ਤੇ ਪੀੜੇ ਤਾਂ ਨਹੀਂ ਜਾਂਦੇ, ਪਰ ਮਾਂ ਬਾਪ ਸਾਨੂੰ ਸਮਝਾਉਂਦੇ ਨੇ ਕਿ ਕੁੜੀਆਂ ਘਰ ਦੇ ਲਈ ਬਣੀਆਂ ਨੇ, ਪੜਾਈ ਲਿਖਾਈ ਦੇ ਨਹੀਂ ਲਈ ਮੁੰਡਿਆਂ ਲਈ ਵਧੇਰੇ ਗੁੰਜਾਇਸ਼ਾਂ ਨੇ। ਹੋ ਸਕਦਾ ਹੈ ਜਿਹੜੇ ਖੇਤ ਵਿੱਚ ਕੰਮ ਨਹੀਂ ਕਰ ਰਹੇ ਉਹ ਪਹਿਲੇ ਕਿਸੇ ਦੂਜੇ ਪਿੰਡ ਦੇ ਸਕੂਲ ਚ ਜਾ ਰਹੇ ਹੋਣ, ਪਰ ਕੋਈ ਉਹਨਾਂ ਨੂੰ ਜਾਣ ਲਈ ਮਜਬੂਰ ਨਹੀਂ ਸੀ ਕਰ ਸਕਦਾ, ਨਾ ਹੀ ਕੋਈ ਮਜਬੂਰ ਕਰਦਾ ਸੀ। ਇਲਾਜ ਵਜੋਂ ਕੰਮ ਕਰਨ ਦੇ ਲਈ ਇਸ ਤਰੀਕੇ ਵਿੱਚ ਬੜਾ ਸਮਾਂ ਲੱਗਦਾ ਹੈ, ਤੇ ਇਸ ਦਾ ਤਾਂ ਕੁਦਰਤੀ ਤੌਰ ਤੇ ਕੋਈ ਸਵਾਲ ਹੀ ਨਹੀਂ ਕਿ ਮਸਤੂਈਆਂ ਨਾਲ ਇਸ ਮਾਮਲੇ ਵਿੱਚ ਗੱਲ ਕੀਤੀ ਜਾਏ। ਉਹਨਾਂ ਦੇ ਵੱਡੇ ਮੁੰਡੇ ਮੇਰੇ ਕਰਕੇ ਕੈਦ ਵਿੱਚ ਨੇ, ਤੇ ਜੇ ਪੁਲਿਸ ਹਿਫਾਜ਼ਤ ਦੇ ਬਿਨਾਂ ਮੈਨੂੰ ਇੱਕ ਦਿਨ ਦੇ ਲਈ ਵੀ ਛੱਡ ਦੇ ਤੇ ਮੈਂ ਜਾਣਦੀ ਹਾਂ ਕਿ ਉਹਨਾਂ ਦਾ ਕਬੀਲਾ ਇੱਕ ਪਲ ਵਿੱਚ ਇਸ ਦਾ ਫਾਇਦਾ ਉਠਾ ਲਏਗਾ। ਉਹ ਹਰ ਕਿਸੇ ਸਾਵੇ ਜਿਹੜਾ ਸੁਣਨ ਲਈ ਤਿਆਰ ਹੁੰਦਾ ਹੈ, ਇਹ ਐਲਾਨ ਕਰਦੇ ਰਹਿੰਦੇ ਨੇ ਕਿ ਉਹ ਮੈਥੋਂ ਤੇ ਮੇਰੇ ਘਰ ਵਾਲੇ ਤੋਂ ਬਦਲਾ ਲੈਣ ਦਾ ਇਰਾਦਾ ਰੱਖਦੇ ਨੇ। ਸ਼ੁਰੂ ਸ਼ੁਰੂ ਵਿੱਚ ਸਕੂਲ ਦਾ ਇੱਕ ਹਿੱਸਾ ਹੀ ਬਣਾਇਆ ਗਿਆ ਸਾਡੇ ਆਪਣੇ ਵਸੀਲਿਆਂ ਨਾਲ, ਸਿੱਧਾ ਸਾਦਾ ਤੇ ਮਾਮੂਲੀ ਕੁਰਸੀਆਂ ਮੇਜ਼ ਬਾਅਦ ਵਿੱਚ ਆਏ। ਤੇ ਮੈਨੂੰ ਅਫਸੋਸ ਹੈ ਕਿ ਕੁਝ ਬੱਚਿਆਂ ਨੂੰ, ਜਿਨ੍ਹਾਂ ਵਿੱਚ ਸਭ ਤੋਂ ਛੋਟੇ ਬੱਚੇ ਵੀ ਸ਼ਾਮਲ ਨੇ, ਹਾਲੇ ਤੱਕ ਜ਼ਮੀਨ ਤੇ ਬੈਠਣਾ ਪੈਂਦਾ ਹੈ। ਖੁਸ਼ਕਿਸਮਤੀ ਨਾਲ ਮੈਂ ਕੁਝ ਵੱਡੇ ਪੱਖੇ ਖਰੀਦਣ ਦਾ ਇੰਤਜ਼ਾਮ ਕਰ ਲਿਆ ਹੈ ਜਿਹੜੇ ਬੱਚਿਆਂ ਨੂੰ ਮੱਖੀਆਂ ਤੇ ਗਰਮੀਆਂ ਤੋਂ ਕੁਝ ਰਾਹਤ ਦਿੰਦੇ ਨੇ। ਸ਼ੁਰੂ ਵਿੱਚ ਮੇਰੇ ਕੋਲ ਸਿਰਫ ਇੱਕ ਟੀਚਰ ਹੈ, ਇੱਕ ਔਰਤ। ਦਾ ਨਿਊਯਾਰਕ ਟਾਈਮਸ ਦੇ ਨਿਕੋਲਸ ਡੀ ਕ੍ਰਿਸਟੋਫ ਦੇ ਇੱਕ ਲੇਖ ਦੀ ਬਦੌਲਤ, ਜਿਹੜਾ ਦਸੰਬਰ 2004 ਵਿੱਚ ਛਪਿਆ, ਇਸ ਸਕੂਲ ਵੱਲ ਇਸਲਾਮਾਬਾਦ ਵਿੱਚ ਕੈਨੇਡਾ ਦੀ ਹਾਈ ਕਮਿਸ਼ਨਰ ਮਿਸਿਸ ਮਾਰਗਰੇਟ ਹਿਊਬਰ ਦਾ ਧਿਆਨ ਜਾਂਦਾ ਹੈ। ਕੈਨੇਡਾ 1947 ਤੋਂ ਹੀ ਪਾਕਿਸਤਾਨ ਦੇ ਨਾਲ ਸਿਹਤ, ਸਿੱਖਿਆ ਤੇ ਬਿਹਤਰ ਪ੍ਰਸ਼ਾਸਨ ਵਰਗੇ ਮਾਮਲਿਆਂ ਵਿੱਚ ਮਿਲ ਕੇ ਕੰਮ ਕਰਦਾ ਰਿਹਾ ਹੈ, ਤੇ ਸਿਆਸੀ ਤਬਦੀਲੀਆਂ ਨੇ ਇਸ ਸਾਂਝੇਦਾਰੀ ਵਿੱਚ ਰੁਕਾਵਟ ਨਹੀਂ ਪਾਈ ਹੈ, ਜੋ ਪਾਕਿਸਤਾਨ ਦੇ ਸਥਾਨਕ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਦੀ ਮਦਦ ਨਾਲ ਲਾਗੂ ਕੀਤੀ ਜਾਂਦੀ ਰਹੀ ਹੈ। ਕੈਨੇਡਾ ਨੇ ਇੱਥੋਂ ਦੀ ਤਰੱਕੀ ਲਈ ਲੱਖਾਂ ਡਾਲਰ ਖਰਚ ਕੀਤੇ ਨੇ। ਆਖਿਰਕਾਰ ਮੁਸਤਫਾ ਬਲੋਚ, ਜੋ SPO ਦਾ ਇੱਕ ਅਫਸਰ ਹੈ, ਇਹ ਦੇਖਣ ਲਈ ਕਿ ਸਕੂਲ ਦੀ ਹੀ ਤਰੱਕੀ ਹੈ, ਵੀਰ ਵਾਲਾ ਆਉਂਦਾ ਹੈ, ਤੇ 2005 ਦੇ ਸ਼ੁਰੂ ਵਿੱਚ ਮਿਸਿਸ ਹਿਊਬਰ ਦੀ ਇਹ ਦੂਰੀ ਤੈਅ ਕਰਕੇ ਰਿਪੋਰਟਰਾਂ ਦੇ ਇੱਕ ਜਥੇ ਦੇ ਨਾਲ ਆਪਣੇ ਹੱਥਾਂ ਨਾਲ ਮੈਨੂੰ 22 ਲੱਖ ਰੁਪਏ ਦਾ ਇੱਕ ਚੈੱਕ ਦੇਣ ਦੇ ਲਈ ਪਿੰਡ ਆਉਂਦੀ ਹੈ, ਜਿਹੜੀ ਰਕਮ ਸਕੂਲ ਬਣਾਉਣ ਲਈ ਉਨ੍ਹਾਂ ਦੇ ਮਲਕ ਵੱਲੋਂ ਦਿੱਤੇ ਗਏ ਇੱਕ ਚੰਦਾ ਵਜੋਂ ਹੈ। ਇਹ ਬੀਬੀ ਮੇਰੀ ਹਿੰਮਤ ਲਈ, ਬਰਾਬਰੀ ਤੇ ਔਰਤਾਂ ਦੇ ਹੱਕਾਂ ਦੀ ਹਿਮਾਇਤ ਵਿੱਚ ਲੜਨ ਲਈ, ਆਪਣੀ ਜ਼ਿੰਦਗੀ ਨੂੰ ਇਨਸਾਫ ਦੀ ਨਹੀਂ ਤਾਲੀਮ ਦੀ ਖਾਤਰ ਲਾਉਣ ਦੀ ਇੱਛਾ ਲਈ ਮੈਨੂੰ ਵਧਾਈ ਦਿੰਦੀ ਹੈ। ਮੈਂ ਉਹਨਾਂ ਪੈਸਿਆਂ ਨਾਲ ਇਮਾਰਤ ਬਣਵਾਉਣਾ ਸ਼ੁਰੂ ਕਰਦੀ ਹਾਂ ਜਿਹੜੇ ਮੈਨੂੰ ਪਹਿਲਾਂ ਹੀ ਮਿਲ ਗਏ ਸੀ। ਪਾਕਿਸਤਾਨੀ ਸਰਕਾਰ ਵੱਲੋਂ 5 ਲੱਖ ਰੁਪਏ ਜਿਹੜੇ ਅਮਰੀਕਾ ਤੋਂ ਨਿੱਜੀ ਚੰਦੇ ਦੇ ਤੌਰ ਤੇ ਆਏ ਸਨ। ਹਾਂ, ਜਿਹੜੇ ਪਾਕਿਸਤਾਨੀ ਸਰਕਾਰ ਵੱਲੋਂ 5 ਲੱਖ ਰੁਪਏ ਜਿਹੜੇ ਅਮਰੀਕਾ ਤੋਂ ਨਿੱਜੀ ਤੌਰ ਤੇ ਚੰਦੇ ਤੇ ਆਏ ਸਨ, ਉਹਨਾਂ ਦੀ ਤਾਂ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਆਖਿਰਕਾਰ ਮੇਰੇ ਸ਼ਾਗਿਰਦ ਹੁਣ ਖੁੱਲੇ ਵਿੱਚ ਨਹੀਂ ਬਲਕਿ ਇੱਕ ਸੱਚਮੁੱਚ ਦੀ ਸਕੂਲੀ ਇਮਾਰਤ ਵਿੱਚ ਪੜ੍ਹਦੇ ਨੇ। ਕੈਨੇਡੀਆਈ ਅੰਤਰਰਾਸ਼ਟਰੀ ਵਿਕਾਸ ਏਜੰਸੀ CIDA ਤੋਂ ਮਿਲੇ ਚੰਦੇ ਨਾਲ ਸਾਲ ਭਰ ਲਈ 5 ਟੀਚਰਾਂ ਦੀਆਂ ਤਨਖਾਹਾਂ, ਪ੍ਰਿੰਸੀਪਲ ਲਈ ਇੱਕ ਦਫ਼ਤਰ ਤੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਤੇ ਕੁੜੀਆਂ ਦੇ ਸੈਕਸ਼ਨ ਤੋਂ ਅਲੱਗ ਮੁੰਡਿਆਂ ਲਈ 2 ਕਮਰੇ ਬਣਵਾਉਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਪੈਸੇ ਬਚਾਉਣ ਲਈ ਮੈਂ ਲੱਕੜ ਖਰੀਦੀ ਤੇ ਤਰਖਾਣ ਨੂੰ ਕੁਰਸੀਆਂ ਮੇਜ਼ ਬਣਾਉਣ ਲਈ ਦਿਹਾੜੀ ਤੇ ਰੱਖ ਲਿਆ। ਫੇਰ ਮੈਂ ਇੱਕ ਵਾੜਾ ਬਣਾਉਣਾ ਸ਼ੁਰੂ ਕੀਤਾ ਜਿੱਥੇ ਬੱਕਰੀਆਂ ਤੇ ਗਾਵਾਂ ਬਲਦ ਪਾਲ ਕੇ ਸਾਨੂੰ ਚੰਦੇ ਤੋਂ ਆਜ਼ਾਦ ਤੇ ਲਗਾਤਾਰ ਆਮਦਨੀ ਦਾ ਪੱਕਾ ਸਹਾਰਾ ਹੋ ਜਾਏ, ਕਿਉਂਕਿ ਵਿਦੇਸ਼ੀ ਮਦਦ ਤਾਂ ਹਮੇਸ਼ਾ ਚੱਲਣੀ ਨੇ। ਹੁਣੇ ਤੋਂ ਮੇਰੇ ਕੋਲ 40-45 ਦੇ ਕਰੀਬ ਕੁੜੀਆਂ ਨੇ ਤੇ ਮੁੰਡੇ ਕੁੜੀਆਂ ਦੋਵਾਂ ਦੀ ਪੜ੍ਹਾਈ ਮੁਫ਼ਤ ਤੇ। 2005 ਦੇ ਅਖੀਰ ਵਿੱਚ ਮੈਂ ਨਤੀਜਿਆਂ ਤੇ ਮਾਣ ਕਰ ਸਕਦੀ ਹਾਂ। 160 ਮੁੰਡੇ ਤੇ 200 ਤੋਂ ਵੱਧ ਕੁੜੀਆਂ ਆਉਂਦੀਆਂ ਨੇ। ਇੰਨੀਆਂ ਸਾਰੀਆਂ ਕੁੜੀਆਂ, ਮੈਂ ਜਿੱਤ ਗਈ। ਪਰ ਮੈਂ ਹਾਲੇ ਵੀ ਉਹਨਾਂ ਦੇ ਮਾਂ ਬਾਪ ਨੂੰ ਰਾਜ਼ੀ ਕਰਨਾ ਹੈ ਕਿ ਉਹਨਾਂ ਨੂੰ ਬਕਾਇਦਗੀ ਨਾਲ ਸਕੂਲ ਆਉਣ ਦੇਣ। ਅਕਸਰ ਹੀ ਉਹ ਆਪਣੀ ਕੁੜੀਆਂ ਨੂੰ ਘਰੇਲੂ ਕੰਮ ਵਿੱਚ ਲਾ ਲੈਂਦੇ ਨੇ, ਖਾਸ ਤੌਰ ਤੇ ਜਿਹੜੀਆਂ ਥੋੜੀਆਂ ਵੱਡੀਆਂ ਹੁੰਦੀਆਂ ਨੇ। ਫਿਰ ਸਾਨੂੰ ਹਾਜ਼ਰੀ ਦਾ ਇਨਾਮ ਦੇਣ ਦਾ ਖਿਆਲ ਆਉਂਦਾ ਹੈ, ਜੋ ਸਾਲ ਦੇ ਅਖੀਰ ਵਿੱਚ ਉਸ ਮੁੰਡੇ ਜਾਂ ਕੁੜੀ ਨੂੰ ਦਿੱਤਾ ਜਾਏਗਾ ਜਿਹੜਾ ਸਕੂਲ ਵਿੱਚੋਂ ਇੱਕ ਦਿਨ ਵੀ ਗੈਰ ਹਾਜ਼ਰ ਨਹੀਂ ਰਿਹਾ ਜਾਂ ਰਹੀ। ਕੁੜੀਆਂ ਦੇ ਲਈ ਇੱਕ ਬੱਕਰੀ, ਮੁੰਡਿਆਂ ਲਈ ਇੱਕ ਸਾਈਕਲ। ਤਾਂ ਹੁਣ ਮੇਰੇ ਕੋਲ ਇੱਕ ਛੋਟੀ ਜਿਹੀ ਜਾਇਦਾਦ ਹੈ ਮੇਰੇ ਮਾਂ ਬਾਪ ਦੇ ਪੁਰਾਣੇ ਮਕਾਨ ਦੇ ਇਰਦ ਗਿਰਦ ਜਿੱਥੇ ਮੈਂ ਪੈਦਾ ਹੋਈ ਸੀ ਤੇ ਜਿੱਥੇ ਹੁਣ ਵੀ ਰਹਿੰਦੀ ਆ। ਜ਼ਰਾਨਾ ਹਿੱਸੇ ਦੇ ਪਿੱਛੇ ਇੱਕ ਵੱਡਾ ਸਾਰਾ ਹੱਥ ਆਏ ਤੇ ਮੈਂ ਇੱਕ ਖੁੱਲੇ ਖੇਡ ਦੇ ਮੈਦਾਨ ਨਾਲ ਕੁੜੀਆਂ ਦੀਆਂ ਕਲਾਸਾਂ ਲਈ 4 ਕਮਰੇ ਵੀ ਜੋੜ ਦਿੱਤੇ ਨੇ। ਸਕੂਲ ਵਿੱਚ ਕੁੜੀਆਂ ਦੀਆਂ 5 ਟੀਚਰਾਂ ਨੇ ਜਿਨ੍ਹਾਂ ਦਾ ਖਰਚ ਬਾਹਰ ਦੇ ਚੰਦੇ ਚੋਂ ਦਿੱਤਾ ਜਾਂਦਾ ਹੈ, ਤੇ ਮੁੰਡਿਆਂ ਦੇ ਲਈ ਇੱਕ ਮਾਸਟਰ ਜਿਸ ਦੀ ਤਨਖਾਹ ਸਰਕਾਰ ਦਿੰਦੀ ਹੈ। ਕਿਸੇ ਦਿਨ ਸ਼ਾਇਦ ਸਰਕਾਰ ਜ਼ਨਾਨਾ ਟੀਚਰਾਂ ਦੀ ਤਨਖਾਹ ਵੀ ਦੇਵੇਗੀ। ਉਮੀਦ ਤਾਂ ਹਮੇਸ਼ਾ ਹੀ ਕੀਤੀ ਜਾ ਸਕਦੀ ਹੈ। ਸਾਡੇ ਕੋਲ ਇੱਕ ਵੱਡਾ ਸਾਰਾ ਦਫ਼ਤਰ ਹੈ, ਨਾਲ ਹੀ ਇੱਕ ਛੋਟੀ ਜਿਹੀ ਪਰ ਕੰਮ ਚਲਾਊ ਲਾਇਬ੍ਰੇਰੀ ਜਿੱਥੇ ਮੈਂ ਜ਼ਰੂਰੀ ਫਾਈਲਾਂ, ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਤੇ ਹਾਜ਼ਰੀ ਦੇ ਰਜਿਸਟਰ ਰੱਖਦੀ ਹਾਂ। ਬਾਹਰ ਸਭ ਦੇ ਇਸਤੇਮਾਲ ਲਈ ਇੱਕ ਹੈਂਡ ਪੰਪ ਤੇ ਮਰਦਾਂ ਲਈ ਸੰਡਾ ਸੀ। ਅੰਦਰ ਘਰੇਲੂ ਇਸਤੇਮਾਲ ਲਈ ਇਕ ਹੋਰ ਪੰਪ ਏ ਤੇ ਇਕ ਚੁੱਲਾ। ਨਸੀਮ ਸਾਡੀ ਹੈਡ ਮਾਸਟਰ ਨੀ ਏ ਤੇ ਮੁਸਤਫਾ ਬਲੋਚ ਇੰਤਜ਼ਾਮ ਕਰਨ ਤੇ ਇਮਾਰਤ ਬਣਵਾਉਣ ਦੇ ਸਿਲਸਿਲੇ ਵਿਚ ਸਾਡੇ ਤਕਨੀਕੀ ਸਲਾਹਕਾਰ, ਕਿਉਂਕਿ ਸੀ ਆਈ ਡੀ ਏ ਵਿਚ ਇਹ ਦੇਖਣ ਲਈ ਜਾਂਚ ਪੜਤਾਲ ਕਰਦੀ ਰਹਿੰਦੀ ਏ ਕਿ ਕੰਮ ਕਿੰਝ ਚੱਲ ਰਿਹਾ ਏ। ਅਸੀਂ ਕੰਮ ਸ਼ੁਰੂ ਕਰ ਦਿੱਤਾ ਏ। ਮੈਂ ਆਪਣੇ ਇਲਾਕੇ ਦੇ ਇਕੱਲੇ ਮੁੰਡਿਆਂ ਦੇ ਸਕੂਲ ਦੀ ਪ੍ਰਿੰਸੀਪਲ ਆ, ਜਿਹੜਾ ਖਜੂਰ ਦੇ ਰੁੱਖਾਂ ਤੇ ਕਣਕ ਦੇ ਛੋਲਿਆਂ ਦੇ ਖੇਤਾਂ ਦੇ ਵਿਚਕਾਰ ਏ। ਪਿੰਡ ਦਾ ਇਹ ਵਿਚਕਾਰਲਾ ਹਿੱਸਾ ਇਕ ਕੱਚੇ ਰਸਤੇ ਦੇ ਅਖੀਰ ਵਿਚ ਏ। ਆਪਣੇ ਦਫ਼ਤਰ ਦੇ ਦਰਵਾਜ਼ੇ ਵਿਚੋਂ ਮੈਂ ਮਸਜਿਦ ਨੂੰ ਦੇਖ ਸਕਦੀ ਹਾਂ ਤੇ ਬੱਕਰੀਆਂ ਦੇ ਵਾੜੇ ਤੋਂ ਅਗਾਂਹ ਕਰਕੇ ਘਰਾਂ ਦੇ ਪਿਛਲੇ ਪਾਸੇ ਸਤੋਈਆਂ ਦੀ ਹਵੇਲੀ ਨਜ਼ਰ ਆਉਂਦੀ ਏ। ਉਹਨਾਂ ਦੀਆਂ ਕੁੜੀਆਂ ਤੇ ਮੁੰਡੇ ਬਕਾਇਦਾ ਸਕੂਲ ਵਿਚ ਪੜ੍ਹਨ ਲਈ ਆਉਂਦੇ ਨੇ ਤੇ ਮੈਨੂੰ ਕੋਈ ਸਿੱਧੀ ਧਮਕੀ ਨਹੀਂ ਮਿਲੀ ਏ। ਸਕੂਲ ਵਿਚ ਅਮਨ ਚੈਨ ਏ। ਇੱਥੇ ਪੜ੍ਹਨ ਵਾਲੇ ਬੱਚੇ ਕਈ ਕਬੀਲਿਆਂ ਦੇ ਨੇ ਜਿਨ੍ਹਾਂ ਵਿਚ ਉੱਚੀਆਂ ਤੇ ਨੀਵੀਆਂ ਜਾਤਾਂ ਵੀ ਸ਼ਾਮਿਲ ਨੇ, ਪਰ ਉਸ ਕੱਚੀ ਉਮਰ ਦੇ ਬੱਚੇ ਚੰਗੀ ਤਰ੍ਹਾਂ ਰਲ ਮਿਲ ਕੇ ਰਹਿੰਦੇ ਨੇ, ਖਾਸ ਤੌਰ ਤੇ ਕੁੜੀਆਂ। ਮੈਂ ਉਹਨਾਂ ਵਿਚੋਂ ਕਿਸੇ ਦੇ ਵੀ ਮੂੰਹ ਕਦੀ ਕੋਈ ਹੋਛੀ ਗੱਲ ਨਹੀਂ ਸੁਣੀ। ਮੁੰਡਿਆਂ ਦੀਆਂ ਕਲਾਸਾਂ ਮੇਰੀ ਛੋਟੀ ਜਿਹੀ ਜ਼ਗੀਰ ਤੋਂ ਕੁਝ ਫਾਸਲੇ ਦੀ ਲੱਗਦੀਆਂ ਨੇ, ਤਾਂ ਕਿ ਰਸਤੇ ਵਿਚ ਆਉਂਦੇ ਜਾਂਦੇ ਹੋਏ ਕੁੜੀਆਂ ਦਾ ਤੇ ਉਹਨਾਂ ਦਾ ਸਾਹਮਣਾ ਨਾ ਹੋਵੇ। ਤੇ ਹਰ ਰੋਜ਼ ਮੈਂ ਕੁੜੀਆਂ ਨੂੰ ਆਪਣੇ ਸਬਕ ਯਾਦ ਕਰਦਿਆਂ, ਦੌੜਦਿਆਂ, ਹੱਸਦਿਆਂ, ਖੇਡ ਦੇ ਮੈਦਾਨ ਵਿਚ ਗੱਲਾਂ ਕਰਦਿਆਂ ਦੇਖਦੀ ਸੁਣਦੀ ਹਾਂ। ਸਾਰੀਆਂ ਆਵਾਜ਼ਾਂ ਮੇਰੀਆਂ ਉਮੀਦਾਂ ਨੂੰ ਸਿੰਜਦੀਆਂ ਹੋਈਆਂ ਮੈਨੂੰ ਤਸੱਲੀ ਦਿੰਦੀਆਂ ਨੇ। ਮੇਰੀ ਜ਼ਿੰਦਗੀ ਦਾ ਹੁਣ ਕੁਝ ਮਤਲਬ ਏ। ਸਕੂਲ ਨੂੰ ਕਾਇਮ ਰਹਿਣਾ ਚਾਹੀਦਾ ਏ ਤੇ ਮੈਂ ਇਸ ਦੇ ਲਈ ਲੜਦੀ ਰਹਾਂਗੀ ਤਾਂ ਜ਼ਿੰਦਗੀ ਰੱਬ ਖੈਰ ਕਰੇ। ਕੁਝ ਵਰਿਆਂ ਵਿਚ ਮੈਨੂੰ ਉਮੀਦ ਏ ਨਿੱਕੀਆਂ ਕੁੜੀਆਂ ਵਿਚ ਪੜ੍ਹਾਈ ਲਿਖਾਈ ਸਦਕਾ ਇੰਨੀ ਸੂਝ ਆ ਜਾਏਗੀ ਕਿ ਆਪਣੀ ਜ਼ਿੰਦਗੀ ਨੂੰ ਨਵੀਂ ਰੋਸ਼ਨੀ ਵਿਚ ਦੇਖ ਸਕਣ, ਕਿਉਂਕਿ ਉਸ ਖੌਫਨਾਕ ਹਮਲੇ ਪਿੱਛੋਂ ਵੀ ਜਿਸ ਨੇ ਮੇਰੇ ਪਿੰਡ ਦਾ ਨਾਂ ਸਾਰੀ ਦੁਨੀਆਂ ਵਿਚ ਫੈਲਾ ਦਿੱਤਾ, ਔਰਤ ਦੇ ਨਾਂ ਅਜਿਹੀ ਦਰਿੰਦਗੀ ਬੰਦ ਨਹੀਂ ਹੋਈ ਏ। ਪਾਕਿਸਤਾਨ ਵਿਚ ਹਰ ਇਕ ਘੰਟੇ ਇਕ ਔਰਤ ਤੇ ਹਮਲਾ ਹੁੰਦਾ ਏ, ਉਸ ਨੂੰ ਕੁੱਟਿਆ ਮਾਰਿਆ ਜਾਂਦਾ ਏ ਤੇ ਰਾਬ ਨਾਲ ਸਾੜੀ ਜਾਂਦੀ ਏ, ਜਾਂ ਇਤਫਾਕ ਨਾਲ ਰਸੋਈ ਗੈਸ ਦਾ ਸਿਲੰਡਰ ਪਾਟਣ ਦੇ ਹਾਦਸੇ ਵਿਚ ਮਾਰੀ ਜਾਂਦੀ ਏ। ਪਾਕਿਸਤਾਨ ਵਿਚ ਮਾਨਵ ਅਧਿਕਾਰ ਆਯੋਗ ਨੇ ਪਿਛਲੇ 6 ਮਹੀਨਿਆਂ ਦੌਰਾਨ ਇਕੱਲੇ ਪੰਜਾਬ ਵਿਚ ਬਲਾਤਕਾਰ ਦੇ 150 ਮਾਮਲੇ ਦਰਜ ਕੀਤੇ ਨੇ। ਹੁਣ ਅਸੀਂ ਇਸ ਕਾਨੂੰਨੀ ਸਲਾਹਾਂ ਨਾਲ ਤੁਹਾਨੂੰ ਦਿੰਦੀ ਰਹਿੰਦੀ ਏ ਕਿ ਉਹ ਕਿਸੇ ਵੀ ਗਵਾਹ ਤੋਂ ਬਿਨਾਂ ਕਿਸੇ ਵੀ ਔਰਤ ਦੇ ਦਸਤਖਤ ਨਾ ਕਰਨ। ਬਹੁਤ ਚੰਗਾ ਕੰਮ ਕਰ ਰਹੀ ਹੈ ਨਸੀਮ, ਬਹੁਤ ਹੀ ਚੰਗਾ। ਇਨਸ਼ਾਅੱਲਾ ਖੈਰ ਕਰੇ, ਇਨਸ਼ਾਅੱਲਾ ਖੈਰ ਕਰੇ, ਇਨਸ਼ਾਅੱਲਾ ਖੈਰ ਕਰੇ।
ਮਖਤਿਆਰ ਮਾਈ ਦੇ ਜ਼ਿੰਦਗੀ ਤੇ ਆਧਾਰਿਤ ਲੜੀ ਜਿਹੜੀ ਸੀ ਉਹ ਤੁਸੀਂ ਸੁਣ ਰਹੇ ਸੀ ਤੇ ਇਸਦਾ ਅੱਜ ਤੁਸੀਂ 8ਵਾਂ ਭਾਗ ਸੁਣਿਆ। ਦੋਸਤੋ, ਕਿਸੇ ਨੇ ਬਹੁਤ ਖੂਬ ਲਿਖਿਆ, ਅਬ ਆਮ ਆਪਾਂ ਦੇਖਦੇ ਆ ਕਿ ਕਹਿ ਦਿੰਦੇ ਨੇ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ, ਤੇ ਕਿਸੇ ਨੇ ਲਿਖਿਆ ਕਹਿੰਦੇ ਜੀ ਇਕ ਚਿੜੀ ਨੇ ਕੁੜੀ ਨੂੰ ਪੁੱਛਿਆ ਤੇਰੇ ਨਾਲ ਮੇਰਾ ਨਾਂ ਕਿਉਂ ਲਾਉਂਦੇ ਨੇ, ਮੈਂ ਤਾਂ ਉੱਡਦੀ ਵਿਚ ਸਮਾਨੀ ਤੇਰੇ ਬੰਧਨ ਲਾਉਂਦੇ ਨੇ, ਮੇਰੇ ਗੀਤ ਤਾਂ ਮਿੱਠੇ ਮਿੱਠੇ ਤੇਰੇ ਦੁੱਖ ਕਿਉਂ ਗਾਉਂਦੇ ਨੇ, ਮੇਰੇ ਖੰਭ ਤਾਂ ਭੂਰੇ ਕੂਲੇ ਤੇਰੇ ਕੁਤਰ ਦਬਾਉਂਦੇ ਨੇ, ਇੰਨੀ ਜ਼ਾਲਮ ਤੇਰੀ ਦੁਨੀਆ ਪਰ ਤੈਨੂੰ ਮੇਰੇ ਨਾਲ ਕਿਉਂ ਮਿਲਾਉਂਦੇ ਨੇ। ਲੋ ਫਿਰ ਦੋਸਤੋ, ਸਾਂਝ ਪ੍ਰੋਗਰਾਮ ਨੂੰ ਅੱਗੇ ਹੋਰ ਵਧਾਉਂਦੇ ਹਾਂ ਡਾਕਟਰ ਗੁਰਦਾਸ ਮਾਨ ਦੇ ਖੂਬਸੂਰਤ ਜਿਹੇ ਟੈਕ ਦੇ ਨਾਲ। ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਉਹ ਥੋੜਾ ਨਹੀਂ ਬਹੁਤ ਹੀ ਜ਼ਿਆਦਾ ਉਲਝਿਆ ਹੋਇਆ ਤੇ ਦੋਸਤੋ ਪ੍ਰਤੱਖ ਰੂਪ ਦੇ ਵਿਚ ਇਹ ਸਭ ਕੁਝ ਸਾਨੂੰ ਵੇਖਣ ਨੂੰ ਵੀ ਮਿਲ ਰਿਹਾ। ਦੋਸਤੋ, ਮਨੁੱਖੀ ਚਿੰਤਨ ਦੇ ਝਰੋਖੇ ਤਹਿਤ ਕੁਝ ਗੱਲਾਂ ਬਾਤਾਂ ਕਰਦੇ ਹਾਂ ਜੀ ਆਪਾਂ ਰਣਜੀਤ ਸਿੰਘ ਪ੍ਰੀਤ ਜੀ ਦੇ ਨਾਲ। ਰਣਜੀਤ ਸਿੰਘ ਪ੍ਰੀਤ ਜੀ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੀਤ ਜੀ, ਸਿਨੇਮਾ ਐਂਡ ਲਾਈਵ ਪ੍ਰੋਗਰਾਮ ਦੇ ਵਿਚ ਆਪਾਂ ਪੁਰਾਣੀਆਂ ਫਿਲਮਾਂ ਬਾਰੇ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਹਾਂ ਤੇ ਉਦੋਂ ਜਿਹੜਾ ਗੱਲਬਾਤ ਕਰਨ ਦਾ ਸਬੱਬ ਜਿਹੜਾ ਬਣਦਾ ਹਫ਼ਤੇ ਚ ਇਕ ਵਾਰੀ, ਤੇ ਖੈਰ ਅੱਜ ਸਾਂਝ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਅੱਜ ਅਸੀਂ ਤੁਹਾਡੇ ਕੋਲੋਂ ਸਮਾਜ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ। ਜੀ ਪ੍ਰੀਤ ਜੀ, ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿਚ ਰਿਸ਼ਤਿਆਂ ਵਿਚ ਕੁਝ ਹੱਦ ਤੱਕ ਫਿੱਕਾਪਣ ਜਿਹੜਾ ਨਾ ਉਹ ਆ ਗਿਆ, ਤੁਸੀਂ ਵੀ ਦੇਖਦੇ ਹੋਣੇ ਹਨਾ, ਤੇ ਇਸ ਨੂੰ ਤੁਸੀਂ ਸਮੇਂ ਦੀ ਘਾਟ ਸਮਝਦੇ ਹੋ ਜਾਂ ਕੋਈ ਹੋਰ ਕਾਰਨ ਹੈ?
ਹਾਂਜੀ, ਤੁਹਾਨੂੰ ਜੀ ਪਹਿਲੀ ਗੱਲ ਤੇ ਇੱਥੇ ਵੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹੂੰਗਾ। ਜਿਹੜਾ ਇਕੱਲਾ ਵਿਅਕਤੀ ਹੈ ਉਹ ਸਮਾਜ ਨਹੀਂ ਅਖਵਾ ਸਕਦਾ,
ਤੇ
ਜੇ ਵਿਅਕਤੀਆਂ ਦੇ ਸਮੂਹ ਤੋਂ ਬਗੈਰ ਸਮਾਜ ਦੀ ਹੋਂਦ ਵੀ ਨਹੀਂ ਹੋ ਸਕਦੀ।
ਜੀ ਬਿਲਕੁਲ।
ਇਹ ਹਾਂਜੀ, ਇਸ ਤਰ੍ਹਾਂ ਇਸ ਤੋਂ ਅਲਾਵਾ ਅੱਗੇ ਕਰਦੇ ਹਾਂ, ਜੇ ਤੁਸੀਂ ਰਿਸ਼ਤਿਆਂ ਦੀ ਗੱਲ ਕਰ ਰਹੇ ਹੋ, ਜਿਹੜਾ ਹੈਗਾ ਸਮੇਂ ਦੀ ਵੀ ਕਿਸੇ ਨਾ ਕਿਸੇ ਹੱਦ ਵਿਚ ਘਾਟ ਕਹਿ ਸਕਦੇ ਹਾਂ, ਕਿਉਂਕਿ ਸਾਰੇ ਪਰਿਵਾਰਾਂ ਦੇ ਵਿਚ ਮੁਲਾਜ਼ਮ ਨੇ ਜਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿਚ ਜਿਹੜੀ ਜ਼ਿੰਦਗੀ ਹੈ ਮੋਬਿਲਾਈਜ਼ ਹੋ ਗਈ ਹੈ, ਪਰ ਫਿਰ ਵੀ ਇਹ ਵੀ ਜਿਹੜੀ ਰਿਸ਼ਤੇ ਨੇ
ਵਿਸ਼ੇਸ਼
ਤੌਰ ਪਿਛਲੀ ਜਿਹੜੀ ਪੀੜ੍ਹੀ ਆ ਉਸ ਨਾਲ ਰਿਸ਼ਤੇ ਨੇ ਜਿਹੜੇ ਉਹਨਾਂ ਵਿਚ ਸਮੇਂ ਦੇ ਦੌਰ ਦੇ ਨਾਲ ਤਰੇੜਾਂ ਵੀ ਆਈਆਂ ਨੇ। ਪਿਛਲੇ ਦਿਨਾਂ ਤੋਂ ਆਪਾਂ ਅਖਬਾਰਾਂ ਦੇ ਵਿਚ ਪਿਛਲੇ ਕਈ ਸਾਲਾਂ ਤੋਂ ਇਹ ਪੜ੍ਹਦੇ ਆ ਰਹੇ ਹਾਂ ਕਿ ਕਿਸੇ ਪੁੱਤ ਨੇ ਜਿਹੜਾ ਸੀਗਾ ਉਸਦੇ ਜਾਂ ਉਹਦੀ ਮਾਂ ਦਾ ਕਤਲ ਕਰਤਾ ਜਾਂ ਉਹਦੇ ਪਿਓ ਦਾ ਕਤਲ ਕਰਤਾ, ਤੇ ਇਸੇ ਤਰ੍ਹਾਂ ਹੀ ਭੈਣ ਭਰਾਵਾਂ ਦੇ ਰਿਸ਼ਤਿਆਂ ਵਿਚ ਵੀ ਹੈ, ਤੇ ਨੂੰਹਾਂ ਤੇ ਪੁੱਤਾਂ ਨਾਲ ਜਿਹੜਾ ਸਲੂਕ ਹੈ ਉਸਦਾ ਵੀ, ਜਿਹਨੂੰ ਰੈਗਿੰਗ ਦਾ ਨਾਮ ਵੀ ਦੇ ਸਕਦੇ ਹਾਂ ਕਾਲਜ ਦੇ ਜ਼ਿੰਦਗੀ ਮੁਤਾਬਕ ਹੈਗਾ। ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਥਾਵਾਂ ਦੇ ਉੱਤੇ ਕੁਝ ਪਰਿਵਾਰਾਂ ਦੇ ਵਿਚ ਜਿਹੜੇ ਸਾਂਝੇ ਪਰਿਵਾਰ ਨੇ, ਵੱਡੇ ਵੱਡੇ ਪਰਿਵਾਰ ਨੇ, ਉਹਨਾਂ ਚ ਸਨੇਹ ਹੈਗਾ ਕਿ ਵੱਡੀ ਪੀੜ੍ਹੀ ਹੈ, ਬਜ਼ੁਰਗ ਪੀੜ੍ਹੀ ਹੈ, ਉਸ ਨੂੰ ਜੋ ਮੰਜੇ ਤੇ ਬੈਠੀ ਹੈ ਤੇ ਉਸ ਨੂੰ ਕਿਸੇ ਪੈਸੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਕੀ ਉਹਨਾਂ ਕੋਲ ਕੀ ਲੋੜ ਆ ਉਹਨਾਂ ਦੀ ਇਸ ਸਮੇਂ ਦੇ ਵਿਚ, ਕਿ ਉਹਨਾਂ ਕੋਲ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਭਾਵੇਂ ਖੜੇ ਖੜੋਤੀ ਮੌਜਾਂ ਨਾਲ ਮਿਲ ਜਾਣ ਉਹਨਾਂ ਨੂੰ, ਪਰ ਉਹਨਾਂ ਨੂੰ 5-4 ਮਿੰਟ ਉਹਨਾਂ ਲਈ ਜ਼ਰੂਰ ਕੱਢਣ ਕਿਵੇਂ ਨਾ ਕਿਵੇਂ, ਪਰ ਅਜਿਹਾ ਕਿਸੇ ਨਾ ਕਿਸੇ ਹੱਦ ਤੱਕ ਖਤਮ ਹੁੰਦਾ ਜਾ ਰਿਹਾ। ਜਿਸ ਤਰ੍ਹਾਂ ਕਿ ਤੀਆਂ ਦੇ ਤਿਉਹਾਰ ਖਤਮ ਹੋ ਗਏ, ਪਤੌੜਾ ਫੇਰਨ ਵਰਗੀਆਂ ਰਸਮਾਂ ਖਤਮ ਹੋ ਗਈਆਂ, ਛੱਪੜ ਖਤਮ ਹੋ ਗਏ, ਸ਼ੋਪ ਖਤਮ ਹੋ ਗਏ, ਤ੍ਰਿੰਜਣ ਖਤਮ ਹੋ ਗਏ, ਫੁਲਕਾਰੀਆਂ ਦਾ ਰਿਵਾਜ਼ ਗਿਆ, ਬਾਹਰ ਕੱਢਣ ਦਾ ਰਿਵਾਜ਼ ਗਿਆ, ਇਸ ਤਰ੍ਹਾਂ ਜਿਹੜੀ ਰਿਸ਼ਤੇ ਹੈ ਰਿਸ਼ਤਿਆਂ ਵਿਚ ਵੀ ਜਿਵੇਂ ਇਹ ਸਾਰੀਆਂ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ। ਜਿਵੇਂ ਕਹਿੰਦੇ ਤੀਆਂ ਬਾਰੇ ਕਹੀਏ, ਤੀਆਂ ਕਿਸੇ ਸਮੇਂ ਤੇ ਲੱਗਦੀਆਂ ਸੀ ਤੀਆਂ ਆਪਾਂ ਨੂੰ ਕਿਸੇ ਸਮੇਂ ਤੇ,
ਬਿਲਕੁਲ
ਤੀਆਂ ਲੱਗਦੀਆਂ ਨਹੀਂ, ਫੋਟੋਆਂ ਕਰਵਾਉਣ ਲਈ ਤੀਆਂ ਲਗਵਾਈਆਂ ਜਾਂਦੀਆਂ ਨੇ
ਜੀ।
ਹਾਂ, ਲਗਵਾਈਆਂ ਜਾਂਦੀਆਂ ਨੇ ਉਹ ਜਿਹੜੀਆਂ ਪੀਂਘਾਂ ਸੀਗੀਆਂ ਜਿਸ ਤਰ੍ਹਾਂ ਉਹਨਾਂ ਤੇ ਪੈਂਦੀਆਂ ਸੀਗੀਆਂ ਲੱਜ ਨਾਲ ਜਾਂ ਲਾਸ਼ ਦੇ ਨਾਲ, ਉਹ ਪੀਂਘਾਂ ਅੱਜ ਨਹੀਂ ਮਿਲਦੀਆਂ, ਫੁੱਲਾਂ ਬੂਟੇ ਵਾਲੀਆਂ ਰੱਸੀਆਂ ਪਾ ਕੇ ਜਾਂ ਹੋਰ ਚੀਜ਼ ਪਾ ਕੇ ਉਹਦੇ ਤੇ ਝੂਟੇ ਲੈ ਜਾਂਦੇ ਨੇ। ਉਹ ਇੱਕ ਫੋਟੋਆਂ ਕਰਵਾਉਣ ਲਈ ਜਾਂ ਇੱਕ ਟੀਵੀ ਤੇ ਜਾਂ ਵੀਡੀਓ ਰਹੀ ਆਉਣ ਲਈ ਹੈ,
ਨਾ ਕਿ
ਇੱਕ ਤੀਆਂ ਦਾ ਉਹ ਰੂਪ ਹੈ। ਇਸੇ ਤਰ੍ਹਾਂ ਇਹ ਹੈਗਾ ਵੀ ਜਿਵੇਂ ਇਹ ਚੀਜ਼ਾਂ ਸਾਰੀਆਂ ਬਦਲ ਗਈਆਂ ਨੇ, ਇਸ ਤਰ੍ਹਾਂ ਜਿਹੜੇ ਰਿਸ਼ਤੇ ਨੇ ਸਮਾਜਿਕ ਸਥਿਤੀਆਂ ਦੀ ਆਪਾਂ ਗੱਲ ਕੀਤੀ ਹੈ, ਤੁਸੀਂ ਜਿਸ ਗੱਲ ਦਾ ਉੱਤੇ ਉਂਗਲੀ ਉਠਾਈ ਹੈ, ਉਹਨਾਂ ਵਿੱਚ ਵੀ ਇਸ ਪ੍ਰਕਾਰ ਦਾ ਜਿਹੜਾ ਹੈਗਾ ਜਿਵੇਂ ਤਿਉਹਾਰ ਨੇ ਇਹ ਫਿੱਕੇ ਪੈ ਗਏ ਨੇ, ਇਸ ਤਰ੍ਹਾਂ ਰਿਸ਼ਤਿਆਂ ਦਾ ਜਿਹੜਾ ਰੰਗ ਸੀਗਾ ਉਹ ਵੀ ਫਿੱਕਾ ਪੈ ਗਿਆ ਕਿਸੇ ਨਾ ਕਿਸੇ ਰੂਪ ਚ। ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਲਹੂ ਦਾ ਰੰਗ ਹੈ ਉਹ ਵੀ ਚਿੱਟਾ ਬੰਬ ਦੇ ਵਿਚ ਵੀ ਆਉਣਾ ਸ਼ੁਰੂ ਹੋ ਗਿਆ ਜਾਂ ਆ ਚੱਲਿਆ
ਜੀ।
ਜੀ ਬਨੂ ਜੀ,
ਤੇ ਪੀਜੀ ਪਦਾਰਥਵਾਦੀ ਸੋਚ ਅੱਜ ਦੇ ਮਨੁੱਖ ਤੇ ਹਾਵੀ ਕਿਉਂ ਹੋ ਗਈ ਹੈ, ਤੁਸੀਂ ਕੀ ਸਮਝਦੇ ਹੋ ਕਿ ਇਸ ਦੇ ਕਾਰਨ ਕੀ ਹੋ ਸਕਦੇ ਹੈ?
ਇਸ ਤਰ੍ਹਾਂ ਜਿਹੜਾ ਹਰ ਵਿਅਕਤੀ ਹੈ ਉਸਨੇ ਆਪਦੀਆਂ ਲੋੜਾਂ ਸੀਮਤ ਦਾਇਰੇ ਤੋਂ ਬਾਹਰ ਕੱਢ ਕੇ ਖੁੱਲੀਆਂ ਡੁੱਲੀਆਂ ਕਰ ਲਈਆਂ ਨੇ
ਜੀ।
ਜੇ ਉਸਨੂੰ ਕਿਸੇ ਬਹੁਤ ਥੋੜੀ ਚੀਜ਼ ਨਾਲ ਸਰ ਸਕਦਾ ਹੈ, ਉਸ ਚੀਜ਼ ਮਗਰ ਉਸ ਨਾਲ ਨਹੀਂ ਉਹ ਸਾਰਨਾ ਚਾਹੁੰਦਾ, ਉਸ ਤੋਂ ਅੱਗੇ ਵਧਣਾ ਚਾਹੁੰਦਾ।
ਉਦਾਹਰਣ
ਵਜੋਂ ਤੁਸੀਂ ਲੈ ਲਓ ਇੱਕ ਸਧਾਰਨ ਗੱਡੀ ਹੈ ਜਾਂ ਇੱਕ ਕਾਰ ਹੈ ਜਿਸ ਨਾਲ ਆਉਣ ਜਾਣ ਲਈ ਇੱਕ ਸਾਧਨ ਹੈ, ਇੱਕ ਵਸੀਲਾ ਹੈਗਾ ਵੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਆਉਣਾ, ਜਾਂ ਮੋਟਰਸਾਈਕਲ ਲਾ ਲਓ ਜਾਂ ਸਕੂਟਰ ਲਾ ਲਓ। ਪਰ ਇਸ ਦੀ ਨਿਸਬਤ ਕੀ ਕੀਤਾ ਜਾਂਦਾ ਹੈ ਕਿ 10-10-20 ਲੱਖ ਰੁਪਏ ਤੱਕ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਕਾਰਾਂ ਜਾਂ ਮਹਿੰਗੇ ਮੋਟਰਸਾਈਕਲ ਖਰੀਦੇ ਜਾਂਦੇ ਨੇ।
ਉਹਦਾ
ਮਕਸਦ ਤਾਂ ਇਕੱਲਾ ਆਉਣ ਜਾਣ ਤੇ ਘਿਰੀਆਂ ਨਾ ਇੱਕ ਥਾਂ ਦੂਜੀ ਮੰਜ਼ਿਲ ਤੱਕ ਪਹੁੰਚਣ ਦਾ ਕੀ ਹੈ, ਇਸ ਕਰਕੇ ਉਹਦੇ ਵਿੱਚ ਜਿਹੜਾ ਕੁਛ ਆ ਗਿਆ ਹੈਗਾ
ਜਿਹੜੀ
ਸੋਚ ਹੈਗੀ ਹੈ, ਸੋਚ ਇਸ ਪ੍ਰਕਾਰ ਦੀ ਹੋ ਗਈ ਹੈ। ਇਸ ਤੋਂ ਇਲਾਵਾ ਇਹ ਵੀ ਹੈ ਵੀ ਜਿਹੜੇ ਅੱਜ ਦੇ ਬਹੁਤੇ ਨੌਜਵਾਨ ਨੇ ਉਹ ਇਸ ਨਸ਼ਿਆਂ ਦੇ ਰੁਝਾਨ ਸਰਕਾਰ ਜਾਂ ਹੋਰ ਰੁਝਾਨ ਜਿਹੜੇ ਇਹੋ ਜਿਹੇ ਐਪ ਪੈਦਾ ਹੋ ਗਏ ਨੇ ਸਮਾਜ ਦੇ ਵਿੱਚ, ਉਹਨਾਂ ਸਦਕਾ ਇਹ ਸੋਚਦੇ ਨੇ ਕਿ ਰਾਤ ਨੂੰ ਤਾਂ ਅਸੀਂ ਸੌਂ ਜਾਈਏ ਮੌਜ ਨਾਲ, ਸੁਬਾਹ ਜਦੋਂ ਅਸੀਂ ਉੱਠੀਏ ਤਾਂ ਸਾਨੂੰ ਕੁਝ ਵੀ ਨਾ ਕਰਨਾ ਪਵੇ, ਸਾਡੇ ਸਿਰਹਾਣੇ ਦੇ ਪਾਸ ਥੱਲੇ 500 ਦਾ ਇੱਕ ਨੋਟ ਪਿਆ ਹੋਵੇ ਦਿਨੇ ਸਾਰਾ ਦਿਨ ਵਰਤਣ ਲਈ, ਸ਼ਾਮ ਨੂੰ ਅਸੀਂ ਆ ਕੇ ਫੇਰ ਪਹੁੰਚ ਗਏ ਤੇ ਸਵਾ 500 ਦਾ ਨੋਟ ਇੱਕ ਹੋਰ ਪਿਆ ਹੋਵੇ। ਕੰਮ ਕਰਨ ਲਈ, ਮਿਹਨਤ ਕਰਨ ਲਈ ਕੋਈ ਤਿਆਰ ਨਹੀਂ ਹੈ, ਪਰ ਉਹ ਖਰਚ ਪੈਸੇ ਖਰਚਣ ਲਈ, ਖੁੱਲਾ ਡੁੱਲਾ ਵਰਤਾਰਾ ਕਰਨ ਲਈ, ਖੁੱਲੇ ਡੁੱਲੇ ਤਰੀਕਿਆਂ ਦਾ ਵਿਖਾਵਾ ਕਰਨ ਲਈ ਉਹ ਤਿਆਰ ਹੈ। ਗੱਡੀ ਦੀ ਆਪਾਂ ਜ਼ਿਕਰ ਕੀਤਾ ਪਹਿਲਾਂ, ਕਾਰ ਦਾ ਜ਼ਿਕਰ ਕੀਤਾ, ਉਹ ਵੀ ਇੱਕ ਵਿਖਾਵਾ ਹੀ ਹੈ ਕਰਨਾ, ਹਾਲਾਂਕਿ ਜ਼ਰੀਆ ਹੀ ਹੈ ਉੱਥੇ ਤੋਂ ਉੱਥੇ ਪਟਨ ਦਾ, ਤਾਂ ਸਾਈਕਲ ਤੇ ਵੀ ਜਾਇਆ ਜਾ ਸਕਦਾ, ਸਾਈਕਲ ਨਹੀਂ ਤਾਂ ਗੱਡੀ ਵੀ ਕਰਨੀ ਜਾਈ ਜਾ ਸਕਦੀ ਹੈ, ਇਹ ਨਹੀਂ ਕਿ ਉਹ ਬਹੁਤ ਕੋਸਟਲੀ ਹੋ ਜਾਂ ਬਹੁਤ ਮਹਿੰਗੀ ਹੋ ਜਾਵੇ, ਇਸੇ ਕਰਕੇ ਜਿਹੜਾ ਹੈਗਾ ਜਿਹੜੀ ਸੋਚ ਹੈ ਮਨੁੱਖ ਦੀ, ਜਾਂ ਐਂ ਕਹੋ ਪਰਚੇਜ਼ਿੰਗ ਕਪੈਸਿਟੀ ਹੈ ਜਿਹੜੀ ਖਰੀਦ ਸ਼ਕਤੀ ਹੈ ਉਹਦੇ ਚ ਵਾਧਾ ਹੋਇਆ, ਪਰ ਵਾਧਾ ਵੀ ਜਿਹੜਾ ਹੈਗਾ ਬੈਂਕਾਂ ਨੇ ਕੁਛ ਇਹੋ ਜਿਹਾ ਕਰਤਾ ਜਿਹੜੀ ਉਹਦੀ ਕੀਮਤ ਆ ਉਹਦੇ ਕੀਮਤ ਬਰਾਬਰ ਤੋਂ ਲੈ ਕੇ ਵੀ ਕਿਤੇ ਦੇ ਕਿਤੇ ਐਡੇ ਐਡੇ ਲਭਾਉਣੇ ਇਸ਼ਤਿਹਾਰ ਹੁੰਦੇ ਨੇ ਜਦੋਂ ਕਿਹਾ ਜਾਂਦਾ ਵੀ ਕੋਈ ਵਿਆਜ ਨੀ ਕੁਛ ਨੀ ਹੈ, ਤੁਸੀਂ ਸਾਡੇ ਕੋਲ ਪਏ ਪੈਸੇ ਲਓ, ਜਿਹੜੀ ਮਰਜ਼ੀ ਗੱਡੀ ਲਓ, ਜਿੰਨੀ ਮਰਜ਼ੀ ਮਹਿੰਗੀ ਗੱਡੀ ਲਓ, ਜੋ ਮਰਜ਼ੀ ਕਰੋ, ਜਿਸ ਤਰ੍ਹਾਂ ਮਰਜ਼ੀ ਕਰੋ, ਸਰਕਾਰ ਦਾ ਪੂਰਾ ਖੁੱਲਾ ਵਾਤਾਵਰਨ ਹੈ, ਇਸਨੇ ਪੈਸੇ ਨੂੰ ਵੀ ਉਸੇ ਢੰਗ ਨਾਲ ਹੀ ਵਰਤਣਾ ਸ਼ੁਰੂ ਕਰਤਾ ਲੋਕਾਂ ਨੇ, ਤੇ ਉਸੇ ਢੰਗ ਨਾਲ ਹੀ ਉਹਨੂੰ ਵਰਤ ਰਹੇ ਨੇ, ਜਿਹੜੀ ਸੋਚ ਹੈ ਉਹ ਵੀ ਉਸ ਕਿਸਮ ਦੀ ਪੈਦਾ ਹੋ ਗਈ ਹੈ।
ਜੀ ਜੀ ਪ੍ਰੀਤ ਜੀ, ਵੈਸੇ ਤਾਂ ਸਮਾਜ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਨੇ ਬੁਰਾਈਆਂ ਨੇ, ਹਨਾ, ਤੇ ਇਹ ਜਿਹੜੀ ਭਰੂਣ ਹੱਤਿਆ ਦੀ ਜਿਹੜੀ ਬੁਰਾਈ ਹੈ, ਇਹ ਜਿਹੜੀ ਕਿ ਇਹਦੇ ਲਈ ਸਖ਼ਤ ਜਿਹੜੇ ਨੇ ਕਦਮ ਵੀ ਚੁੱਕੇ ਗਏ ਨੇ, ਤੇ ਇਹ ਕੁਝ ਹੱਦ ਤੱਕ ਇਸ ਇਹਨਾਂ ਚੀਜ਼ਾਂ ਦੇ ਉੱਤੇ ਠੱਲ ਵੀ ਪਈ ਹੈ। ਇਹ ਭਰੂਣ ਹੱਤਿਆ ਦੀ ਜਿਹੜੀ ਗੱਲਬਾਤ ਹੈ ਉਹ ਚੱਲਦੀ ਰਹਿੰਦੀ ਹੈ, ਪਰ ਮੈਂ ਇਹ ਜਾਣਨਾ ਚਾਹਾਂਗੀ ਪੀਰ ਜੀ ਕਿ ਪੁਰਾਣੇ ਸਮੇਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਪੁਰਾਣੇ ਸਮੇਂ ਜਦੋਂ ਆਪਾਂ ਹਿਸਟਰੀ ਰੀਡ ਕਰਦੇ ਹਾਂ, ਤੇ ਉਸ ਦੇ ਵਿੱਚ ਵੀ ਇਹ ਹੁੰਦਾ ਲਿਖਿਆ ਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ, ਤੇ ਇਹ ਜਿਹੜੀ ਪ੍ਰਥਾ ਇਹ ਤਾਂ ਫਿਰ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ ਹੁਣ ਇਹ ਜ਼ਰੂਰ ਕਹਾਂਗੇ ਕਿ ਇਹਨੇ ਬੜਾ ਭਿਆਨਕ ਰੂਪ ਧਾਰਨ ਕਰ ਲਿਆ।
ਜੀ ਹਾਂ ਬਿਲਕੁਲ,
ਕੀ ਕਹਿਣਾ ਚਾਹੋਗੇ ਇਸ ਦੇ ਬਾਰੇ?
ਹਾਂਜੀ ਹਾਂ, ਬਹੁਤ ਦੇਰ ਪਹਿਲਾਂ ਇਸ ਤਰ੍ਹਾਂ ਰੁਝਾਨ ਰਿਹਾ ਹੈਗਾ ਕਿ ਜਦੋਂ ਲੜਕੀ ਹੁੰਦੀ ਸੀ, ਪੈਦਾ ਹੁੰਦੀ ਸੀ ਪਰਿਵਾਰ ਦੇ ਵਿੱਚ, ਤਾਂ ਉਸਦੇ ਇੱਕ ਪੂਣੀ ਤੇ ਇੱਕ ਗੁੜ ਦੀ ਰੋੜੀ ਜਿਹੜੀ ਹੁੰਦੀ ਸੀ ਉਹਦੇ ਮੂੰਹ ਦੇ ਵਿੱਚ ਪਾ ਕੇ ਉਸਨੂੰ ਜਿਉਂਦੀ ਨੂੰ ਦਬਾ ਦਿੱਤਾ ਜਾਂਦਾ ਸੀ।
ਜੀ ਜੀ,
ਇਸ ਦੀਆਂ ਇਤਿਹਾਸ ਦੇ ਵਿੱਚ ਉਦਾਹਰਨਾਂ ਵੀ ਪਈਆਂ ਨੇ, ਜਿਵੇਂ ਸੀਤਾ ਇਸਦੇ ਵਾਸਤੇ, ਉਹ ਸਾਡਾ ਬਹੁਤ ਸਾਰੇ ਮੇਰੇ ਸਰੋਤਿਆਂ ਦਾ ਜਾਂ ਆਪਣੇ ਹਰਮਨ ਰੈਡੀ ਦੇ ਸਰੋਤਿਆਂ ਦਾ ਵਿਚਾਰ ਇਸ ਪ੍ਰਕਾਰ ਦਾ ਹੋਵੇ ਕਿ ਅਜਿਹਾ ਨਹੀਂ ਹੈ, ਜਿਹੜੀ ਸੀਤਾ ਹੈ, ਸੀਤਾ ਦਾ ਅਰਥ ਹੀ ਸਿਆਰ ਹੈ ਜਾਂ ਓਹਰਾ ਹੈ, ਮਤਲਬ ਹੈ ਕਿ ਰਾਜਾ ਕੰਸ ਨੂੰ ਉਹ ਇੱਕ ਸਿਆਰ ਜਾਂ ਓਹਰੇ ਦੇ ਵਿੱਚੋਂ ਦੱਬੀ ਹੋਈ ਮਿਲੀ ਸੀ, ਜਦੋਂ ਉਹਨੇ ਕਹਿੰਦੇ ਰੋੜਾਂ ਰੱਖੜਾਂ ਦੇ ਵਿੱਚ ਹਲ ਚਲਾਇਆ ਤਾਂ ਦੱਬੀ ਹੋਈ ਮਿਲੀ ਸੀ, ਇਸ ਕਰਕੇ ਉਹਦਾ ਨਾਮ ਸੀਤਾ ਪਿਆ। ਉਹਦਾ ਮਤਲਬ ਇਹ ਹੈ ਕਿ ਉਸਨੂੰ ਵੀ ਦਬਾ ਦਿੱਤਾ ਗਿਆ ਸੀਗਾ ਉਸ ਸਮੇਂ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ ਰਾਜ ਕੌਰ, ਉਸ ਨੂੰ ਵੀ ਦਬਾ ਦਿੱਤਾ ਗਿਆ ਸੀਗਾ, ਤੇ ਜਦੋਂ ਭਾਈ ਦਿਆਲਾ ਜੀ ਨੂੰ ਉਹਨਾਂ ਨੇ ਛਕਾਉਣ ਲਈ ਲੰਗਰ ਛਕਾਉਣ ਲਈ ਘਰ ਬੁਲਾਇਆ ਤਾਂ ਉਹਨਾਂ ਨੇ ਕਿਹਾ ਕਿ ਇਸ ਘਰ ਦੇ ਵਿੱਚ ਘੋਰ ਅਨਿਆਏ ਹੋਇਆ, ਪਾਪ ਹੋਇਆ, ਤੇ ਇਸ ਘਰ ਦਾ ਮੈਂ ਲੰਗਰ ਪਾਣੀ ਨਹੀਂ ਛਕ ਸਕਦਾ। ਉਹਨਾਂ ਨੇ ਉਸਨੂੰ ਰਾਜ ਕੌਰ ਨੂੰ ਉਸ ਚੋਂ ਦੱਬੇ ਕੇ ਇੱਥੇ ਆਉਂਦਾ ਤੇ ਉੱਥੋਂ ਕੱਢ ਕੇ ਲੈ ਕੇ ਆਉਂਦਾ, ਤੇ ਉਸ ਨੇ ਰਾਜ ਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਦਾ ਮਹਾਂਬਲੀ ਸੂਰਾ ਜਿਸਨੂੰ ਕਿਹਾ ਜਾਂਦਾ ਸ਼ੇਰੇ ਪੰਜਾਬ ਦਾ ਖਿਤਾਬ ਦੀ, ਉਹ ਪੈਦਾ ਹੋਏ, ਤੇ ਜਿਹੜੀ ਸੀਤਾ ਸੀ, ਸੀਤਾ ਦੀ ਕੁੱਖੋਂ ਲਵ ਔਰ ਕੁਛ ਨੇ ਜਨਮ ਲਿਆ, ਜਿਹੜੇ ਕਿ ਇੱਕ ਬਹਾਦਰੀ ਦਾ ਜਸਮਾ ਬਣ ਕੇ ਵਿਚਰੇ ਤੇ ਜਿਨ੍ਹਾਂ ਦਾ ਇਤਿਹਾਸ ਵੀ ਅੱਜ ਕੱਲ ਗਵਾਹੀ ਭਰਦਾ ਹੈ।
ਜੀ ਜੀ,
ਉਸ ਸਮੇਂ ਚ ਪਰਿਵਾਰ ਦੇ ਉਤਪੰਨ ਜੀ ਵੀ ਇੱਕ ਦਾ ਹੀ ਵਿਆਹ ਹੁੰਦਾ ਸੀ, ਚਾਰ ਪੰਜ ਭਰਾ ਨੇ, ਇੱਕ ਦਾ ਹੀ ਵਿਆਹ ਹੁੰਦਾ ਸੀ, ਬਾਕੀ ਸਾਰੇ ਛੜੇ ਜਾਂ ਕੁਆਰੇ ਕਿਸਮ ਕਹਿ ਲਵੋ ਉਹ ਰਹਿ ਜਾਂਦੇ ਸੀਗੇ, ਤੇ ਜਿਹੜੀਆਂ ਜ਼ਮੀਨਾਂ ਦੀ ਵੰਡ ਸੀਗੀ ਜਾਂ ਬਟਵਾਰਾ ਸੀ, ਇਸ ਕਰਕੇ ਉਹ ਇੱਕ ਇਕੱਠਾ ਰਹਿ ਜਾਂਦਾ ਸੀ। ਅੱਧੀ ਜਿਹੜੀ ਜ਼ਮੀਨ ਅੱਜ ਵਾਂਗ ਵੱਟਾਂ ਵਿੱਚ ਨਹੀਂ ਸੀ ਜ਼ਮੀਨ, ਉਦੋਂ ਕਿਆਰਿਆਂ ਵਿੱਚ ਜ਼ਮੀਨ ਸੀ, ਉਦੋਂ ਕੀ ਸੱਟਾ ਬੱਟਾ ਜਾਂ ਵੱਟਾ ਸੱਟਾ ਜਿਹਨੂੰ ਕਹਿੰਦੇ ਨੇ, ਸਾਟਾ ਬਾਟਾ ਵੀ ਬੋਲਦੇ ਨੇ, ਬਾਂਦੀ ਵੀ ਕਹਿੰਦੇ ਨੇ ਉਸਨੂੰ, ਉਹ ਉਸ ਪ੍ਰਕਾਰ ਦੇ ਉਦੋਂ ਵਿਆਹ ਦੀਆਂ ਰਸਮਾਂ ਸੀਗੀਆਂ, ਵਿਆਹ ਕਰਵਾਏ ਹੁੰਦੇ ਸੀਗੇ। ਅੱਜ ਵੀ ਇਹੀ ਦੌਰ ਹੈ ਕਿ ਲੜਕੀਆਂ ਨੂੰ ਮਾਰਨ ਦੀ ਜਿਹੜੀ ਇੱਕ ਭਰੂਣ ਹੱਤਿਆ ਚੱਲ ਰਹੀ ਹੈ, ਇਹ ਇੱਕ ਪਾਪ ਹੈ, ਪਰ ਇਸ ਦੇ ਨਾਲ ਇੱਕ ਗੱਲ ਹੋਰ ਵੀ ਪੈਦਾ ਹੋ ਗਈ ਹੈ ਕਿ ਜਿੰਨਾ ਸਰਕਾਰੀ ਤੌਰ ਤੇ ਜਾਂ ਸੰਸਥਾਵਾਂ ਨੇ ਇਸ ਉੱਤੇ ਬੰਦਸ਼ਾਂ ਲਾਈਆਂ ਨੇ, ਨਜ਼ਰਸਾਨੀ ਕੀਤੀ ਹੈ, ਉਨੀ ਇਸ ਦੇ ਹੋਰ ਚੋਰ ਮੋਰੀਆਂ ਤੇ ਚੋਰ ਰਸਤੇ ਜਿਹੜੇ ਨੇ ਹੋਰ ਪੈਦਾ ਹੋ ਗਏ ਨੇ,
ਯਾਨੀ ਕਿ ਵਾਧਾ ਜਿਹੜਾ ਹੋਰ ਹੋ ਗਿਆ।
ਹਾਂ, ਚੋਰ ਮੋਰੀਆਂ ਹੋਰ ਪੈਦਾ ਹੋ ਗਈਆਂ, ਜਿੱਥੇ ਅੱਗੇ ਕਿਸੇ ਨੂੰ ਇਹ ਭਰੂਣ ਟੈਸਟ ਕਰਵਾਉਣ ਲਈ ਜਾਣਾ ਪੈਂਦਾ ਸੀਗਾ ਤੇ ਉਸ ਨੂੰ ਥੋੜੇ ਪੈਸਾ ਸਰਦਾ ਸੀਗਾ, ਉਸਦੀ ਜਿਹੜੀ ਕੀਮਤ ਹੈ ਦੁੱਗਣੀ ਚੌਗਣੀ ਹੋ ਗਈ ਹੈ,
ਜਿਹੜੀਆਂ
ਰਿਪੋਰਟਾਂ ਦਿੱਤੀਆਂ ਜਾਂਦੀਆਂ ਨੇ, ਰਿਪੋਰਟਾਂ ਵੀ ਜਿਹੜੇ ਇਹੋ ਜਿਹੇ ਲੋਕ ਕੰਮ ਕਰਦੇ ਨੇ, ਸਾਰੇ ਨਹੀਂ ਕਰਦੇ ਡਾਕਟਰ ਜੋ ਇਹੋ ਜਿਹੇ ਸੈਂਟਰ ਕਰਦੇ ਨੇ, ਉਹ ਬੜੇ ਗੁਪਤ ਤਰੀਕੇ ਨਾਲ ਬੜੇ ਜੁਗਤ ਦੇ ਨਾਲ ਉਹਦੀ ਜਿਹੜੀ ਰਿਪੋਰਟ ਆ ਉਹ ਪੇਸ਼ ਕਰਕੇ ਦਿੰਦੇ ਨੇ, ਤੇ ਜਿਹੜੀ ਅੱਜ ਵੀ ਇਸ ਪ੍ਰਕਾਰ ਦੀ ਸਥਿਤੀ ਬਣ ਦੇ ਨਾਲ ਹੈ ਭਰੂਣ ਹੱਤਿਆ ਦੇ ਨਾਲ, ਇਹ ਥੋੜੀ ਬਹੁਤੀ ਤਾਂ ਕਹਿ ਸਕਦੇ ਹਾਂ ਕਿ ਠੱਲ ਪਈ ਹੈ, ਪਰ ਜਿਹੜੀ ਚੇਤਨਾ ਸੀ, ਜਿੰਨੀ ਚੇਤਨਾ ਪੈਦਾ ਹੋਣੀ ਚਾਹੀਦੀ ਸੀ ਓਨੀ ਨਹੀਂ। ਅਕਸਰ ਦੇਖਿਆ ਜਾਂਦਾ ਸੀ ਕਿਸੇ ਵੀ ਗੱਲ ਨੂੰ ਕਿਸੇ ਕਾਨੂੰਨ ਨਾਲ ਜਾਂ ਕਿਸੇ ਦਬਾਅ ਨਾਲ ਜਾਂ ਗੋਲੀ ਨਾਲ ਨਹੀਂ ਦਬਾਇਆ ਜਾ ਸਕਦਾ, ਉਸ ਕੋਈ ਭਾਵਨਾ ਪੈਦਾ ਨਹੀਂ ਕੀਤੀ ਜਾ ਸਕਦੀ, ਭਾਵਨਾ ਪਹਿਲਾਂ ਪੈਦਾ ਹੋਣਾ ਜ਼ਰੂਰੀ ਹੈ, ਫਿਰ ਉਸਨੂੰ ਦਬਾਇਆ ਜਾ ਸਕਦਾ। ਜਿਵੇਂ ਕਹਿੰਦੇ ਕੋਈ ਚੋਰ ਚੋਰੀ ਕਰਦਾ ਫੜਿਆ ਗਿਆ, ਜ਼ਰੂਰੀ ਨਹੀਂ ਕਿ ਉਸ ਨੂੰ ਸਜ਼ਾ ਦਿੱਤੀ ਜਾਵੇ, ਜੇ ਅਸੀਂ ਮਾਰਕੁੱਟ ਕਰ ਦਿੱਤੀ ਤੇ ਗਾਂਹ ਨੂੰ ਚੋਰੀ ਨਹੀਂ ਕਰੇਗਾ, ਹੋ ਸਕਦਾ ਉਹ ਗਾਂਹ ਨੂੰ ਦਾਤੇ ਮਾਰਨ ਲੱਗ ਜਾਵੇ।
ਜੀ ਜੀ ਪ੍ਰੀਤ ਜੀ, ਸਮਾਂ ਆਪਣੇ ਕੋਲ ਜਿਹੜਾ ਘੱਟ ਹੈ, ਪਰ ਜਿਵੇਂ ਆਪਾਂ ਸਮਾਜ ਦੀ ਗੱਲ ਕੀਤੀ, ਰਿਸ਼ਤਿਆਂ ਦੀ ਆਪਾਂ ਗੱਲ ਕੀਤੀ, ਤੇ ਇਹ ਇੱਕ ਸਮਾਜ ਦੀ ਬੁਰਾਈ ਦੀ ਆਪਾਂ ਗੱਲ ਕਰ ਰਹੇ ਸੀਗੇ। ਚਲਦੇ ਚਲਦੇ ਇੱਕ ਸਵਾਲ ਤੁਹਾਨੂੰ ਇਹ ਜ਼ਰੂਰ ਪੁੱਛਾਂਗੀ ਕਿ ਸਮਾਜ ਦੇ ਵਿੱਚ ਤਬਦੀਲੀਆਂ ਜਿਹੜੀਆਂ ਨੇ ਆਈਆਂ ਨੇ, ਬੜੇ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ਨੇ, ਤੇ ਸਾਡੀ ਭਾਸ਼ਾ ਦੇ ਵਿੱਚ ਵੀ ਬਦਲਾਅ ਜਿਹੜਾ ਉਹ ਬਹੁਤ ਵੱਡਾ ਆਇਆ, ਕੀ ਕਹੋਗੇ ਇਸ ਦੇ ਬਾਰੇ?
ਹਾਂਜੀ, ਭਾਸ਼ਾ ਇੱਕ ਜਿਹੜੀ ਪੰਜਾਬੀ ਭਾਸ਼ਾ ਹੈਗੀ ਹੈ, ਇਸ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਵਿਗੜ ਗਏ ਨੇ, ਬਹੁਤ ਸਾਰੇ ਸ਼ਬਦ ਆ ਜਿਹੜੇ ਉਹ ਚਲੇ ਗਏ ਨੇ। ਨੰਗਾ ਤੇ ਨਿੰਗਾ ਦੀ ਜਿਹੜੀ ਵਰਤੋਂ ਸੀਗੀ ਉਹ ਖਤਮ ਹੋ ਚੁੱਕੀ ਹੈ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਜਿਹੜੀ ਪੰਜਾਬੀ ਇੱਥੇ ਜਾਂ ਗੁਰਮੁਖੀ ਲਿਪੀ ਜਿਸ ਨੂੰ ਬੋਲਦੇ ਨੇ ਉਹ ਕਹਿੰਦੇ ਆ, ਇਹ ਖਤਮ ਵੀ ਕਰ ਦਿੱਤੇ ਜਾਣ। ਜਿਸ ਤਰ੍ਹਾਂ ਤਗਮਾ ਸ਼ਬਦ ਆ ਗਿਆ ਹੈਗਾ, ਕੁਛ ਦਿਨਾਂ ਤੋਂ ਪਿਛਲੇ ਸਮੇਂ ਤੋਂ ਹੀ 15-20 ਦਿਨ ਤੋਂ ਹੀ ਕੁਛ ਪ੍ਰੈਸ ਵਾਲਿਆਂ ਨੇ ਵਰਤਣਾ ਸ਼ੁਰੂ ਕੀਤਾ, ਜਿਹੜਾ ਕਿ ਸਹੀ ਸ਼ਬਦ ਤਮਗਾ ਹੈਗਾ। ਇਸੇ ਤਰ੍ਹਾਂ ਹੀ ਕਪਾਹ ਨੂੰ ਲੋਕ ਪਕਾਹ ਕਹੀ ਜਾਂਦੇ ਨੇ, ਗੜਬੀ ਨੂੰ ਗਬੜੀ ਕਹੀ ਜਾਂਦੇ ਨੇ,
ਤੇ
ਜਾਂ ਜਿਵੇਂ ਤ੍ਰਿੰਜਣ ਸ਼ਬਦ ਹੈ ਉਹ ਤੇ ਸ਼ਬਦ ਜੋੜ ਗਲਤ ਹੋ ਗਏ ਨੇ। ਘੁੰਮਣੀਆਂ ਮੈਂ ਨੀ ਕਹਿੰਦਾ, ਮੈਂ ਦਾਅਵਾ ਤਾਂ ਨੀ ਕਰਦਾ ਗਾ, ਪਰ ਘੁੰਮਣੀਆਂ ਮੈਨੂੰ ਲੱਗਦੀ ਗੱਲ ਪੰਜਾਬੀ ਦਾ ਜਿਹੜਾ ਸ਼ਬਦ ਹੈ ਬਹੁਤ ਸਾਰੇ ਲੋਕ ਲਿਖ ਵੀ ਨੀ ਸਕਣਗੇ। ਇਸੇ ਤਰ੍ਹਾਂ ਜਿਹੜਾ ਲਗਭਗ ਸ਼ਬਦ ਹੈ ਉਸ ਦੇ ਵੀ ਜਿਹੜੇ ਅਰਥ ਨੇ, ਮਤਲਬ ਜੋੜ ਸ਼ਬਦ ਜੋੜਨੇ ਉਹ ਵੀ ਬਦਲ ਲਏ ਨੇ ਲੋਕਾਂ ਨੇ ਹਿੰਦੀ ਦਾ ਪ੍ਰਭਾਵ ਹੋਣ ਕਰਕੇ। ਸਿੰਘ ਕਿਸੇ ਸ਼ਬਦ ਸਮਝਦੇ ਉਹਨੂੰ ਹਿੰਦੀ ਤੋਂ ਪ੍ਰਭਾਵਿਤ ਹੋ ਕੇ ਸਿੰਘ ਕਹਿਣ ਲੱਗ ਗਏ ਨੇ। ਜਿਹੜੀ ਇਹਦੇ ਚ ਜਦੋਂ ਨਾਓ ਨਾ ਜਦੋਂ ਕਹਿੰਦੇ ਸਮਾਜ ਚ ਨਿਧਾਰ ਆਉਂਦਾ ਜਾਂ ਆਉਂਦਾ ਹੈਗਾ, ਉਹ ਸਮੁੱਚੇ ਰੂਪ ਦੇ ਵਿੱਚ ਹੀ ਆਉਂਦਾ, ਉਸ ਨਾਲ ਹਰ ਹਿੰਦੀ ਪ੍ਰਭਾਵਿਤ ਹੁੰਦੀ ਹੈ। ਪਹਿਰਾਵਾ ਵੀ, ਉਹਦੀ ਸੋਚ ਵੀ, ਉਹਦੀ ਬੋਲੀ ਵੀ, ਉਹਦਾ ਰਹਿਣ ਸਹਿਣ ਦਾ ਸਿਸਟਮ ਵੀ, ਸਾਰੇ ਕਾਫੀ ਚੀਜ਼ ਤਬਦੀਲੀ ਆਉਂਦੀ ਹੈ ਸਮਾਜ ਦੇ ਵਿੱਚ ਜਦੋਂ ਆਉਂਦੀ ਹੈ। ਤੇ ਇੱਕ ਥਾਂ ਤੇ ਜਿਵੇਂ ਜੰਗਲ ਚ ਅੱਗ ਲੱਗਦੀ ਹੈ, ਕੁਛ ਬੂਟੇ ਤਾਂ ਬਿਲਕੁਲ ਖਤਮ ਹੋ ਜਾਂਦੇ ਆ ਤੇ ਕੁਛ ਝੁਲਸ ਜਾਂਦੇ ਆ, ਕੁਛ ਝੋਂਕ ਜਾਂਦੇ ਆ, ਕੁਛ ਨੂੰ ਧੂੰਆਂ ਲੱਗ ਜਾਂਦਾ।
ਬਿਲਕੁਲ ਜੀ, ਬਿਲਕੁਲ ਜੀ। ਪ੍ਰੀਤ ਜੀ, ਤੁਸੀਂ ਕੀਮਤੀ ਸਮਾਂ ਸਾਡੇ ਸ਼ੋਅ ਨੂੰ ਦਿੱਤਾ, ਤਾਂ ਮਨੁੱਖੀ ਚਿੰਤਨ ਦੇ ਚਰੋਖੇ ਤਹਿਤ ਤੁਸੀਂ ਇੰਨੀਆਂ ਵਧੀਆ ਵਧੀਆ ਹਰ ਪੱਖ ਦੇ ਉੱਤੇ ਗੱਲਾਂ ਸਾਡੇ ਦੋਸਤਾਂ ਨਾਲ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕੀਮਤੀ ਸਮਾਂ ਸਾਡੇ ਸ਼ੋਅ ਨੂੰ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।
ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ
ਜੀ। ਦੋਸਤੋ, ਸਾਂਝ ਪ੍ਰੋਗਰਾਮ ਦੇ ਵਿਚ ਜਿਵੇਂ ਕਿ ਤੁਹਾਨੂੰ ਮੈਂ ਕੁਝ ਨੰਬਰ ਦੱਸੇ ਸੀਗੇ ਕਿ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ, ਤੁਹਾਡੇ ਮਨ ਦੇ ਵਿਚ ਕੀ ਵਿਚਾਰ ਨੇ ਤੁਸੀਂ ਸਾਨੂੰ ਦੱਸ ਸਕਦੇ ਹੋ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਜਰਨੈਲ ਸਿੰਘ ਜੀ, ਤੇ ਆਓ ਫਿਰ ਕਰਦੇ ਹਾਂ ਕੁਝ ਗੱਲਾਂ ਬਾਤਾਂ ਉਨ੍ਹਾਂ ਦੇ ਨਾਲ। ਜਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬਲਰਾਜ ਜੀ, ਮੇਰੇ ਵੱਲੋਂ ਸਾਰੇ ਹਰਮਨ ਦੇ ਕੇ ਸੁਣਨ ਵਾਲਿਆਂ ਨੂੰ ਤੇ ਸਾਰੇ ਪ੍ਰੈਜ਼ੈਂਟਰ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦਿੱਤਾ, ਇਹਦੇ ਲਈ ਵਧੀਆ ਵਧੀਆ ਵਿਸ਼ਿਆਂ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ ਆਏ।
ਸ਼ੁਕਰੀਆ ਜੀ, ਤੁਹਾਨੂੰ ਜਿਹੜਾ ਪ੍ਰੋਗਰਾਮ ਪਸੰਦ ਆਇਆ।
ਮੌਸਮ ਦੀ, ਹਾਂਜੀ
ਜੀ,
ਮੌਸਮ ਦੀ ਜਾਣਕਾਰੀ ਤੇ ਖਬਰਾਂ ਜਿਹੜੀਆਂ ਵਧੀਆ
ਜੀ,
ਤੇ ਦੂਜਾ ਜਿਹੜਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਚੰਦਵਾਜਾ ਕੈਂਸਰ ਰੋਕੋ ਵਾਲਿਆਂ ਨੂੰ ਲੈ ਕੇ ਬੜੀ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ, ਬੜੀ ਜ਼ਰੂਰੀ ਲੋਕਾਂ ਨੂੰ, ਲੋਕਾਂ ਦੀਆਂ ਇਹ ਬੜੀ ਮੁਸ਼ਕਲ ਹੈ ਇਸ ਲਈ, ਇਹ ਬਿਮਾਰੀ ਨੇ ਬੜਾ ਆਪਣੇ ਪੂਰਾ ਜ਼ੋਰ ਪਾਇਆ ਪਿਆ। ਜਿੱਦਾਂ ਉਹ ਕਹਿ ਰਹੇ ਸੀ ਕਿ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲ ਰਹੀ, ਸਰਕਾਰ ਨਹੀਂ ਕਰ ਰਹੀ। ਬਲਰਾਜ ਜੀ, ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਰਹੀ, ਉਹਨੇ ਇਹਨਾਂ ਬਿਮਾਰਾਂ ਨੂੰ ਵੀ ਇਲਾਜ ਕੀ ਕਰਾਉਣਾ?
ਜੀ 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 ਜੀ,
ਧੰਨਵਾਦ ਕਰੂਗਾ ਇਨ੍ਹਾਂ ਦੇ ਵੀਰਾਂ ਦਾ ਜਿਹੜੇ ਉਹਨਾਂ ਦੀ ਮਦਦ ਕਰ ਰਹੇ ਨੇ। ਇੱਥੋਂ ਵੀ ਇੰਗਲੈਂਡ ਤੋਂ ਵੀ ਕਾਫੀ ਡੋਨੇਸ਼ਨ ਹੁੰਦੀ ਹੈ, ਤੇ ਜੇ ਹੋ ਸਕੇ ਤਾਂ ਜ਼ਿਆਦਾ ਗੱਲਾਂ ਜੀ ਮੇਰੇ ਕਹਿਣਾ ਹੈ ਕਿ ਜਿੱਦਾਂ ਨਾ ਇਹ ਬਿਮਾਰੀ ਨੂੰ ਪੈਦਾ ਹੋਣ ਤੋਂ ਰੋਕਿਆ ਜਾਵੇ, ਜਿਹੜੇ ਜਿਹੜੇ ਕਾਰਨ ਬਿਮਾਰੀ ਦੇ ਹੈ ਕਹਿੰਦਾ ਉਹ ਰੋਕੇ ਜਾਣ, ਤਾਂ ਕਿ ਮਰੀਜ਼ਾਂ ਦਾ ਇਲਾਜ ਕਰਾਉਣਾ ਕਾਫੀ ਆ ਕਹਿੰਦਾ ਪਹਿਲਾਂ ਬਿਮਾਰੀ ਪੈਦਾ ਹੁੰਦੀ ਆ ਉਸ ਚੀਜ਼ ਨੂੰ ਰੋਕਿਆ ਜਾਂਦਾ। ਫਸਲਾਂ ਨੂੰ ਜਿਹੜੀਆਂ ਦਵਾਈਆਂ ਨਾ ਉਹ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ, ਤੇ ਉਹੀ ਕਾਰਨ ਨੇ ਜ਼ਿਆਦਾ ਹਵਾ ਦੇ ਵਿੱਚ ਪੋਲੂਸ਼ਨ ਜਿਹੜਾ ਉਹ ਜ਼ਿਆਦਾ ਕਾਰਨ ਹੈ। ਹਾਂਜੀ, ਤੇ ਦੂਜਾ ਬੜਾ ਵਧੀਆ ਆਪਣੇ ਆਏ ਸੀਗੇ ਦੀਪ ਜੀ ਆਏ ਸੀ, ਪ੍ਰੀਤ ਹੋਣੀ, ਉਹਨਾਂ ਨੇ ਜਿਹੜਾ ਸਮਾਜਿਕ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ, ਬੜੀ ਉਹ ਦੁੱਖ ਵਾਲੀ ਗੱਲ ਆ ਕਿ ਮਾਪਿਆਂ ਦੇ ਬੱਚਿਆਂ ਦੇ ਵਿੱਚ ਦਰਾੜ ਪੈ ਰਹੀ ਹੈ। ਉਹਦਾ ਕਾਰਨ ਇਹ ਕਿ ਜਿਹੜਾ ਨਾ ਬੱਚਿਆਂ ਨੂੰ ਮਾਂ ਪੇ ਆਪਣਾ ਟਾਈਮ ਹੀ ਨਹੀਂ ਦੇ ਰਹੇ, ਤੇ ਬੱਚੇ ਇੰਟਰਟੇਨ ਹੋਣ ਵਾਸਤੇ ਹੋਰ ਸਾਧਨਾਂ ਦਾ ਆਸਰਾ ਲੈ ਰਹੇ ਨੇ।
ਜੀ ਬਿਲਕੁਲ,
ਜਿੱਦਾਂ ਟੁੱਟਦੇ ਰਿਸ਼ਤਿਆਂ ਦੀ ਗੱਲ ਕਰਦੇ ਸੀਗੇ, ਇਹ ਆ ਕਿ ਜਿੱਦਾਂ ਨਾ ਬੱਚੇ ਪਹਿਲਾਂ ਪੜ੍ਹਾਈ ਕਰ ਲੈਂਦੇ ਨੇ ਜੇ ਪੜ੍ਹ ਕੇ ਫਿਰ ਉਹਨਾਂ ਨੂੰ ਨੌਕਰੀ ਨੀ ਮਿਲਦੀ ਤਾਂ ਫਿਰ ਉਹਦੇ ਤੇ ਚਿੜਚਿੜਾਪਨ ਆਉਂਦਾ ਹੈ ਤੇ ਘਰ ਦੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਕਹਿੰਦੇ ਰਹਿੰਦੇ ਨੇ ਤੂੰ ਪੜ੍ਹਿਆ ਤੇ ਕਿਤੇ ਨਾ ਕਿਤੇ ਕੰਮ ਲੱਭ। ਜਦੋਂ ਸ਼ਹਿਰ ਕੰਮ ਲੱਭਣ ਜਾਂਦਾ ਤੇ ਅਗਲੇ ਪਾਸੇ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਲੱਗ ਜਾਂਦਾ ਕਿ ਤੁਸੀਂ ਤਾਂ ਜ਼ਿਆਦਾ ਵੱਧ ਘਰ ਜਾਂਦੇ ਹੋ।
ਜੀ 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 ਬਿਲਕੁਲ।
ਇਸ ਕਰਕੇ ਉਹ ਨਾ ਉਹ ਜਿਹੜੇ ਦਿਮਾਗ ਦੇ ਵਿੱਚ ਇੱਕ ਪਰੇਸ਼ਾਨੀ ਦੇ ਵਿੱਚ ਏਦਾਂ ਦੇ ਜਿਹੜੇ ਜੁਰਮ ਜਿਹੜੇ ਹੋਣੇ ਨਾ ਇੱਕ ਸੁਭਾਵਿਕ ਜੀ ਗੱਲ ਹੈ, ਇਹਨਾਂ ਤੋਂ ਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਸਾਡੇ ਸਾਰਾ ਜਿਹੜਾ ਤੰਤਰ ਦਾ ਜਿਹੜਾ ਨਾ ਸਿਸਟਮ ਹੈ ਜਿਹੜਾ ਇਹ ਗਲਤ ਹੈ। ਸਿਸਟਮ ਚਲਾਉਣ ਵਾਲੇ ਭ੍ਰਿਸ਼ਟ ਲੋਕ ਜਿਹੜੇ ਨੇ ਉਹਨਾਂ ਨੂੰ ਮੁਲਕ ਚਲਾਉਣ ਦਾ ਤਰੀਕਾ ਹੀ ਨਹੀਂ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਦੂਜਾ ਵਧੀਆ ਪ੍ਰੋਗਰਾਮ, ਮੈਂ ਕਹੂੰਗਾ ਕਿ ਮੇਰੇ ਵਾਂਗੂ ਹੋਰ ਵੀ ਲੋਕੀ ਆਪਣੇ ਆਪਣੇ ਵਿਚਾਰ ਦੇਣ ਤਾਂ ਕਿ ਇਸ ਪ੍ਰੋਗਰਾਮ ਨੂੰ ਵਧੀਆ ਰੋਚਕ ਬਣਾ ਸਕੇ। ਬਹੁਤ ਧੰਨਵਾਦ ਤੁਹਾਡਾ ਮੈਨੂੰ ਦੇਣ ਲਈ। ਆਵਾਜ਼ ਦੀ ਨਾ ਪ੍ਰੋਬਲਮ ਆ ਰਹੀ ਹੈ ਮੈਨੂੰ, ਮੇਰੀ ਆਵਾਜ਼ ਦੋ ਤਿੰਨ ਤਿੰਨ ਵਾਰ ਸੁਣ ਰਹੀ ਹੈ।
ਜੀ ਜਰਨੈਲ ਜੀ, ਅਸੀਂ ਕੋਸ਼ਿਸ਼ ਕੀਤੀ ਹੈ ਬਹੁਤ ਕਿ ਇਸ ਜਿਹੜੀ ਪ੍ਰੋਬਲਮ ਹੈ ਉਹਨੂੰ ਸੋਲਵ ਕੀਤਾ ਜਾਏ ਤੇ ਜਲਦੀ ਹੀ ਅਸੀਂ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਨੂੰ ਕੀਮਤੀ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ, ਮਿਹਰਬਾਨੀ ਬਲਾ ਜੀ, ਥੈਂਕ ਯੂ
ਜੀ। ਦੋਸਤੋ, ਜਰਨੈਲ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਕੀਤੀਆਂ, ਉਹਨਾਂ ਨੇ ਅੱਜ ਦੇ ਵਿਸ਼ੇ ਤੇ ਜਿਹੜੇ ਆਪਣੇ ਵਿਚਾਰ ਨੇ ਉਹ ਵੀ ਰੱਖੇ। ਖੈਰ, ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਮੈਸੇਜ ਯਾਨੀ ਕਿ ਫੋਨ ਜਿਹੜਾ ਤੁਸੀਂ ਕਰਕੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਹੈ ਉਹ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਦੇ ਬਾਰੇ ਚ ਕੀ ਵਿਚਾਰ ਰੱਖਦੇ ਹੋ ਉਹ ਸਾਡੇ ਤੱਕ ਪਹੁੰਚਾਉਣ ਦੇ ਲਈ ਤੁਸੀਂ ਸਾਨੂੰ ਕਰਨਾ ਜੀ ਫੋਨ। ਤੇ ਦੋਸਤੋ, ਸਾਡੇ ਸਾਂਝ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਜੀ ਸੀਮਾ ਗਰੇਵਾਲ ਜੀ। ਸੀਮਾ ਗਰੇਵਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਲਿਖ ਰਹੇ ਜੀ, ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕਹਿੰਦੇ ਜੀ ਦਾਤ ਦੇਣੀ ਬਣਦੀ ਹੈ। ਸ਼ੁਕਰੀਆ ਜਨਾਬ, ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜਿਹੜਾ ਉਹ ਵਧੀਆ ਲੱਗ ਰਿਹਾ। ਤੇ ਇਨ੍ਹਾਂ ਨੇ ਲਿਖਿਆ, ਕਹਿੰਦੇ ਜੀ ਮੈਂ ਵਿਸ਼ਵਾਸ ਕਰਕੇ ਮੇਲ ਇਸ ਕਰਕੇ ਕਰ ਰਹੀ ਹਾਂ ਜੋ ਤੁਸੀਂ ਇੱਜ਼ਤ ਦੇ ਨਾਮ ਸੀਰੀਅਲ ਤੋਂ ਬਾਅਦ ਚ ਕੁਝ 17 ਕਹਿੰਦੇ ਜੀ ਜਿਹੜੀਆਂ ਤੁਸੀਂ ਕਈਆਂ ਬਹੁਤ ਹੀ ਖੂਬ ਸਨ ਤੇ ਕਹਿੰਦੇ ਜੀ ਮੌਕੇ ਮੁਤਾਬਕ ਕਹਿੰਦੇ ਜੀ ਢੁਕਦੀਆਂ ਵੀ ਸੀ, ਹੋ ਸਕੇ ਤਾਂ ਪਲੀਜ਼ ਰਿਪੀਟ ਕਰ ਦੇਣਾ। ਸ਼ੁਕਰੀਆ ਜਨਾਬ, ਤੁਹਾਨੂੰ ਵੀ ਵਧੀਆ ਲੱਗਿਆ, ਤੁਸੀਂ ਤਾਂ ਖੁਦ ਆਪ ਇੰਨਾ ਵਧੀਆ ਜਿਹੜਾ ਉਹ ਲਿਖਦੇ ਹੋ ਤਾਂ ਜਨਾਬ ਅੱਜ ਤੁਸੀਂ ਮੈਨੂੰ ਕਿਹਾ, ਮੈਂ ਤਾਂ ਪੱਕਾ ਤਿਆਰ ਬੈਠੀ ਹਾਂ ਕਿ ਉਹ 17 ਜਿਹੜੀਆਂ ਤੁਹਾਡੇ ਲਈ ਰੀਡ ਕਰਾਂ। ਤੇ ਇਨ੍ਹਾਂ ਨੇ ਲਿਖਿਆ ਸੀ, ਕਹਿੰਦੇ ਜੀ ਇੱਕ ਚਿੜੀ ਨੇ ਕਿਸੇ ਨੇ ਬਹੁਤ ਹੀ ਖੂਬ ਲਿਖਿਆ, ਇੱਕ ਚਿੜੀ ਨੇ ਕੁੜੀ ਨੂੰ ਪੁੱਛਿਆ ਤੇਰੇ ਨਾਲ ਮੇਰਾ ਨਾਂ ਕਿਉਂ ਲਾਉਂਦੇ ਨੇ, ਮੈਂ ਤਾਂ ਉੱਡਦੀ ਵਿੱਚ ਅਸਮਾਨੀ ਤੇਰੇ ਬੰਧਨ ਲਾਉਂਦੇ ਨੇ, ਮੇਰੇ ਗੀਤ ਤਾਂ ਮਿੱਠੇ ਮਿੱਠੇ ਤੇਰਾ ਦੁੱਖ ਕਿਉਂ ਗਾਉਂਦੇ ਨੇ, ਮੇਰੇ ਖੰਭ ਤਾਂ ਭੂਰੇ ਕੂਲੇ ਤੇਰੇ ਕੁਤਰ ਦਬਾਉਂਦੇ ਨੇ, ਐਨੀ ਜ਼ਾਲਮ ਤੇਰੀ ਦੁਨੀਆ ਪਰ ਤੈਨੂੰ ਮੇਰੇ ਨਾਲ ਕਿਉਂ ਮਿਲਾਉਂਦੇ ਨੇ। ਤੇ ਸ਼ੁਕਰੀਆ ਸੀਮਾ ਗਰੇਵਾਲ ਜੀ, ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਨੂੰ ਪ੍ਰੋਗਰਾਮ ਪਸੰਦ ਆਇਆ, ਸੋ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਜੀ ਦੋਸਤੋ, ਸਾਂਝ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਪਿਆਰਾ ਸਿੰਘ ਜੀ, ਤੇ ਆਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੇ ਨਾਲ, ਜਾਣਦੇ ਹਾਂ ਜੀ ਉਹਨਾਂ ਦੇ ਵਿਚਾਰ। ਪਿਆਰਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਰਾਜੀ, ਸਤਿ ਸ੍ਰੀ ਅਕਾਲ ਜੀ, ਤੇ ਸਮੂਹ ਹਰਮਨਪ੍ਰੀਤ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਪਿਆਰਾ ਸਿੰਘ ਜੀ, ਕੀ ਕਹਿਣਾ ਚਾਹੋਗੇ, ਤੁਹਾਡੇ ਕੀ ਵਿਚਾਰ ਨੇ ਅੱਜ ਸਾਡੇ ਅੱਜ ਦੇ ਵਿਸ਼ਿਆਂ ਤੇ?
ਦੇਖੋ ਜੀ, ਦੋਨੇ ਜਿਹੜੇ ਵਿਸ਼ੇ ਨੇ ਜੀ ਅੱਜ ਦੇ, ਮਤਲਬ ਪਹਿਲਾਂ ਤਾਂ ਵਾਪਸ ਆਵਾਜ਼ ਆ ਰਹੀ ਹੈ ਜੀ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਜੀ।
ਜੀ ਇਹ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਆਪਣੇ ਵਿਚਾਰ ਦੱਸੋ। ਮੈਂ ਪਿਆਰਾ ਸਿੰਘ ਜੀ ਇਸ ਤਰ੍ਹਾਂ ਕਰਾਂਗੇ ਕਿ ਮੈਂ ਚੁੱਪ ਰਹਾਂਗੀ, ਤੁਸੀਂ ਆਪਣੇ ਵਿਚਾਰ ਦੱਸੋ ਕਿ ਅੱਜ ਦੇ ਸ਼ੋਅ ਦੇ ਲਈ ਤੁਹਾਡੇ ਕੀ ਵਿਚਾਰ ਨੇ।
ਨਹੀਂ ਨਹੀਂ ਜੀ, ਤੁਹਾਡੀ ਆਵਾਜ਼ ਨਹੀਂ ਆਉਂਦੀ, ਜਿਹੜੀ ਮੈਂ ਗੱਲ ਕਹਿ ਰਿਹਾ ਉਹ ਮੇਰੇ ਕੋਲ ਰਿਪੀਟ ਆ ਰਹੀ ਹੈ, ਉਸ ਵੇਲੇ ਹੀ ਆ ਰਹੀ ਹੈ ਜੀ।
ਜੀ 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 ਜੀ
ਡਬਲ ਹੈ ਜੀ। ਤੇ ਚਲੋ ਸੰਖੇਪ ਵਿੱਚ ਮੈਂ ਗੱਲ ਕਰੂੰਗਾ ਜੀ, ਸਿਰਫ ਇੱਕ ਕੈਂਸਰ ਦੇ ਆਧਾਰ ਤੇ ਉੱਪਰ ਮੈਂ ਜਿਹੜਾ ਆਪਣਾ ਪ੍ਰੋਗਰਾਮ ਸੀ ਜੀ, ਤੇ ਉਹਦੇ ਵਿੱਚ ਉਹਦੇ ਆਧਾਰ ਤੇ ਬੋਲੂੰਗਾ ਜੀ। ਤੇ ਜਿਸ ਤਰ੍ਹਾਂ ਜੀ ਆਮ ਆਪਾਂ ਗੱਲ ਕਰਦੇ ਹਾਂ ਜੀ ਅਮਰਾਜ ਤੁਹਾਨੂੰ ਜੀ, ਵੀ ਨਾ ਜੀ ਪਲੀਜ਼, ਨਹੀਂ ਜੀ ਅਸੀਂ ਨਹੀਂ ਗੱਲ ਹੋ ਸਕਦੀ ਜੀ, ਸੋਰੀ, ਮਾਫੀ ਚਾਹੁੰਦੇ ਜੀ।
ਜੀ ਪੈਰਾ ਸਿੰਘ ਜੀ, ਅਸੀਂ ਵੀ ਤੁਹਾਡੇ ਤੋਂ ਮਾਫੀ
ਚਾਹੁੰਦੇ ਹਾਂ ਜੀ, ਤੇ ਬਸ
ਜੀ।
ਹਾਂ ਜੀ, ਤੇ ਚਲੋ ਅਖੀਰ ਦੇ ਵਿੱਚ ਮੈਂ ਇਹੀ ਗੱਲ ਕਹੂੰਗਾ ਜੀ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਸੀ ਜੀ ਬਹੁਤ ਵਧੀਆ ਜੀ, ਤੇ ਬਾਕੀ ਹੋਰ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੀ ਵੀ ਪਲੀਜ਼ ਖੁੱਲ ਕੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰੋਗਰਾਮ ਦੇ ਬਾਬਤ ਜਾਂ ਜਿਸ ਤਰ੍ਹਾਂ ਵੀ ਜਿਹੜਾ ਇਹ ਜਿਸ ਤਰ੍ਹਾਂ ਕੈਂਸਰ ਆਧਾਰਿਤ ਜਿਹੜੇ ਪ੍ਰੋਗਰਾਮ ਨੇ ਜੀ ਇਸ ਤਰ੍ਹਾਂ ਦੇ ਜੀ ਉਹਨਾਂ ਦੇ ਉੱਪਰ ਇੱਕ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਹੈ ਜੀ ਇਹ ਜਿਸ ਤਰ੍ਹਾਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਜੀ ਉਸ ਤਰ੍ਹਾਂ ਹੀ ਇਹ ਬਹੁਤ ਸਮਾਂ ਮੰਗਦਾ ਜੀ ਇਹ ਵਿਸ਼ਾ ਜਿਹੜਾ ਜੀ
ਗੱਲਬਾਤ ਜ਼ਰੂਰ ਕਰਾਂਗੇ ਸੋ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਜੀ ਦੋਸਤੋ ਪ੍ਰੋਗਰਾਮ ਦੇ ਵਿਚ ਕੁਝ ਤਕਨੀਕੀ ਖਰਾਬੀ ਕਰਕੇ ਅਸੀਂ ਤੁਹਾਡੇ ਜਿਹੜੇ ਯਾਨੀ ਕਿ ਫੋਨ ਕਾਲ ਜਿਹੜੀਆਂ ਸੀਗੀਆਂ ਯਾਨੀ ਕਿ ਪਹੁੰਚ ਤਾਂ ਰਹੇ ਸੀਗੇ ਤੁਸੀਂ ਸਾਡੇ ਕੋਲ ਪਰ ਕੁਝ ਕਾਰਨਾਂ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਨਹੀਂ ਕਰ ਸਕੇ ਸੋ ਤੁਹਾਡੇ ਤੋਂ ਚਾਹਾਂਗੇ ਦੋਸਤੋ ਮਾਫੀ ਤੇ ਹਾਂਜੀ ਜਿਹੜੇ ਦੋਸਤ ਸਾਡੇ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਲਾਜਪਤ ਰਾਏ ਸ਼ਰਮਾ ਜੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਨੇ ਲਾਜਪਤ ਰਾਏ ਸ਼ਰਮਾ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਂਝ ਪ੍ਰੋਗਰਾਮ ਦੇ ਵਿਚ ਤੇ ਇਨ੍ਹਾਂ ਨੇ ਰੱਖੜੀ ਦੀਆਂ ਸਾਰੇ ਦੋਸਤਾਂ ਨੂੰ ਜਿਹੜੀਆਂ ਨੇ ਮੁਬਾਰਕਾਂ ਭੇਜੀਆਂ ਨੇ ਤੇ ਲਾਜਪਤ ਰਾਏ ਸ਼ਰਮਾ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਸ਼ੁਕਰੀਆ ਤੇ ਬਾਕੀ ਇਨ੍ਹਾਂ ਨੇ ਪ੍ਰੋਗਰਾਮ ਜਿਹੜਾ ਉਹ ਪਸੰਦ ਕੀਤਾ ਸ਼ੁਕਰੀਆ ਲਾਜਪਤ ਰਾਏ ਸ਼ਰਮਾ ਜੀ ਕੀਮਤੀ ਸਮਾਂ ਸਾਡੇ ਸ਼ੋਅ ਨੂੰ ਦੇਣ ਦੇ ਲਈ ਤੇ ਅਗਲਾ ਮੈਸੇਜ ਰੀਡ ਕਰਾਂਗੇ ਜੀ ਆਪਾਂ ਸੁਖਵਿੰਦਰ ਭੁੱਲਰ ਜੀ ਦਾ ਲਿਖ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਬਲਰਾਜ ਜੀ ਇਹ ਜੀ ਸੁਖਵਿੰਦਰ ਭੁੱਲਰ ਤੇ ਕਰਮਜੀਤ ਜੀ ਸਾਡੇ ਪ੍ਰੋਗਰਾਮ ਦੇ ਵਿਚ ਨੇ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਨਾਬ ਤੁਹਾਨੂੰ ਇਹ ਪੁੱਛਾਂਗੀ ਕਿ ਤੁਸੀਂ ਬਹੁਤ ਦੇਰ ਬਾਅਦ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਕਿੱਥੇ ਸੀਗੇ ਇੰਨੀ ਦੇਰ ਖੈਰ ਕਹਿੰਦੇ ਜੀ ਹਾਲ ਚਾਲ ਦੱਸੋ ਕਿ ਕਿਵੇਂ ਹੋ ਤੁਸੀਂ ਬਿਲਕੁਲ ਜੀ ਹਾਲ ਚਾਲ ਬਹੁਤ ਵਧੀਆ ਨੇ ਤੇ ਕਹਿੰਦੇ ਜੀ ਅਸੀਂ ਵੀ ਬਹੁਤ ਵਧੀਆ ਤੇ ਅੱਜ ਮੌਕਾ ਮਿਲ ਹੀ ਗਿਆ ਤੁਹਾਡੇ ਪ੍ਰੋਗਰਾਮ ਦੇ ਵਿਚ ਪਹੁੰਚਣ ਦਾ ਹਾਂਜੀ ਬਿਲਕੁਲ ਤੁਸੀਂ ਮੈਸੇਜ ਦੇ ਵਿਚ ਲਿਖਿਆ ਸੀਗਾ ਕਿ ਕੁਝ ਜਿਸ ਟਾਈਮ ਤੁਹਾਡਾ ਪ੍ਰੋਗਰਾਮ ਹੁੰਦਾ ਉਸ ਟਾਈਮ ਜਿਹੜਾ ਅਸੀਂ ਬਿਜ਼ੀ ਹੁੰਦੇ ਹਾਂ ਖੈਰ ਬਹੁਤ ਵਧੀਆ ਲੱਗਿਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਓ ਕਹਿੰਦੇ ਜੀ ਭੁੱਲ ਤਾਂ ਨਹੀਂ ਗਏ ਨਹੀਂ ਜਨਾਬ ਬਿਲਕੁਲ ਨਹੀਂ ਆਪਣੇ ਸੁਣਨ ਵਾਲਿਆਂ ਨੂੰ ਇਸ ਤਰ੍ਹਾਂ ਕਦੀ ਭੁੱਲਿਆ ਜਾਂਦਾ ਨਹੀਂ ਜੀ ਇਹੀ ਜੀ ਕੋਈ ਗੱਲ ਨਹੀਂ ਹੈ ਬਿਲਕੁਲ ਯਾਦ ਹੈ ਜੀ ਤੇ ਖੈਰ ਅਗਲਾ ਮੈਸੇਜ ਰੀਡ ਕਰਾਂਗੇ ਜੀ ਪੀਟਰ ਸਿੱਧੂ ਜੀ ਦਾ ਲਿਖ ਰਿਹਾ ਜੀ ਸਤਿ ਸ੍ਰੀ ਅਕਾਲ ਬਲਰਾਜ ਜੀ ਸਤਿ ਸ੍ਰੀ ਅਕਾਲ ਪੀਟਰ ਸਿੱਧੂ ਜੀ ਸਵਾਗਤ ਹੈ ਤੁਹਾਡਾ ਸਾਂਝ ਪ੍ਰੋਗਰਾਮ ਦੇ ਵਿਚ ਤੇ ਲਿਖ ਰਿਹਾ ਜੀ ਕਹਿੰਦੇ ਜੀ ਤੁਹਾਡੇ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਕਹਿੰਦੇ ਜੀ ਨੰਬਰ ਇੱਕ ਤੇ ਪ੍ਰੋਗਰਾਮ ਪੇਸ਼ ਕਰਨ ਜੋ ਤੇ ਤੁਹਾਡਾ ਅੰਦਾਜ਼ ਬੜਾ ਵਧੀਆ ਹੁੰਦਾ ਤੇ ਤੁਹਾਡੇ ਸਬਜੈਕਟ ਜਿਹੜੇ ਨੇ ਉਹ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਚੱਲਦਾ ਸ਼ੁਕਰੀਆ ਪੀਟਰ ਸਿੱਧੂ ਜੀ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ ਇਹ ਜਿਹੜੀ ਤੁਹਾਡੀ ਹੌਸਲਾ ਅਫਜਾਈ ਹੈ ਇਹ ਸਾਡੇ ਵਿਚ ਹੋਰ ਵੀ ਜ਼ਿਆਦਾ ਜਿਹੜੀ ਐਨਰਜੀ ਪੈਦਾ ਕਰਦੀ ਹੈ ਕਿ ਅਸੀਂ ਹੋਰ ਵੀ ਜ਼ਿਆਦਾ ਪ੍ਰੋਗਰਾਮ ਜਿਹੜਾ ਵਧੀਆ ਕਰੀਏ ਸ਼ੁਕਰੀਆ ਪੀਟਰ ਸਿੱਧੂ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਤੇ ਦੋਸਤੋ ਹੁਣ ਸਾਂਝ ਪ੍ਰੋਗਰਾਮ ਦਾ ਜਿਹੜਾ ਉਹ ਵੇਲਾ ਮੁੱਕਦਾ ਆਪਣੀ ਦੋਸਤ ਬਲਰਾਜ ਪੰਨੂ ਨੂੰ ਅੱਜ ਦਾ ਸਾਂਝ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ ਤੁਹਾਨੂੰ ਇਹ ਦੋਸਤੋ ਪ੍ਰੋਗਰਾਮ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਤੁਹਾਡੇ ਸੁਝਾਅ ਤੁਹਾਡੀ ਫੀਡਬੈਕ ਜਿਹੜੀ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਦਿਓ ਆ ਗਿਆ ਸਤਿ ਸ੍ਰੀ ਅਕਾਲ ਦੋਸਤੋ ਤੇ ਹਾਂਜੀ ਹੁਣੇ ਹੁਣੇ ਇੱਕ ਮੈਸੇਜ ਆਇਆ ਮੈਂ ਆਪਣੀ ਸਤਿ ਸ੍ਰੀ ਅਕਾਲ ਰੋਕਦੀ ਹਾਂ ਤੇ ਇਹ ਜੀ ਸਾਡੇ ਕੋਈ ਦੋਸਤ ਨੇ ਜਿਨ੍ਹਾਂ ਨੇ ਪੁੱਤ ਜੱਟਾਂ ਦੇ ਇਹ ਮੂਵੀ ਦੇ ਵਿੱਚੋਂ ਇਨ੍ਹਾਂ ਨੇ ਸੌਂਗ ਜਿਹੜਾ ਉਹ ਸੁਣਨਾ ਚਾਹਿਆ ਤੇ ਹੁਣ ਨਿਊ ਮੂਵੀ ਦਾ ਤਾਂ ਜਨਾਬ ਮੈਨੂੰ ਪਤਾ ਨਹੀਂ ਪੁੱਤ ਜੱਟਾਂ ਦੇ ਇਹ ਮੂਵੀ ਦੇ ਵਿੱਚੋਂ ਇੱਕ ਸਾਡੇ ਕੋਲ ਸੌਂਗ ਹੈਗਾ ਉਹ ਮੈਂ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ ਜੀ ਤੇ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਹੁਣ ਜੀ ਸੱਚ ਚ ਬਲਰਾਜ ਨੂੰ ਸਾਂਝ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ ਸਤਿ ਸ੍ਰੀ ਅਕਾਲ ਦੋਸਤੋ
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਚੌਵੀ ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ ਹਰਮਨ ਰੇਡੀਓ